covid-19 پر جا کر مزید معلومات حاصل کریں۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نے تہاڈا گھر، پریوار تے تہاڈے بچے سانجے نے۔ اس وقت کئی سوال اٹھتے نے کہ پراپرٹی کس کول جائے گی، کسٹڈی کس نوں ملے گی، تے زندگی دی سب تو پیاری دولت بچے کس کول رہن گے۔
ایس این ایس لوئرز کو ان سارے سوالاں دے جواب تے تہاڈے حق لے لڑن واسطے لیاقت ہے۔ اپنے حق جانن لئی یا سلان لین لئی اج ہی ایس این ایس لوئرز نوں کال کرو 416-655-2000۔
ਜਦ ਹੋਰ ਵਧੇਰੇ ਸਥਾਨਕ ਭਾਈਚਾਰਕ ਕਾਰੋਬਾਰ ਅਤੇ ਸੇਵਾਵਾਂ ਖੁੱਲ ਰਹੇ ਹਨ ਅਤੇ ਸਮੂਹਿਕ ਇਕੱਤਰਤਾਵਾਂ ਨੂੰ ਵਧਾ ਕੇ 10 ਲੋਕਾਂ ਤੱਕ ਕਰ ਦਿੱਤਾ ਗਿਆ ਹੈ, ਤਾਂ ਸਾਡੇ ਵਾਸਤੇ ਇੱਕ ਦੂਜੇ ਦੀ ਰੱਖਿਆ ਕਰਨ ਲਈ ਆਪਣੀਆਂ ਕੋਸ਼ਿਸ਼ਾਂ ਨੂੰ ਜਾਰੀ ਰੱਖਣਾ ਲਾਜ਼ਮੀ ਹੈ। ਸਰੀਰਕ ਦੂਰੀ ਬਣਾਈ ਰੱਖਣ ਦੀ ਪਾਲਣਾ ਕਰੋ, 2 meter ਦੀ ਵਿੱਥ ਤੇ ਰਹੋ। ਜਦ ਸਰੀਰਕ ਦੂਰੀ ਬਣਾਈ ਰੱਖਣਾ ਇੱਕ ਚੁਣੌਤੀ ਹੋਵੇ, ਤਾਂ ਮਾਸਕ ਪਹਿਨੋ ਅਤੇ ਆਪਣੇ ਹੱਥਾਂ ਨੂੰ ਬਾਰ ਬਾਰ ਧੋਣਾ ਜਾਰੀ ਰੱਖੋ। ਜੇ ਤੁਹਾਨੂੰ ਚਿੰਤਾ ਹੋ ਰਹੀ ਹੈ ਕਿ ਤੁਹਾਨੂੰ ਕੋਵਿਡ-19 ਦੀ ਬਿਮਾਰੀ ਹੋ ਸਕਦੀ ਹੈ ਜਾਂ ਤੁਹਾਡਾ ਵਾਇਰਸ ਨਾਲ ਸੰਪਰਕ ਹੋਇਆ ਹੋ ਸਕਦਾ ਹੈ, ਤਾਂ ਟੈਸਟ ਕਰਾਓ। ਅੰਦਰ ਜਾਂ ਬਾਹਰ ਸੁਰੱਖਿਅਤ ਰਹੋ, ਜ਼ਿੰਦਗੀਆਂ ਬਚਾਓ। ਵਧੇਰੇ ਜਾਣਕਾਰੀ ਲਈ ontario.ca/coronavirus ਦੇਖੋ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਸ਼ੁਦਾ।
ਹਾਂ ਜੀ, ਇੱਕ ਪੈਰਾਲੀਗਲ ਕੰਪਨੀ ਟ੍ਰੈਫਿਕ ਟਿਕਟ ਮਿਲ ਗਈ ਹੈ ਓਨਟੇਰੀਓ ਜਾਂ USA ਦੇ ਵਿੱਚ। ਆਪਣਾ ਡਰਾਈਵਿੰਗ ਅਬਸਟ੍ਰੈਕਟ ਜਾਂ CVOR ਸਾਫ ਸੁਥਰਾ ਰੱਖਣ ਲਈ ਜਾਂ ਸਮਾਲ ਕਲੇਮਸ ਕੋਰਟ ਮੈਟਰ ਹੈ, ਤੁਸੀਂ ਕਿਸੇ ਦੇ ਦਾਵਾ ਕਰਨਾ ਹੈ ਜਾਂ ਤੁਹਾਡੇ ਤੇ ਕਿਸੇ ਨੇ ਦਾਵਾ ਕਰ ਦਿੱਤਾ ਹੈ ਜਾਂ ਤੁਹਾਡੇ ਵਿਰੁੱਧ ਜਜਮੈਂਟ ਹੋ ਗਈ ਹੈ ਜਾਂ ਤੁਹਾਡਾ ਕਿਰਾਏਦਾਰ ਤੁਹਾਨੂੰ ਕਿਰਾਇਆ ਨਹੀਂ ਦੇ ਰਿਹਾ, ਉਸ ਨੂੰ ਕੱਢਣਾ ਹੈ ਜਾਂ ਸਿਟੀ ਬਾਇ ਲਾਅ ਦੀ ਕੋਈ ਉਲੰਘਣਾ ਹੋ ਗਈ ਹੈ, ਤਾਂ ਅੱਜ ਹੀ ਭਰੋਸੇਯੋਗ ਤੁਹਾਡੀ ਆਪਣੀ ਪੈਰਾਲੀਗਲ ਕੰਪਨੀ 3 Lions ਪੈਰਾਲੀਗਲ ਸਰਵਿਸਿਜ਼ ਨੂੰ ਫੋਨ ਕਰੋ 905-451-9777 905-451-9777 4 ਮੈਲੀ ਡਰਾਈਵ ਯੂਨਿਟ 23 ਬ੍ਰੈਂਪਟਨ ਦੇ ਵਿੱਚ। ਇੱਥੇ ਤੁਹਾਡੀ ਹੀ ਭਾਸ਼ਾ ਵਿੱਚ ਲਾਇਸੈਂਸਡ ਪੈਰਾਲੀਗਲ ਵੱਲੋਂ ਸਰਵਿਸਿਜ਼ ਮੁਹੱਈਆ ਕੀਤੀਆਂ ਜਾਂਦੀਆਂ ਹਨ।
ਵਾਹ ਬਰਾੜ ਸਾਹਿਬ, ਮਕਾਨ ਤੇ ਤੁਹਾਡਾ ਬਹੁਤ ਸੋਹਣਾ ਹੈ, ਮੁਬਾਰਕਾਂ ਤੁਹਾਨੂੰ।
ਓ ਜੀ, ਅਸਲੀ ਮੁਬਾਰਕਬਾਦ ਦੇ ਹੱਕਦਾਰ ਤਾਂ ਹਰਮੇਲ ਸਿੱਧੂ ਜੀ ਨੇ।
ਹੋਮ ਲਾਈਨ ਸਿਲਵਰ ਸਿਟੀ ਵਾਲੇ ਹਰਮੇਲ ਸਿੱਧੂ
ਜੀ, ਬਿਲਕੁਲ ਠੀਕ ਫਰਮਾਇਆ ਤੁਸੀਂ। ਉਹਨਾਂ ਦੀ ਬਦੌਲਤ ਹੀ ਸਾਨੂੰ ਇੰਨੀ ਵਧੀਆ ਡੀਲ 'ਚ ਇੰਨਾ ਸੋਹਣਾ ਘਰ ਮਿਲਿਆ। ਜੀ ਹਾਂ, ਜੇਕਰ ਤੁਸੀਂ ਵੀ ਘਰ ਖਰੀਦਣਾ ਜਾਂ ਵੇਚਣਾ ਹੋਵੇ ਜਾਂ ਕੋਈ ਬਿਜ਼ਨਸ, ਇੰਨਾ ਤੋਂ ਜ਼ਿਆਦਾ ਇਮਾਨਦਾਰ ਤੇ ਨੇਕ ਸਲਾਹ ਵਾਲਾ ਤੁਹਾਨੂੰ ਹੋਰ ਕੋਈ ਨਹੀਂ ਮਿਲ ਸਕਦਾ। ਹੁਣੇ ਕਾਲ ਕਰੋ ਹਰਮੇਲ ਸਿੱਧੂ ਨੂੰ 647-401-6565-65-65
647-401-6565 ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਚਰਨਜੀਤ ਬਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਉਮੀਦ ਕਰਦੇ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ, ਤੰਦਰੁਸਤ ਹੋਵੋਗੇ ਤੇ ਜ਼ਰੂਰ ਹੀ ਸਾਡੇ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋਵੋਗੇ ਜੀ। 2 ਤੋਂ ਲੈ ਕੇ 3 ਵਜੇ ਤੱਕ ਆਪਾਂ ਪੇਸ਼ ਕਰਦੇ ਹਾਂ ਇਹ ਪ੍ਰੋਗਰਾਮ ਨਗਾਰਾ ਰੇਡੀਓ, ਮੰਡੇ ਟੂ ਫਰਾਈਡੇ। ਕਿਤੇ ਕਿਤੇ ਮੈਂ ਚਰਨਜੀਤ ਬਰਾੜੇ ਨੂੰ ਹੋਸਟ ਕਰਦਾ ਤੇ ਕਿਤੇ ਕਿਤੇ ਮੇਰੇ ਵੀਰ ਰਾਣਾ ਰਣਧੀਰ ਸਿੰਘ ਸਿੱਧੂ ਨੂੰ ਹੋਸਟ ਕਰਦੇ ਨੇ। ਦੋਸਤੋ, ਤੁਸੀਂ ਸਵੇਰ ਤੋਂ ਹੀ ਇਸ ਰੇਡੀਓ ਸਟੇਸ਼ਨ ਨਾਲ ਜੁੜਦੇ ਹੋ ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਹੁੰਦੇ ਹਾਂ ਕਿ ਸਾਡਾ ਜਿਹੜਾ ਸਟੂਡੀਓ ਦਾ ਨੰਬਰ ਆ ਉਹ ਇੱਕੋ ਹੀ ਹੁੰਦਾ ਸਵੇਰ ਤੋਂ ਲੈ ਕੇ ਸ਼ਾਮ ਤੱਕ। ਤੁਸੀਂ ਜਿਹੜੇ ਮਰਜ਼ੀ ਪ੍ਰੋਗਰਾਮ ਦੇ ਵਿੱਚ ਕਾਲ ਕਰੋ, ਨੰਬਰ ਸਾਡਾ 416-620-1778 ਹੀ ਰਹਿੰਦਾ। ਪਰ ਪ੍ਰੋਗਰਾਮ ਤੋਂ ਬਾਅਦ ਚ ਜਾਂ ਪ੍ਰੋਗਰਾਮ ਤੋਂ ਪਹਿਲਾਂ ਤੁਸੀਂ ਮੇਰੇ ਨਾਲ ਗੱਲਬਾਤ ਕਰਨੀ ਹੈ ਤਾਂ ਮੇਰਾ ਨੰਬਰ 6473008436 ਹੁੰਦਾ ਤੇ ਰਾਣਾ ਜੀ ਦਾ ਨੰਬਰ 905-915-8484 ਹੁੰਦਾ। ਇਹ ਬੇਨਤੀ ਅਸੀਂ ਤੁਹਾਨੂੰ ਹਰ ਰੋਜ਼ ਕਰਦੇ ਹਾਂ ਕਿ ਸੂਰਜ ਚੜ੍ਹਨ ਤੋਂ ਲੈ ਕੇ ਸੂਰਜ ਛਿਪਣ ਤੱਕ ਤੁਸੀਂ ਸਾਡੇ ਰੇਡੀਓ ਚੈਨਲ ਦੇ ਨਾਲ ਜੁੜੇ ਰਿਹਾ ਕਰੋ। ਹੋਸਟ ਨੇ ਜਿਹੜੇ, ਉਹਨਾਂ ਦੇ ਵੱਖ ਵੱਖ ਤਰ੍ਹਾਂ ਦੇ ਵਿਚਾਰ ਹੁੰਦੇ ਨੇ, ਆਪੋ ਆਪਣੀ ਵਿਚਾਰਧਾਰਾ ਮੁਤਾਬਕ, ਆਪੋ ਆਪਣੇ ਐਂਗਲ ਤੋਂ ਉਹ ਦੁਨੀਆਂ ਵਿੱਚ ਕੀ ਚੱਲ ਰਿਹਾ, ਸਾਡੇ ਕੈਨੇਡਾ ਦੇ ਵਿੱਚ ਕੀ ਚੱਲ ਰਿਹਾ, ਜ਼ਿੰਦਗੀ ਕਿਹੋ ਜਿਹੀ ਹੋਣੀ ਚਾਹੀਦੀ ਹੈ, ਜਾਂ ਕਈ ਵਾਰੀ ਨੋਰਮਲ ਖਬਰਾਂ ਹੀ ਤੁਹਾਨੂੰ ਆਪੋ ਆਪਣੇ ਐਂਗਲ ਤੋਂ ਸ਼ੇਅਰ ਕਰਦੇ ਨੇ, ਵੱਖੋ ਵੱਖਰੇ ਵਿਚਾਰਾਂ ਵਾਲੇ ਨੇ ਤੇ ਪੰਜਾਬ ਤੋਂ ਵੀ ਭਾਰਤ ਤੋਂ ਜਿਹੜੇ ਪੱਤਰਕਾਰਾਂ ਨੂੰ ਲੈਂਦੇ ਨੇ ਉਹ ਵੀ ਬੜੇ ਮਾਹਰ ਪੱਤਰਕਾਰ ਨੇ। ਇਸ ਕਰਕੇ ਤੁਸੀਂ ਬਸ ਫੋਨ ਆ ਜਿਹੜਾ ਉਹ ਔਨ ਰੱਖਿਆ ਕਰੋ ਆਪਣਾ, ਜਾਂ ਇੰਟਰਨੈਟ ਦੇ ਜ਼ਰੀਏ ਤੁਸੀਂ 770 ਔਨਲਾਈਨ ਜਾਂ eawaz.com ਤੇ ਜਾ ਕੇ ਤੁਸੀਂ ਸਾਡਾ ਪ੍ਰੋਗਰਾਮ ਆ ਜਿਹੜਾ ਉਹ ਸੁਣਦੇ ਰਿਹਾ ਕਰੋ, ਕਿਉਂਕਿ ਬਹੁਤ ਸਾਰੇ ਕੰਮਕਾਰ ਇਹੋ ਜਿਹੇ ਨੇ ਤੁਸੀਂ ਕੰਮਕਾਰ ਕਰਦੇ ਕਰਦੇ ਸਾਡਾ ਰੇਡੀਓ ਬੜੇ ਆਰਾਮ ਦੇ ਨਾਲ ਸੁਣ ਸਕਦੇ ਆ। ਜਿਵੇਂ ਟਰੱਕ ਚਲਾਉਂਦੇ ਨੇ ਸਾਡੇ ਭਰਾ, ਟੈਕਸੀ ਵਾਲੇ, ਕਾਰ 'ਚ ਤੁਸੀਂ ਬੈਠੇ ਹੋ ਤੇ ਜਦੋਂ ਤੁਹਾਡੇ ਕੰਨਾਂ ਨੂੰ ਤਾਰ ਲੱਗੀ ਹੁੰਦੀ ਆ ਫੋਨ ਵਾਲੀ, ਜਾਂ ਤੁਸੀਂ ਕਾਰ ਦੇ ਵਿੱਚ ਹੀ ਤੁਸੀਂ ਔਨ ਕਰ ਲੈਂਦੇ ਤੇ ਆਰਾਮ ਦੇ ਨਾਲ ਆਪਣਾ ਡਰਾਈਵਿੰਗ ਕਰੀ ਜਾਓ ਤੇ ਸਾਡਾ ਪ੍ਰੋਗਰਾਮ ਵੀ ਸੁਣੀ ਜਾਓ। ਹਾਂ, ਇੰਨਾ ਕਿਹਾ ਕਰੋ ਵੀ ਜਦੋਂ ਕਾਲ ਕਰਦੇ ਹੋ ਉਦੋਂ ਸਾਵਧਾਨ ਹੋ ਕੇ ਕਾਲ ਕਰਿਆ ਕਰੋ, ਹੈਂਡਸ ਫਰੀ ਸਿਸਟਮ ਤੁਹਾਡੇ ਕੋਲ ਹੋਣਾ ਚਾਹੀਦਾ, ਜਾਂ ਕੋਈ ਕਾਲ ਕਰਨ ਦੀ ਇੰਨੀ ਵੀ ਜ਼ਿਆਦਾ ਜ਼ਰੂਰਤ ਨਹੀਂ ਹੁੰਦੀ, ਬਸ ਸੁਣ ਲਿਆ ਕਰੋ ਪ੍ਰੋਗਰਾਮ ਸਾਡਾ, ਫੀਡਬੈਕ ਦੇ ਦਿਆ ਕਰੋ। ਪਰ ਜੇ ਤੁਸੀਂ ਸੇਫ ਹੋ, ਜੇ ਤੁਹਾਨੂੰ ਲੱਗਦਾ ਕਿ ਤੁਸੀਂ ਜ਼ਰੂਰੀ ਕਾਲ ਕਰਨੀ ਹੈ, ਫਿਰ ਆਪਣੀ ਕਾਰ ਆ ਜਿਹੜੀ ਸਾਈਡ 'ਤੇ ਕਿਸੇ ਪਲਾਜ਼ੇ ਦੇ ਵਿੱਚ ਲਗਾ ਲਓ ਅਤੇ ਫਿਰ ਤੁਸੀਂ ਆਰਾਮ ਨਾਲ ਸਾਨੂੰ ਕਾਲ ਕਰ ਸਕਦੇ। ਤੁਹਾਨੂੰ ਪਤਾ ਆਪਣੇ ਪ੍ਰੋਗਰਾਮ ਦੇ ਵਿੱਚ ਅਸੀਂ ਕਿਸੇ ਸੱਜਣ ਮਿੱਤਰ ਦੀ ਕਾਲ ਨਹੀਂ ਕੱਟਦੇ, ਹਿਚਕਚਾਹਟ ਹੁੰਦੀ ਆ, ਬੜਾ ਹੈਸੀਟੇਟ ਕਰਦੇ ਵੀ ਕਾਲ ਕਿਉਂ ਕੱਟਣੀ ਆ ਅਸੀਂ, ਕਿਉਂਕਿ ਜਿਹੜੇ ਸਰੋਤੇ ਨੇ ਸਾਡੇ ਸਾਡਾ ਪ੍ਰੋਗਰਾਮ ਸੁਣਦੇ ਨੇ ਅਤੇ ਉਹਨਾਂ ਦਾ ਪੂਰਾ ਰਾਈਟ ਬਣਦਾ ਕਿ ਆਪਣੀ ਰਾਏ ਆ ਜਿਹੜੀ ਸਾਨੂੰ ਦੇਣ। ਵਿਚਾਰ ਅਲੱਗ ਅਲੱਗ ਹੋ ਸਕਦੇ ਨੇ, ਅਲੱਗ ਅਲੱਗ, ਕਿਉਂਕਿ ਅਲੱਗ ਅਲੱਗ ਡਾਇਮੈਂਸ਼ਨ ਤੋਂ, ਅਲੱਗ ਅਲੱਗ ਐਂਗਲ ਤੋਂ ਜਦੋਂ ਆਪਾਂ ਗੱਲ ਕਰਦੇ ਹਾਂ, ਕਈ ਵਾਰੀ ਉਹ ਦੂਸਰੀ ਡਾਇਮੈਂਸ਼ਨ ਤੋਂ ਕੋਈ ਬੰਦਾ ਹੋਰ ਗੱਲ ਕਰ ਲੈਂਦਾ ਤੇ ਇੱਕੋ ਹੀ ਗੱਲ ਆ ਜਿਹੜੀ ਉਹ ਕਿਸੇ ਹੋਰ ਪੱਖ ਤੋਂ ਕੀਤੀ ਜਾਵੇ ਤੇ ਦੂਸਰਾ ਪੱਖ ਵੀ ਧਿਆਨ ਦੇ ਵਿੱਚ ਆ ਜਾਂਦਾ। ਇਸ ਕਰਕੇ ਇਹ ਬੜੀ ਹੈਲਦੀ ਡਿਸਕਸ਼ਨ ਹੋਣੀ ਚਾਹੀਦੀ ਆ, ਪਰ ਇਹ ਆ ਵੀ ਡਿਸਕਸ਼ਨ ਕਰਦੇ ਕਰਦੇ ਤੁਸੀਂ ਆਪ ਸੇਫ ਹੋਵੋ। ਇਸ ਕਰਕੇ ਅਸੀਂ ਤੁਹਾਨੂੰ ਬੇਨਤੀ ਕਰਦੇ ਹਾਂ ਕਿ ਕਾਲ ਉਦੋਂ ਹੀ ਕਰਿਆ ਕਰੋ ਜਦੋਂ ਤੁਸੀਂ ਸੇਫ ਥਾਂ ਤੇ ਖੜੇ ਹੋ, ਤੇ ਹੱਥ ਦੇ ਵਿੱਚ ਫੋਨ ਨਹੀਂ ਹੋਣਾ ਚਾਹੀਦਾ, ਕਿਉਂਕਿ ਟਿਕਟਸ ਅੱਜ ਕੱਲ੍ਹ ਮਿਲਦੀਆਂ ਨੇ ਤੇ ਲਾਇਸੈਂਸ ਵੀ ਸਸਪੈਂਡ ਹੋ ਜਾਂਦਾ ਤੇ ਬਹੁਤ ਮਹਿੰਗਾ ਪੈਂਦਾ ਕੰਮ ਇਹ। ਜੇ ਤੁਸੀਂ ਡਰਾਈਵ ਕਰ ਰਹੇ ਹੋ ਤਾਂ ਧਿਆਨ ਰੱਖੋ ਅੱਗੇ ਸੜਕ ਦੇ ਉੱਤੇ, ਤੇ ਕੰਨ ਆ ਜਿਹੜੇ ਜ਼ਰੂਰ ਸਾਡੇ ਰੇਡੀਓ ਵੱਲ ਰੱਖੋ। ਤੇ ਅਸੀਂ ਅੱਜ ਪ੍ਰੋਗਰਾਮ ਦੇ ਵਿੱਚ ਪਹਿਲਾਂ ਹੀ ਸ਼ਿਵਿੰਦਰ ਨੂੰ ਲੈ ਲਿਆ, ਕਾਫੀ ਦਿਨ ਹੋ ਗਏ ਸ਼ਿਵਿੰਦਰ ਨਾਲ ਗੱਲ ਨਹੀਂ ਸੀ ਹੋਈ, ਪੰਜਾਬ ਭਾਰਤ ਦੇ ਵਿੱਚ ਕੀ ਚੱਲ ਰਿਹਾ, ਇੱਥੇ ਦੀਆਂ ਗੱਲਾਂ ਬਾਤਾਂ ਵੀ ਕਰਾਂਗੇ। ਲਓ ਜੀ, ਸ਼ਿਵਿੰਦਰ ਦਾ ਵੀ ਸਵਾਗਤ ਕਰ ਦਿੰਦੇ ਹਾਂ ਆਪਾਂ। ਨਿੱਘਾ ਸਵਾਗਤ ਜੀ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਚਰਨਜੀਤ ਜੀ, ਮਿਹਰਬਾਨੀ ਜੀ।
ਸ਼ਿਵਿੰਦਰ ਜੀ, ਵੈਸੇ ਤਾਂ ਸਾਡੇ ਲੋਕ ਜਿਹੜੇ ਇੱਥੇ ਸੱਜਣ ਮਿੱਤਰ ਆਏ ਨੇ, ਜਿਹੜਾ ਵਿਅਕਤੀ 40-45-50-55 ਸਾਲ ਦਾ ਹੈ, ਉਹਨੇ ਉਹ ਹੰਢਾਇਆ ਪੰਜਾਬ ਦੇ ਵਿੱਚ ਜਿਹੜਾ ਕੁਛ ਵਾਪਰਿਆ, ਪੁਲਿਸ ਤਸ਼ੱਦਦ, ਸਰਕਾਰੀ ਤਸ਼ੱਦਦ, ਪਰ ਅੱਜ ਕੱਲ੍ਹ ਦੇਸ਼ ਦੇ ਤੁਹਾਡੇ ਹੋਰਨਾਂ ਹਿੱਸਿਆਂ 'ਚੋਂ ਵੀ ਸਰਕਾਰੀ ਤਸ਼ੱਦਦ ਦੀਆਂ ਖਬਰਾਂ ਆ ਰਹੀਆਂ ਨੇ, ਉਹ ਇੱਕ ਯੋਜਨਾਬੱਧ ਤਰੀਕੇ ਦੇ ਨਾਲ ਤਸ਼ੱਦਦ ਕੀਤਾ ਗਿਆ ਸੀ, ਸਿੱਖ ਨੌਜਵਾਨਾਂ ਨੂੰ ਮਾਰਿਆ ਗਿਆ ਸੀ। ਤੇ ਪਰ ਅੱਜ ਕੱਲ ਜਿਵੇਂ ਪੁਲਿਸ ਨੂੰ ਹਰੀ ਝੰਡੀ ਜੀ ਦੇਤੀ ਹੁੰਦੀ ਹੈ ਵੀ ਲੋਕਾਂ ਦੀ ਜ਼ਿੰਦਗੀ ਦੇ ਵਿੱਚ ਦਖਲਅੰਦਾਜ਼ੀ ਜਿੰਨੀ ਮਰਜ਼ੀ ਕਰੋ, ਅੱਜ ਆਪਾਂ ਇਹ ਗੱਲ ਕਰਦੇ ਹਾਂ ਵੀ ਪੁਲਿਸ ਤੰਤਰ ਹੁੰਦਾ ਕੀ ਹੈ, ਹੋਣਾ ਕਿਹੋ ਜਿਹਾ ਚਾਹੀਦਾ। ਤੇ ਕਈ ਦੇਸ਼ਾਂ ਦੇ ਵਿੱਚ ਇਹ ਕਰ ਕੀ ਰਹੇ ਨੇ, ਇਸ ਮਸਲੇ ਤੇ ਗੱਲਬਾਤ ਕਰਨੀ ਚਾਹੁੰਦੇ ਹਾਂ ਜੀ ਆਪਾਂ।
ਬਿਲਕੁਲ ਸਹੀ ਚਰਨਜੀਤ, ਇੰਡੀਆ ਦੇ ਵਿੱਚ ਜਿਹੜੇ ਪੁਲਿਸ ਦੇ ਵੱਲੋਂ ਕੀਤੀਆਂ ਹੋਈਆਂ ਜ਼ਿਆਦਤੀਆਂ ਨੇ ਜਾਂ ਫੌਜ ਦੇ ਵੱਲੋਂ ਕੀਤੀਆਂ ਹੋਈਆਂ ਜ਼ਿਆਦਤੀਆਂ ਨੇ, ਉਹਦੀ ਮਤਲਬ ਇੱਕ ਪੂਰਾ ਕਾਫੀ ਲੰਮੀ ਕਹਾਣੀ ਹੈ, ਅੱਜ ਦੀ ਨਹੀਂ, ਕਾਫੀ ਸਾਲ ਪੁਰਾਣੀ ਹੈ। ਅਸੀਂ ਦੇਖਿਆ ਕਿ ਆਜ਼ਾਦੀ ਤੋਂ ਪਹਿਲਾਂ ਤਾਂ ਚਲੋ ਸੀ, ਲੇਕਿਨ ਆਜ਼ਾਦੀ ਤੋਂ ਬਾਅਦ ਵੀ ਜਿਹਨੂੰ ਅਸੀਂ ਆਪਣੇ ਆਜ਼ਾਦ ਦੇਸ਼ ਦੀ ਪੁਲਿਸ ਕਹਿੰਦੇ ਹਾਂ, ਆਜ਼ਾਦ ਦੇਸ਼ ਦੀ ਫੌਜ ਕਹਿੰਦੇ ਹਾਂ, ਉਹਦੇ ਵਿੱਚੋਂ ਏਦਾਂ ਦੇ ਉਹਦੇ ਕੋਲੋਂ ਜਾਤੀਆਂ ਦੇ ਮਾਮਲੇ ਆਉਂਦੇ ਰਹੇ ਨੇ, ਜਿਹਦੇ ਵਿੱਚ ਕਿ ਇੱਕ ਤਾਂ ਇਹੀ ਹੈ ਕਾਰਨ ਕਿ ਜਿਹੜੀ ਇੱਕ ਬਸਤੀਵਾਦੀ ਕਿਸਮ ਦੀ ਪੁਲਿਸ ਹੈ ਉਹਦੀਆਂ ਰੁਚੀਆਂ ਉਸੇ ਹੀ ਤਰ੍ਹਾਂ ਦਾ ਜਿਹੜਾ ਕਰੈਕਟਰ ਹੈ ਉਹ ਇਸ ਆਜ਼ਾਦ ਮੁਲਕ ਦੀ ਜਿਹੜੀ ਪੁਲਿਸ ਵਿੱਚ ਵੀ ਸਾਨੂੰ ਦੇਖਣ ਨੂੰ ਮਿਲਿਆ। ਦੂਜਾ ਜਿਹੜਾ ਚੀਜ਼ ਹੈਗੀ ਹੈ ਕਿ ਇੱਥੇ ਲਗਾਤਾਰ ਮਾਮਲੇ ਤੁਸੀਂ ਦੇਖੋ ਕਿ ਜਦੋਂ ਤੋਂ ਮੁਲਕ ਆਜ਼ਾਦ ਹੋਇਆ ਉਦੋਂ ਤੋਂ ਮਤਲਬ ਇਦੋਂ ਪਹਿਲਾਂ ਤਾਂ ਸੀ, ਉਦੋਂ ਤੋਂ ਵੀ ਇਹੋ ਜਿਹੇ ਮਾਮਲੇ ਆਉਂਦੇ ਰਹੇ ਨੇ ਸਮੇਂ ਸਮੇਂ ਤੇ, ਜਿਹੜੀਆਂ ਵੱਡੀਆਂ ਘਟਨਾਵਾਂ ਹੁੰਦੀਆਂ ਰਹੀਆਂ, ਫਿਰਕੂ ਫਸਾਦ ਹੁੰਦੇ ਰਹੇ ਜਿਹੜੇ ਕਿ ਇੱਕ ਸੋਚ ਸਮਝ ਕੇ ਪੋਲੀਟੀਕਲ ਪਾਰਟੀਆਂ ਨੇ ਕਰਾਏ ਹੁੰਦੇ ਆ, ਉਹਦੇ ਵਿੱਚ ਵੀ ਪੁਲਿਸ ਦੀ ਭੂਮਿਕਾ ਸਵਾਲਾਂ ਦੇ ਘੇਰੇ ਵਿੱਚ ਰਹੀ ਹੈ, ਕਈ ਜਗ੍ਹਾ ਤੇ ਨੰਗੀ ਚਿੱਟੇ ਤੌਰ ਤੇ ਦਿਖਾਈ ਦਿੰਦੀ ਰਹੀ ਹੈ। ਫਿਰ ਚਾਹੇ ਹੁਣ ਆ ਤਾਜ਼ਾ ਮਾਮਲਾ ਜੇ ਕਰੋਨਾ ਦਾ ਦੇਖੀਏ, ਇਹਦੇ ਵਿੱਚ ਪੰਜਾਬ ਪੁਲਿਸ ਲੋਕਾਂ ਨੂੰ ਕੁੱਟਦੀ ਦਿਖੀ ਹੈ, ਇਸ ਤਰ੍ਹਾਂ ਦੀ ਕੁੱਟਮਾਰ ਜਿਹੜੀ ਹੈਗੀ ਹੈ ਹੋਰਨਾਂ ਇਲਾਕਿਆਂ 'ਚ ਵੀ ਹੈ। ਹੁਣ ਜਿਹੜੀ ਤਾਜ਼ੀ ਘਟਨਾ ਸੀ ਤਾਮਿਲਨਾਡੂ ਦੇ ਤੁਤੀਕੋਰਨ ਦੀ ਹੈ, ਜਿੱਥੇ ਪੁਲਿਸ ਵਾਲਿਆਂ ਨੇ ਇੱਕ ਪਿਓ ਪੁੱਤ ਨੂੰ ਇਸ ਲਈ ਜਿਹੜਾ ਹੈਗਾ ਕੁੱਟਣਾ ਸ਼ੁਰੂ ਕਰ ਦਿੱਤਾ ਕਿ ਭਾਈ ਤੂੰ ਲੋਕਡਾਊਨ ਦਾ ਉਲੰਘਣ ਕੀਤਾ, ਸਾਡੇ ਕਿਸੇ ਤੋਂ ਦੁਕਾਨ ਨਹੀਂ ਬੰਦ ਕੀਤੀ। ਪਰ ਹੁਣ ਇਹਦੀ ਸਜ਼ਾ ਜਿਹੜੀ ਹੈਗੀ ਹੈ ਕੀ ਦਿੱਤੀ, ਥਾਣੇ 'ਚ ਲੈ ਗਏ, ਥਾਣੇ 'ਚ ਜਾ ਕੇ ਬੁਰੀ ਤਰ੍ਹਾਂ ਕੁੱਟਿਆ ਗਿਆ, ਉਹਨਾਂ ਦੇ ਗੁਪਤ ਅੰਗਾਂ ਦੇ ਉੱਤੇ ਜਿਹੜੇ ਹੈਗੇ ਵਾਰ ਕੀਤੇ ਗਏ। ਉਦੋਂ ਬਾਅਦ ਵਿੱਚ ਲੋਕਾਂ ਦਾ ਦੱਸਣਾ ਵਾ ਕਿ ਉਹਨਾਂ ਦੀ ਜਿਹੜੀ ਗੁਪਤ ਅੰਗਾਂ 'ਤੇ ਇਸ ਤਰ੍ਹਾਂ ਨਾਲ ਤਸ਼ੱਦਦ ਕੀਤਾ ਗਿਆ ਕਿ ਉਹਨਾਂ ਦੀ ਪੂਰੀ ਪੈਂਟ ਲਹੂ ਨਾਲ ਲਥਪਥ ਹੋ ਗਈ ਸੀਗੀ। ਉਦੋਂ ਬਾਅਦ ਵਿੱਚ ਇਹਨਾਂ ਦੋਹਾਂ ਦੀ ਜਿਹੜੀ ਮੌਤ ਹੋ ਜਾਂਦੀ ਹੈ। ਉਸ ਤੋਂ ਫਿਰ ਇੱਕ ਦਿਨ ਬਾਅਦ ਹੀ ਯੂਪੀ ਦੇ ਵਿੱਚ ਪੁਲਿਸ ਵਾਲਾ ਇੱਕ ਲੜਕੇ ਨੂੰ ਸਿਰਫ ਇਸ ਗੱਲ ਉੱਤੋਂ ਗੋਲੀ ਮਾਰ ਦਿੰਦਾ ਕਿ ਤੂੰ ਆਪਣਾ ਜਿਹੜਾ ਹੈਗਾ ਰਿਕਸ਼ਾ ਇੱਥੋਂ ਹਟਾ ਕੇ ਦੂਜੀ ਜਗ੍ਹਾ ਲਾ ਲਾ। ਉਹਨੇ ਦੇਰੀ ਕਰ ਦਿੱਤੀ ਤੇ ਉਹ ਲੜਕੇ ਨੇ ਗੋਲੀ ਮਾਰ ਦਿੱਤੀ ਤੇ ਹੁਣ ਉਹ ਲੜਕੇ ਦੀ ਖੈਰ ਜਾਨ ਬਚ ਗਈ ਹੈ, ਕੱਲ ਦੀ ਖ਼ਬਰ ਹੈ ਇਹ। ਮਤਲਬ ਕਹਿਣ ਦਾ ਹੈਗਾ ਕਿ ਇਹ ਪੁਲਿਸ ਦਾ ਕਰੈਕਟਰ ਦਿੰਦਾ, ਉਹਦਾ ਕਾਰਨ ਇਹ ਹੈਗਾ ਕਿ ਜਿਹੜੀ ਪੁਲਿਸ ਹੈ ਇੱਕ ਤਾਂ ਜਦੋਂ ਜਿਹੜਾ ਪੁਲਿਸ ਦਾ ਕਰੈਕਟਰ ਹੁੰਦਾ ਉਹ ਉਸੇ ਤਰ੍ਹਾਂ ਦਾ ਹੀ ਹੁੰਦਾ ਜਿਵੇਂ ਸਟੇਟ ਦਾ ਕਰੈਕਟਰ ਹੁੰਦਾ। ਜਿਹਨਾਂ ਮੁਲਕਾਂ ਦੇ ਵਿੱਚ ਤੁਹਾਨੂੰ ਪੁਲਿਸ ਜਾਂ ਫੌਜ ਦਮਨਕਾਰੀ ਦਿਖੂਗੀ ਤਾਂ ਤੁਸੀਂ ਉੱਥੇ ਅੰਦਾਜ਼ਾ ਲਾ ਸਕਦੇ ਹੋ ਕਿ ਉੱਥੇ ਦੀ ਸਟੇਟ ਦਾ ਕਰੈਕਟਰ ਵੀ ਇੱਦਾਂ ਦਾ ਹੀ ਹੁੰਦਾ ਹੈਗਾ। ਵੈਸੇ ਤਾਂ ਜਿਹੜਾ ਸਟੇਟ ਹੈ ਉਹ ਉਸਰੇ ਹੀ ਜਿਹੜਾ ਹੈਗਾ ਵਾ ਦਮਨ ਉੱਤੇ ਹੁੰਦਾ ਹੈ, ਤੇ ਉਹਦਾ ਮਤਲਬ ਜਿਹੜਾ ਹੈਗਾ ਕਰੈਕਟਰ ਹੈ ਉਹ ਹੁੰਦਾ ਹੀ ਦਮਨਕਾਰੀ ਆ। ਲੇਕਿਨ ਇਹਦੇ ਵਿੱਚ ਇੱਕ ਫਰਕ ਇਹ ਹੁੰਦਾ ਕਿ ਡੈਮੋਕਰੇਟਿਕ ਪੱਧਰ ਦਾ ਫਰਕ ਹੁੰਦਾ ਕਿ ਕਈਆਂ ਮੁਲਕਾਂ ਦੇ ਵਿੱਚ ਪੁਲਿਸ ਤੁਹਾਨੂੰ ਜਿਹੜਾ ਥੋੜ੍ਹੀ ਜਿਹੀ ਵਧੀਆ ਵਿਵਹਾਰ ਕਰਦੀ ਲੱਗਦੀ ਹੈਗੀ ਹੈ, ਕਈ ਮੁਲਕਾਂ ਦੇ ਵਿੱਚ ਜਿਹੜਾ ਹੈਗਾ ਪੁਲਿਸ ਦਾ ਜਿਹੜਾ ਵਿਵਹਾਰ ਤੁਹਾਨੂੰ ਕਰੂਰ ਮਿਲਦਾ, ਇਹ ਚੀਜ਼ ਦੇਖਣ ਵਾਲੀ ਜਿੱਥੇ ਵਿਵਹਾਰ ਵਧੀਆ ਮਿਲਦਾ ਉੱਥੇ ਤੁਹਾਨੂੰ ਜਿਹੜਾ ਹੈਗਾ ਪ੍ਰਸ਼ਾਸਨ ਵੀ ਦੂਜੇ ਮੁਲਕਾਂ ਨਾਲੋਂ ਥੋੜ੍ਹਾ ਵਧੀਆ ਮਿਲੇਗਾ। ਉਹ ਇੱਕ ਡੈਮੋਕਰੇਸੀ ਦੇ ਪੱਧਰ ਦਾ ਫਰਕ ਹੈ। ਬਾਕੀ ਇਹ ਹੈਗਾ ਕਿ ਪੁਲਿਸ ਆਪਣੇ ਆਪ 'ਚ ਕੋਈ ਵੱਖਰੀ ਚੀਜ਼ ਨਹੀਂ ਹੈਗੀ, ਉਹ ਇੱਕ ਸਟੇਟ ਦੀ ਦਾ ਹੀ ਹਿੱਸਾ ਹੈਗੀ ਹੈ, ਸਟੇਟ ਦਾ ਹੀ ਇੱਕ ਤਰ੍ਹਾਂ ਦਾ ਜਿਹੜਾ ਹੈਗਾ ਉਹਦਾ ਅੰਗ ਹੈ। ਤੇ ਇੱਕ ਤਾਂ ਇਹ ਆ ਗਿਆ, ਦੂਜਾ ਹੁਣ ਤੁਹਾਡਾ ਸਵਾਲ ਸੀਗਾ ਕਿ ਪੁਲਿਸ ਦਾ ਕਰੈਕਟਰ ਹੋਣਾ ਕਿੱਦਾਂ ਦਾ ਚਾਹੀਦਾ। ਸਿੱਧੀ ਗੱਲ ਇਹ ਹੈਗੀ ਕਿ ਜਿਹੜਾ ਜਦੋਂ ਕੋਈ ਵੀ ਡੈਮੋਕਰੇਟਿਕ ਮੁਲਕ ਹੈ ਉਹ ਦਾਵਾ ਹੀ ਕਰਦਾ ਕਿ ਅਸੀਂ ਜਿਹੜੀ ਪੁਲਿਸ ਹੈ ਲੋਕਾਂ ਦੀ ਸੁਰੱਖਿਆ ਲਈ ਬਣਾਈ ਹੈ, ਜੋ ਕਿ ਸਹੀ 100 ਤਰੀਕੇ ਨਾਲ 100% ਉਹ ਸਹੀ ਦਾਵਾ ਨਹੀਂ ਹੈਗਾ, ਕਿਉਂਕਿ ਉਹਦੇ ਵਿੱਚ ਅਸੀਂ ਇਹਨੂੰ ਥੋੜ੍ਹਾ ਜਿਹਾ ਡੂੰਘਾਈ 'ਚ ਦੇਖਦੇ ਹਾਂ ਤਾਂ ਉਹ ਵੱਡੇ ਵੱਡੇ ਧਨਾਡਾਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੋਈ ਨਜ਼ਰ ਆਉਂਦੀ ਹੈ। ਪਰ ਜਦੋਂ ਇਹ ਪ੍ਰੋਮਿਸ ਕਰ ਹੀ ਲਿਆ ਜਾਂਦਾ ਜਨਤਾ ਨਾਲ ਕਿ ਅਸੀਂ ਜਿਹੜਾ ਹੈਗਾ ਇਹ ਜਿਹੜੀ ਸਾਡੀ ਪੁਲਿਸ ਹੈ ਲੋਕਾਂ ਦੇ ਜਿਹੜੇ ਹੈਗਾ ਹਿੱਤਾਂ ਲਈ ਕੰਮ ਕਰਦੀ ਹੈ, ਤਾਂ ਉਹਨੂੰ ਉਸ ਹਿੱਤਾਂ ਨੂੰ ਕੰਮ ਕਰਨਾ ਵੀ ਜਿਹੜਾ ਪ੍ਰੈਕਟੀਕਲੀ ਜਿਹੜਾ ਹੈਗਾ ਉਹ ਬਣਾਉਣਾ ਚਾਹੀਦਾ ਕਿ ਉਹ ਸੱਚੀ ਮੁੱਚੀ ਲੋਕ ਹਿੱਤਾਂ ਲਈ ਕੰਮ ਕਰੇ। ਹੁਣ ਇੱਕ ਸਵਾਲ ਸਿਰਫ ਪੁਲਿਸ ਲਈ ਹੈ ਜਾਂ ਪੁਲਿਸ ਵਿੱਚ ਕੰਮ ਕਰਦੇ ਇੱਕ ਬੰਦੇ ਲਈ ਹੈ, ਕਿਉਂਕਿ ਉਹ ਜਿਹੜਾ ਬੰਦਾ ਪੁਲਿਸ ਵਿੱਚ ਕੰਮ ਕਰਦਾ ਉਹ ਵੀ ਆਪਣੇ ਘਰਾਂ 'ਚ ਵੀ ਜਾਂਦਾ ਵਾ, ਆਪਣੇ ਵਾਂਗੂ ਹੀ ਉਹ ਵੀ ਉਸ ਵੀ ਇੱਕ ਨੌਕਰੀ ਕਰਦਾ, ਜਿਵੇਂ ਆਪਾਂ ਪੂਰੇ ਰੇਡੀਓ 'ਤੇ ਬੋਲ ਰਹੇ ਹਾਂ, ਅਤੇ ਉਸੇ ਤਰ੍ਹਾਂ ਉਹ ਇੱਕ ਡਿਊਟੀ ਕਰਦਾ। ਹੁਣ ਉਸ ਪੁਲਿਸ ਵਾਲੇ ਪ੍ਰਤੀ ਇੱਕ ਸਵਾਲ ਜ਼ਰੂਰ ਹੋ ਸਕਦਾ ਕਿ ਜਿਹੜਾ ਪੁਲਿਸ ਹੈ ਪੁਲਿਸ ਦੀ ਭੂਮਿਕਾ ਹੋਣੀ ਕੀ ਚਾਹੀਦੀ ਹੈ। ਚਲੋ ਉਹ ਤਾਂ ਮੰਨ ਲਿਆ ਵੀ ਉਹ ਸਟੇਟ ਦਾ ਹਿੱਸਾ ਵਾ, ਜਿਵੇਂ ਹੁਣ ਇਹਦੀ ਮੈਂ ਤੁਹਾਨੂੰ ਛੋਟੀ ਜਿਹੀ ਉਦਾਹਰਨ ਦਿੰਦਾ, ਪੰਜਾਬ ਦੇ ਵਿੱਚ ਪੁਲਿਸ ਵਾਲਿਆਂ ਨੇ ਰੱਜ ਕੇ ਜਿਹੜਾ ਤਸ਼ੱਦਦ ਕਰਦੇ ਰਹੇ, ਅਸੀਂ ਸਾਰਾ ਇੱਕ ਦੌਰ ਦੇਖਿਆ ਪੰਜਾਬ ਦਾ, ਕਾਲਾ ਦੌਰ ਦੇਖਿਆ, ਫਿਰ ਅਕਾਲੀ ਦਲ ਦਾ ਪਿਛਲੇ 10 ਸਾਲਾਂ ਦਾ ਕਰੈਕਟਰ ਦੇਖਿਆ, ਪਰ ਹੁੰਦਾ ਕੀ ਹੈ ਕਿ ਜਦੋਂ ਸਟੇਟ ਜ਼ੁਲਮ ਕਰਦੀ ਹੈ ਇਹਦਾ ਮਤਲਬ ਇਹ ਨਹੀਂ ਕਿ ਫਿਰ ਪੁਲਿਸ ਵਾਲੇ ਦੇ ਪਰਿਵਾਰ ਨੂੰ ਵੀ ਬਖਸ਼ ਦਿੰਦੀ ਹੈ। ਅਸੀਂ ਛੇਹਰਟੇ ਦਾ ਮਾਮਲਾ ਦੇਖਿਆ, ਛੇਹਰਟੇ ਵਿੱਚ ਇੱਕ ਥਾਣੇਦਾਰ ਆਪਣੀ ਲੜਕੀ ਨੂੰ ਬਚਾਉਂਦਾ ਹੋਇਆ ਮਰ ਗਿਆ ਉਹਨਾਂ ਗੁੰਡਿਆਂ ਕੋਲੋਂ, ਅਕਾਲੀ ਦਲ ਦੇ ਪਾਲੇ ਹੋਏ ਗੁੰਡੇ ਸੀਗੇ ਜਿਹੜਾ ਕਿ ਉਸ ਲੜਕ ਦੀ ਲੜਕੀ ਨੂੰ ਛੇੜ ਰਹੇ ਸੀ, ਤੇ ਉਹਨੂੰ ਮਤਲਬ ਉਸ ਗੁੰਡਿਆਂ ਨੂੰ ਪੁਲਿਸ ਦੀ ਵੀ ਸਪੋਰਟ ਹਾਸਲ ਹੁੰਦੀ ਸੀ ਤੇ ਅਕਾਲੀ ਦਲ ਰਾਜ ਕਰਦੀ ਹੋਈ ਪਾਰਟੀ ਦੀ ਵੀ ਸ਼ਾਮਿਲ ਹੁੰਦੀ ਸੀ। ਫਿਰ ਉਹ ਮਤਲਬ ਲੜਕੀ ਥਾਣੇ ਜਾਂਦੀ ਹੈ ਰਿਪੋਰਟ ਲਿਖਾਉਣ, ਉੱਥੇ ਵੀ ਉਹਨੂੰ ਕੋਈ ਸਪੋਰਟ ਨਹੀਂ ਮਿਲਦੀ, ਤੇ ਹਾਰ ਕੇ ਜਿਹੜਾ ਪਿਓ ਖੁਦ ਆਉਂਦਾ ਆਪਣੀ ਕੁੜੀ ਦੀ ਜਾਨ ਬਚਾਉਣ ਲਈ ਤੇ ਉਹ ਮਾਰਿਆ ਜਾਂਦਾ। ਮਤਲਬ ਕਹਿਣ ਦਾ ਹੈਗਾ ਕਿ ਜਿਹੜੀ ਪੁਲਿਸ ਹੈ, ਜਿਹੜਾ ਪੂਰਾ ਸਿਸਟਮ ਹੈ, ਉਹ ਇਕੱਲੇ ਪੁਲਿਸ ਵਾਲੇ ਦੇ ਪਰਿਵਾਰ ਤੇ ਜੇ ਵਿਪਤਾ ਪੈ ਜਾਊਗੀ ਤਾਂ ਉਹ ਪੁਲਿਸ ਦੇ ਨਾਲ ਨਹੀਂ ਖੜੂਗਾ, ਪੁਲਿਸ ਵਾਲੇ ਦੇ ਨਾਲ ਨਹੀਂ ਖੜੂਗੀ, ਉਹ ਡਾਡਿਆਂ ਨਾਲ ਹੀ ਖੜੂਗੀ। ਇਸ ਕਰਕੇ ਇੱਕ ਜਿਹੜਾ ਆਪਣੇ ਆਪ ਨੂੰ ਸਵਾਲ ਪੁੱਛਣਾ ਪੁਲਿਸ ਵਾਲੇ ਨੂੰ ਵੀ ਭਾਈ ਮੈਂ ਕਿੱਧਰ ਨੂੰ ਖੜਾ, ਫਿਰ ਉਹਦੇ ਕੰਮ ਦੇ ਵਿੱਚ ਛੇਹਰਟੇ ਵਾਲੇ ਥਾਣੇਦਾਰ ਦੀ ਕੁੜੀ ਦੇ ਹੱਕ 'ਚ ਕੌਣ ਖੜੀਆਂ ਸੀ? ਉਹ ਲੋਕ ਪੱਖੀ ਜਥੇਬੰਦੀਆਂ ਖੜੀਆਂ ਸੀਗੀਆਂ। ਜੀ
ਬਿਲਕੁਲ ਜੀ ਬਿਲਕੁਲ, ਤੁਹਾਡੀ ਗੱਲ ਠੀਕ ਹੈ ਸ਼ਿਵਿੰਦਰ ਜੀ। ਇੰਨਾ ਕੁ ਫਰਕ ਆ ਵੀ ਸਾਡੇ ਇਹਨਾਂ ਦੇਸ਼ਾਂ ਦੇ ਵਿੱਚ ਸਿਆਸੀ ਦਖਲਅੰਦਾਜ਼ੀ ਸਿੱਧੇ ਤੌਰ ਤੇ ਹੈ ਨਹੀਂ। ਹੁਣ ਅਸੀਂ ਕਿਸੇ ਕੋਈ ਪੁਲਿਸ ਕੋਈ ਪੁਲਿਸ ਦਾ ਕੋਈ ਕੰਮ ਹੋਵੇ, ਪੁਲਿਸ ਵਾਲੇ MP MPP ਜਾਂ ਕਿਸੇ ਹੋਰ ਉਹਦੀ ਮੰਨਦੇ ਹੀ ਨਹੀਂ ਕਿਉਂਕਿ ਇਹ ਸਿਸਟਮ ਇੱਥੇ ਨਹੀਂ ਚੱਲਦਾ। ਹਾਂ ਇਹ ਗੱਲ ਜ਼ਰੂਰ ਹੈਗੀ ਆ ਕਿ ਪੁਲਿਸ ਕਾਫੀ ਤੌਰ ਤੇ ਇੰਡੀਪੈਂਡੈਂਟ ਆ। ਹਾਂ ਕੋਈ ਟੇਢੇ ਤਰੀਕੇ ਨਾਲ ਦਖਲਅੰਦਾਜ਼ੀ ਹੋ ਜੇ ਵੱਖਰੀ ਗੱਲ ਆ, ਪਰ ਇੱਥੇ ਲੋਕਾਂ ਦੇ ਮਨ 'ਚ ਫਿਰ ਵੀ ਇਹ ਹੁੰਦਾ ਵੀ ਪੁਲਿਸ ਸਾਡੀ ਪ੍ਰੋਟੈਕਸ਼ਨ ਲਈ ਹੈਗੀ ਆ। ਤੇ ਪੁਲਿਸ ਦੇ ਵਿੱਚ ਤੇ ਲੋਕਾਂ ਦੇ ਵਿੱਚ ਜਿਹੜਾ ਰਾਬਤਾ ਕਈ ਵਾਰੀ ਕਿਉਂਕਿ ਉਹ ਸੌਫਟ ਸਪੋਕਨ ਹੁੰਦੇ ਨੇ, ਬੜੇ ਤਰੀਕੇ ਨਾਲ ਗੱਲ ਕਰਦੇ ਨੇ, ਤੇ ਇਸ ਕਰਕੇ ਲੋਕਾਂ 'ਚ ਤੇ ਬੱਚਿਆਂ 'ਚ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ ਵੀ ਪੁਲਿਸ ਤੁਹਾਡੀ ਪ੍ਰੋਟੈਕਸ਼ਨ ਲਈ ਹੈ। ਹਾਂ ਕਿਤੇ ਕਿਤੇ ਆਈਸੋਲੇਟਡ ਘਟਨਾਵਾਂ ਹੁੰਦੀਆਂ ਨੇ, ਜਿਵੇਂ ਸਾਡੇ ਆਪਾਂ ਪਿਛਲੇ ਪ੍ਰੋਗਰਾਮ 'ਚ ਗੱਲ ਕਰ ਰਹੇ ਸੀ ਵੀ ਜਿਵੇਂ ਮਨੋਰੋਗੀਆਂ ਨਾਲ ਪੁਲਿਸ ਬਿਹੇਵ ਕਰਦੀ ਹੈ ਜਾਂ RCMP ਕਈ ਵਾਰੀ ਕੀ ਬਹੁਤੀ ਵਾਰੀ RCMP ਦਾ ਰਿਕਾਰਡ ਆ ਕਿ ਜਿਹੜੇ ਐਬੋਰੀਜਨਲ ਨੇ ਜਿਹੜੇ ਓਰੀਜਨਲ ਵਸਿੰਦੇ ਨੇ ਇੱਥੇ ਉਹਨਾਂ 'ਤੇ RCMP ਨੇ ਪਹਿਲਾਂ ਤਸ਼ੱਦਦ ਕੀਤਾ, ਜਾਂ ਜਦੋਂ ਕੋਈ ਐਜੀਟੇਸ਼ਨ ਉੱਠਦੀ ਹੈ ਕਿਸੇ ਮਸਲੇ ਦੇ ਉੱਤੇ ਉਸ ਵੇਲੇ ਜ਼ਰੂਰ ਮਤਲਬ ਲੱਗਦਾ, ਪਰ ਲੋਕਾਂ ਨੂੰ ਇਸ ਤਰ੍ਹਾਂ ਦਾ ਉਸ ਤਰ੍ਹਾਂ ਦਾ ਪੁਲਿਸ ਨਾ ਤਾਂ ਉਸ ਤਰ੍ਹਾਂ ਦਾ ਤਸ਼ੱਦਦ ਕਰਦੀ ਹੈ ਜਿਹੜਾ ਥਰਡ ਵਰਲਡ ਕੰਟਰੀਜ਼ ਦੇ ਵਿੱਚ ਹੁੰਦਾ, ਅਤੇ ਨਾ ਹੀ ਸਿਆਸੀ ਲੋਕਾਂ ਦੀ ਉਸ ਤਰੀਕੇ ਨਾਲ ਦਖਲਅੰਦਾਜ਼ੀ ਹੈ। ਅਤੇ ਬਹੁਤੀ ਵਾਰੀ ਜਿਹੜੇ ਪੁਲਿਸ ਵਾਲੇ ਨੌਜਵਾਨ ਹੁੰਦੇ ਨੇ ਉਹਨਾਂ 'ਚੋਂ ਕਾਫੀ ਵੱਡੀ ਮਾਤਰਾ ਦੇ ਵਿੱਚ ਚੰਗੇ ਲੋਕ, ਚੰਗੇ ਜਿਹੜੇ ਇਨਸਾਨੀਅਤ ਕਦਰਾਂ ਕੀਮਤਾਂ ਨੂੰ ਸਮਝਦੇ ਨੇ, ਕੈਨੇਡੀਅਨ ਵੈਲਿਊਜ਼ ਨੂੰ ਸਮਝਦੇ ਨੇ, ਉਹ ਇੰਡੀਵਿਜੁਅਲ ਫੈਸਲੇ ਵੀ ਆਪਦੇ ਉਸ ਤਰੀਕੇ ਦੇ ਨਾਲ ਕਈ ਵਾਰੀ ਲੈ ਲੈਂਦੇ ਨੇ, ਹਾਲਾਂਕਿ ਇਹਨਾਂ ਦਾ ਇੱਕ ਆਪਣਾ ਪ੍ਰੋਟੋਕੋਲ ਆ। ਅਤੇ ਪਰ ਫਿਰ ਵੀ ਜਿੱਥੇ ਕਿਤੇ ਇਹਨਾਂ ਨੂੰ ਲੱਗਦਾ ਵੀ ਜਾਨ ਦਾ ਖਤਰਾ, ਕਈ ਵਾਰੀ ਇਹ ਉਹਨੂੰ ਖਤਰੇ ਨੂੰ ਵਧਾ ਚੜਾ ਕੇ ਵੇਖ ਕੇ ਜਾਣੀ ਜਾਂਦਾ, ਇਹਨਾਂ ਦੀ ਪੋਲਿਸੀ ਹੋਈ ਆ ਜਿਵੇਂ ਮੈਂ ਕਿਹਾ ਮਨੋਰੋਗੀਆਂ ਵਾਲੇ ਮਸਲੇ ਦੇ ਵਿੱਚ, ਉਸ ਕਰਕੇ ਉਹਨੂੰ ਮੈਗਨੀਫਾਈ ਕਰਕੇ ਤਸ਼ੱਦਦ ਕਰ ਦਿੰਦੇ ਨੇ ਜਾਂ ਉਹਨਾਂ ਦੀ ਜਾਨ ਜੂਨ ਲੈ ਲੈਂਦੇ ਨੇ, ਪਰ ਉਸ ਕਿਸਮ ਦੀਆਂ ਪ੍ਰੋਬਲਮ ਇੱਥੇ ਹੈ ਨਹੀਂ। ਇੱਥੇ ਤੁਸੀਂ ਪੁਲਿਸ ਆਫਿਸਰ ਦੇ ਸਾਹਮਣੇ ਬੜੇ ਵਧੀਆ ਤਰੀਕੇ ਨਾਲ ਆਪਣੇ ਰਾਈਟਸ ਦੀ ਗੱਲ ਕਰ ਸਕਦੇ ਹੋ, ਉਹਨਾਂ ਨਾਲ ਬਹਿ ਸਕਦੇ ਹੋ, ਆਰਗੂਮੈਂਟਸ ਕਰ ਸਕਦੇ ਹੋ। ਉਹ ਤੁਹਾਨੂੰ ਕਹਿਣਗੇ ਨਹੀਂ, ਉਹ ਰੂਡ ਨਹੀਂ ਹੁੰਦੇ, ਉਹ ਤੁਹਾਨੂੰ ਪੁੱਠਾ ਸਿੱਧਾ ਨਹੀਂ ਬੋਲਣਗੇ ਕਿਉਂਕਿ ਉਹਨਾਂ ਨੂੰ ਐਥਿਕਸ ਸਿਖਾਏ ਗਏ ਨੇ, ਉਹਨਾਂ ਨੂੰ ਉਹਨਾਂ ਦੀ ਟ੍ਰੇਨਿੰਗ, ਉਹਨਾਂ ਦੀ ਭਰਤੀ ਇੰਨੇ ਜ਼ੋਰਦਾਰ ਤਰੀਕੇ ਨਾਲ ਹੁੰਦੀ ਹੈ, ਉਹਨਾਂ ਨੂੰ ਦੇਖਿਆ ਜਾਂਦਾ ਵੀ ਇਹ ਸਾਈਕੋਲੋਜੀਕਲੀ ਇਹ ਬੜੇ ਸਾਊਂਡ ਹੋਣੇ ਚਾਹੀਦੇ ਨੇ, ਇਹ ਠੀਕ ਡਿਸੀਜਨ ਲੈ ਸਕਣ, ਤੇ ਉਹਨਾਂ ਦੀ ਟ੍ਰੇਨਿੰਗ ਬਹੁਤ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ। ਇਹ ਠੀਕ, ਅਲਟੀਮੇਟਲੀ ਤੁਹਾਡੀ ਗੱਲ ਠੀਕ ਹੈ ਵੀ ਪੁਲਿਸ ਤੰਤਰ, ਫੌਜ ਤੰਤਰ ਜਿਹੜਾ ਸਿਸਟਮ ਚੱਲ ਰਿਹਾ ਹੁੰਦਾ ਤਾਂ ਉਹਦੀ ਰਾਖੀ ਲਈ ਹੈ। ਹੁਣ ਜੇ ਚੰਗਾ ਸਿਸਟਮ ਚੱਲ ਰਿਹਾ ਹੋਊਗਾ ਇਹਦਾ ਮਤਲਬ ਚੰਗੇ ਸਿਸਟਮ ਦੀ ਰਾਖੀ ਲਈ ਹੈ ਨਾ, ਉਹ ਥੰਮ ਹੁੰਦਾ ਪੁਲਿਸ ਤੇ ਫੌਜ ਜਿਹੜੀ ਜਿਹਦੇ ਕਰਕੇ ਉਹ ਸਿਸਟਮ ਬਰਕਰਾਰ ਰਹਿੰਦਾ। ਪਰ ਜੇ ਉਹ ਸਿਸਟਮ ਹੀ ਲੋਕ ਵਿਰੋਧੀ ਹੈ ਤੇ ਅਲਟੀਮੇਟਲੀ ਪੁਲਿਸ ਦਾ ਜਿਹੜਾ ਖਾਸਾ ਜਿਹਨੂੰ ਕਰੈਕਟਰ ਕਹਿ ਦਿੰਦੇ ਹਾਂ ਜਾਂ ਫੌਜ ਦਾ ਕਰੈਕਟਰ ਆ ਉਹ ਲੋਕ ਵਿਰੋਧੀ ਹੋ ਜਾਓ, ਦੇਖਦੇ ਹਾਂ ਜਿੱਥੇ ਡਿਕਟੇਟਰਸ਼ਿਪ ਆ ਫੌਜ ਲੋਕਾਂ ਨੂੰ ਮਤਲਬ ਜਾਂ ਈਵਨ ਜਿਹੜੇ ਹਿਊਮਨ ਰਾਈਟਸ ਕਾਰਕੁਨ ਨੇ ਪੁਲਿਸ ਤੇ ਫੌਜ ਉਹਨਾਂ ਨੂੰ ਕਿਵੇਂ ਚੁਣ ਚੁਣ ਕੇ ਮਾਰਦੀ ਹੈ, ਜਾਂ ਜਿੱਥੇ ਵੀ ਕੋਈ ਮੂਵਮੈਂਟਸ ਉੱਠਦੀਆਂ ਪੁਲਿਸ ਦਾ ਜਿਹੜਾ ਘਿਨਾਉਣਾ ਚਿਹਰਾ ਸਾਡੇ ਸਾਹਮਣੇ ਆਉਂਦਾ। ਪੰਜਾਬ ਦੇ ਵਿੱਚ ਸਿੱਖ ਨੌਜਵਾਨਾਂ ਨੂੰ ਤਾਂ ਮਤਲਬ ਮਾਰਿਆ ਇਹਦੇ 'ਚ ਕੋਈ ਸ਼ੱਕ ਨਹੀਂ, ਵੱਡੀ ਗਿਣਤੀ ਦੇ ਵਿੱਚ ਮਾਰਿਆ। ਬਹੁਤ ਸਾਰੇ ਪਿੰਡ ਇਹੋ ਜਿਹੇ ਨੇ ਜਿੱਥੇ ਤੁਹਾਨੂੰ ਨੌਜਵਾਨ ਆ ਜਿਹੜੇ ਉਹ ਇੱਕ ਟਾਈਮ ਸੀਗਾ ਜਦੋਂ ਗਏ ਵੀ ਕਰ ਦਿੱਤੇ ਸੀ, ਪਰ ਜਿੰਨੀਆਂ ਵੀ ਹੋਰ ਮੂਵਮੈਂਟਸ, ਪੋਜ਼ਿਟਿਵ ਮੂਵਮੈਂਟਸ, ਅਗਾਂਹ ਵਧੂ ਮੂਵਮੈਂਟਸ, ਉਹਨਾਂ ਦੇ ਉੱਤੇ ਪੁਲਿਸ ਨੇ ਤਸ਼ੱਦਦ ਕੀਤਾ। ਇਸੇ ਤਰ੍ਹਾਂ ਜਿਹੜੇ ਆਹ ਸੂਬੇ ਨੇ ਤੇਲੰਗਾਨਾ, ਆਂਧਰਾ ਪ੍ਰਦੇਸ਼, ਉੜੀਸਾ, ਬਿਹਾਰ, ਇੱਥੇ ਪੁਲਿਸ ਬਹੁਤ ਜ਼ੋਰਦਾਰ ਤਸ਼ੱਦਦ ਕਰਦੀ ਹੈ, ਅਤੇ ਉਸ ਕੀ ਜੀ ਸਟੇਟ ਮਸ਼ੀਨਰੀ ਸਾਰੀ ਤਸ਼ੱਦਦ ਕਰਦੀ ਹੈ, ਹਰੇਕ ਨੂੰ ਹੀ ਮਾਓਵਾਦੀ ਕਹਿ ਕੇ, ਅੱਤਵਾਦੀ ਕਹਿ ਕੇ ਅੰਦਰ ਤੰਗ ਦਿੰਦੇ ਨੇ, ਅਤੇ ਪੁਲਿਸ ਪਹਿਲਾਂ ਤਸ਼ੱਦਦ ਕਰਦੀ ਹੈ। ਕਾਫੀ ਕੁਛ ਚੱਲ ਰਿਹਾ ਜੀ, ਹੋਰ ਵੀ ਦੇਸ਼ਾਂ ਦੇ ਵਿੱਚ ਚੱਲ ਰਿਹਾ, ਪਰ ਅਲਟੀਮੇਟਲੀ ਗੱਲ ਤਾਂ ਇਹ ਹੈ ਵੀ ਜਿੰਨੀ ਦੇਰ ਤਾਂ ਦੇ ਵਿੱਚ ਅਵੇਅਰਨੈਸ ਨਹੀਂ ਆਉਂਦੀ ਉੱਨੀ ਦੇਰ ਤੱਕ ਇਹ ਤਸ਼ੱਦਦ ਜਿਹੜਾ ਉਹ ਮਤਲਬ ਇਹ ਚੱਲਦਾ ਰਹੂਗਾ। ਅਲਟੀਮੇਟਲੀ ਲੋਕਾਂ ਦੀ ਸਟਰਗਲ ਹੀ ਹੈ ਜੀ, ਜਦੋਂ ਲੋਕ ਸਟਰਗਲ ਕਰਦੇ ਨੇ ਫਿਰ ਹੀ ਕੋਈ ਪੋਜ਼ਿਟਿਵ ਮੂਵਮੈਂਟ ਉੱਠਦੀਆਂ ਨੇ, ਫਿਰ ਹੀ ਲੋਕਾਂ ਦੇ ਵਿੱਚ ਚੇਤਨਤਾ ਆਉਂਦੀ ਹੈ ਵੀ ਮਤਲਬ ਹੋਣਾ ਸਿਸਟਮ ਕਿਹੋ ਜਿਹਾ ਚਾਹੀਦਾ ਅਤੇ ਹੈ ਕਿਹੋ ਜਿਹਾ। ਖੈਰ ਸ਼ਿਵਿੰਦਰ ਜੀ, ਤੁਸੀਂ ਹੋਲਡ ਕਰਕੇ ਰੱਖਿਓ, ਸਾਨੂੰ ਛੋਟੀ ਜਿਹੀ ਬ੍ਰੇਕ ਲੈਣੀ ਪੈਣੀ ਆ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946400, ਜਾਂ ਫਿਰ ਲੰਡਨ 647-4012830, ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 to 6,000 ਮਾਈਲਸ ਪਰ ਵੀਕ ਟੀਮਸ ਲਈ, 3,000 to 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9900-5455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
ਜੈਸੇ ਜੈਸੇ ਸਥਾਨਕ ਸਮੁਦਾਇਕ ਵਿਵਸਾਏ ਔਰ ਸੇਵਾਏ ਅਧਿਕ ਸੰਖਿਆ ਮੇ ਦੁਬਾਰਾ ਖੁੱਲ ਰਹੀ ਹੈ ਔਰ ਸਮਾਰੋਹੋ ਮੇ ਲੋਗੋਂ ਕੀ ਸੰਖਿਆ 10 ਤੱਕ ਬੜਾ ਦੀ ਗਈ ਹੈ, ਵੈਸੇ ਹਮੇ ਏਕ ਦੂਸਰੇ ਕੋ ਸੁਰੱਖਿਅਤ ਰੱਖਣੇ ਮੇ ਆਪਣੇ ਪ੍ਰਯਾਸੋ ਕੋ ਜਾਰੀ ਰੱਖਣਾ ਚਾਹੀਏ। ਸ਼ਾਰੀਰਿਕ ਦੂਰੀ ਅਮਲ ਮੇ ਲਾਏ, 2 ਮੀਟਰ ਕੀ ਦੂਰੀ ਪਰ ਰਹੇ। ਜਬ ਸ਼ਾਰੀਰਿਕ ਦੂਰੀ ਬਣਾਏ ਰੱਖਣਾ ਚੁਣੌਤੀਪੂਰਨ ਹੋ ਤੋ ਚਿਹਰੇ ਕਾ ਮਾਸਕ ਪਹਿਨੇ ਔਰ ਹਾਥੋਂ ਕੋ ਬਾਰ ਬਾਰ ਧੋਤੇ ਰਹੇ। ਯਦੀ ਆਪ ਚਿੰਤਿਤ ਹੈ ਕਿ ਆਪ ਕੋ COVID-19 ਹੋ ਸਕਤਾ ਹੈ ਯਾ ਆਪ ਵਾਇਰਸ ਕੇ ਸੰਪਰਕ ਮੇ ਆ ਗਏ ਹੈ ਤੋ ਜਾਂਚ ਕਰਵਾਏ। ਅੰਦਰ ਯਾ ਬਾਹਰ ਸੁਰੱਖਿਅਤ ਰਹੇ, ਜ਼ਿੰਦਗੀ ਬਚਾਏ। ਅਧਿਕ ਜਾਣਨੇ ਕੇ ਲਿਏ ontario.ca/coronavirus ਪਰ ਜਾਏ। ਓਨਟੇਰੀਓ ਸਰਕਾਰ ਦੁਆਰਾ ਭੁਗਤਾਨ ਕੀਆ ਗਿਆ।
ਇੱਕ ਵਾਰੀ ਫਿਰ ਨਿੱਘਾ ਸਵਾਗਤ ਜੀ ਤੁਹਾਡਾ। ਅੱਜ ਦੇ ਪ੍ਰੋਗਰਾਮ ਨੂੰ ਰਾਜ ਕਲਸੀ ਸਪੋਂਸਰ ਕਰ ਰਹੇ ਨੇ ਜੀ। ਰੀਅਲ ਸਟੇਟ ਸੇਲਸ ਪਰਸਨ ਨੇ, ਬੜੀ ਇਮਾਨਦਾਰੀ ਦੇ ਨਾਲ ਕੰਮ ਕਰਦੇ ਨੇ, 15 ਸਾਲ ਦਾ ਤਕਰੀਬਨ ਤਜਰਬਾ ਜੀ ਇਹਨਾਂ ਦਾ। ਤੁਸੀਂ ਕੋਈ ਪ੍ਰੋਪਰਟੀ ਵੇਚਣੀ ਖਰੀਦਣੀ ਹੈ, ਤੁਹਾਨੂੰ ਮਾਹਰ ਰੀਅਲਟਰ ਦੀ ਜ਼ਰੂਰਤ ਹੈ, ਤਾਂ ਫਿਰ ਰਾਜ ਕਲਸੀ ਨਾਲ ਜ਼ਰੂਰ ਸੰਪਰਕ ਕਰਿਓ। 416-566-2075। ਇਹ ਘਰਤਾਂ ਵੇਚਦੇ ਖਰੀਦਦੇ ਨੇ ਜੀ, ਤੁਹਾਨੂੰ ਲੈ ਕੇ ਦਿੰਦੇ ਨੇ ਘਰ, ਅਤੇ ਨਾਲ ਦੀ ਨਾਲ ਜੇ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਚਾਹੀਏ ਉਸ ਕੰਮ ਦੇ ਵਿੱਚ ਵੀ ਮਾਹਰ ਨੇ ਜੀ। ਤੁਹਾਨੂੰ ਕੋਈ ਸਪੋਜ਼ ਤੁਹਾਨੂੰ ਕੋਈ ਇੰਡਸਟਰੀਅਲ ਟਰੱਕ ਲੋਟ ਵਗੈਰਾ ਚਾਹੀਦਾ, ਕੋਈ ਕਾਰਾਂ ਦੀ ਵਰਕਸ਼ਾਪ ਚਾਹੀਦੀ ਆ, ਬਿਜ਼ਨਸ ਹੈਗਾ, ਤੁਸੀਂ ਜਗ੍ਹਾ ਲੱਭ ਰਹੇ ਹੋ, ਯੂਨਿਟ ਕੋਈ ਲੀਜ਼ 'ਤੇ ਜਾਂ ਪਰਚੇਜ਼ ਕਰਨਾ ਤੁਸੀਂ, ਅਤੇ ਜਾਂ ਫਿਰ ਆਪਣਾ ਯੂਨਿਟ ਤੁਸੀਂ ਸੇਲ 'ਤੇ ਲਾਉਣਾ, ਤੁਸੀਂ ਇਹਨਾਂ ਸੰਪਰਕ ਕਰ ਲਿਓ। ਰਾਜ ਕਲਸੀ ਨਾ 416-566-2075 ਇਹਨਾਂ ਦਾ ਨੰਬਰ ਹੈ, ਤਾਲਮੇਲ ਕਰ ਲਿਓ। ਪ੍ਰਦੀਪ ਗੋਇਲ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ 'ਤੇ ਇੰਸ਼ੋਰੈਂਸ ਕਰਦੇ ਨੇ, ਅਤੇ ਪ੍ਰਦੀਪ ਗੋਇਲ ਨਾਲ ਤੁਸੀਂ ਜ਼ਰੂਰ ਸੰਪਰਕ ਕਰਿਓ ਜੀ। ਜੇ ਤੁਸੀਂ ਇੰਡੀਆ ਤੋਂ ਨਵੇਂ ਆਏ ਹੋ ਤਾਂ ਫਿਰ ਤੁਸੀਂ ਇਹਨਾਂ ਨੂੰ ਕਾਲ ਕਰ ਲਿਓ, ਕਿਉਂਕਿ ਕਈ ਵਾਰੀ ਇੰਸ਼ੋਰੈਂਸ ਬਹੁਤ ਮਹਿੰਗੀ ਪੈਂਦੀ ਆ। ਜੇ ਤੁਹਾਨੂੰ ਕੋਈ ਟਿਕਟ ਵਗੈਰਾ ਮਿਲ ਗਈ ਆ, ਐਕਸੀਡੈਂਟ ਹੋ ਗਿਆ, ਫਿਰ ਤਾਂ ਤੁਸੀਂ ਜ਼ਰੂਰ ਹੀ ਕਾਲ ਕਰਿਓ, ਕਿਉਂਕਿ ਕੰਪਨੀ ਕਈ ਵਾਰੀ ਡਿਕਲਾਈਨ ਕਰ ਦਿੰਦੀ ਆ ਇੰਸ਼ੋਰੈਂਸ, ਅਤੇ ਜੇ ਰਿਨਿਊਅਲ ਆਈ ਹੋਈ ਆ ਤੁਹਾਡੀ ਇੰਸ਼ੋਰੈਂਸ ਦੀ, ਅਤੇ ਮੈਂ ਕਹੂੰਗਾ ਜੀ ਫਿਰ ਵੀ ਜ਼ਰੂਰ ਕਾਲ ਕਰਿਓ, ਕਿਉਂਕਿ ਰਿਨਿਊਅਲ ਜਦੋਂ ਆਉਂਦੀ ਆ ਤੁਸੀਂ ਇੱਕੋ ਕੰਪਨੀ ਨਾਲ ਜੁੜੇ ਰਹਿੰਦੇ ਹੋ, ਅਤੇ ਉੱਧਰੋਂ ਕਈ ਸਸਤੀਆਂ ਕਈ ਵਾਰ ਤੁਹਾਨੂੰ ਸਸਤੀ ਇੰਸ਼ੋਰੈਂਸ ਮਿਲ ਸਕਦੀ ਹੁੰਦੀ ਸ਼ੋਪ ਰਾਊਂਡ ਕਰਕੇ। ਸ਼ੋਪ ਰਾਊਂਡ ਤੁਹਾਡੇ ਵਾਸਤੇ ਇਹ ਕਰਕੇ ਦਿੰਦੇ ਨੇ ਪ੍ਰਦੀਪ ਗੋਇਲ, 647-278-5003 ਇਹਨਾਂ ਦਾ ਨੰਬਰ, 6472-78-5003। ਇੱਕ ਕਾਲਰ ਸਾਡੇ ਨਾਲ ਨੇ, ਉਹਨਾਂ ਦੀ ਗੱਲ ਸੁਣ ਲਈਏ ਪਹਿਲਾਂ। ਸ਼ਿਵਿੰਦਰ ਜੀ, ਹਾਂਜੀ ਕਾਲਰ, ਕੀ ਕਹਿਣਾ ਚਾਹੁੰਦੇ ਹੋ ਤੁਸੀਂ? ਹਾਂਜੀ ਕਾਲਰ, ਤੁਸੀਂ ਕੁਛ ਕਹਿਣਾ ਚਾਹੁੰਦੇ ਹੋ? ਆਉਂਦਾ ਯਾਰ ਤੁਸੀਂ? ਨਹੀਂ, ਮੇਰਾ ਖਿਆਲ ਉਹ ਕਾਲ ਆ ਜਿਹੜੀ ਉਹ ਡਰੋਪ ਹੋ ਗਈ। ਸ਼ਿਵਿੰਦਰ ਜੀ, ਆਪਾਂ ਉੱਥੇ ਹੀ ਗੱਲ ਫੇਰ ਲੈ ਕੇ ਆਉਂਦੇ ਹਾਂ। ਸਾਡਾ ਜਿਹੜਾ ਨਕਸ਼ਾ ਬਣਿਆ ਹੋਇਆ, ਕਿਉਂਕਿ ਤਜਰਬੇ ਦੇ ਵਿੱਚੋਂ ਜਿਹੜੇ ਲੋਕ ਬਹੁਤੇ ਪੰਜਾਬ ਦੇ ਵਿੱਚੋਂ ਆਏ ਨੇ, ਉਹਨਾਂ ਨੇ ਪੁਲਿਸ ਦਾ ਤਸ਼ੱਦਦ ਬਹੁਤ ਝੱਲਿਆ ਹੋਇਆ, ਉਹਨਾਂ ਨੇ ਜਾਂ ਉਹਨਾਂ ਦੇ ਜਾਣ ਪਛਾਣ ਵਾਲਿਆਂ ਨੇ, ਇਹਨਾਂ ਦਿਸ਼ਾਂ 'ਚ ਜਦੋਂ ਪੁਲਿਸ ਨੂੰ ਦੇਖਦੇ ਨੇ, ਉਹਨਾਂ ਨੂੰ ਉਹਨਾਂ ਦੇ ਦਬਾਅ ਵਿੱਚ ਆ ਜਾਂਦੀ ਕਿਤੇ ਨਾ ਕਿਤੇ ਵੀ ਇਹ ਪੁਲਿਸ ਵੀ ਉੱਥੋਂ ਵਾਲੀ ਨਾ ਹੋਵੇ ਕਿਤੇ, ਤੇ ਤੁਹਾਡੇ ਉਹੀ ਕੁਛ ਵਾਪਰ ਰਿਹਾ। ਜਦੋਂ ਖਬਰਾਂ ਦੇ ਵਿੱਚ ਪੜ੍ਹੀਦਾ ਉਹੋ ਹੀ ਪੁਲਿਸ ਤਸ਼ੱਦਦ, ਜਦੋਂ ਦੰਗਾਕਾਰੀ ਕਤਲੇਆਮ ਕਰਦੇ ਨੇ, ਪੁਲਿਸ ਬਹੁਤੇ ਵਾਰੀ ਉਹਦੇ ਨਾਲ ਹੁੰਦੀ ਆ। 84 ਵੀ ਲੋਕਾਂ ਨੇ ਝੱਲਿਆ, ਮੁਸਲਿਮ ਕਤਲੇਆਮ ਲੋਕਾਂ ਨੇ ਝੱਲਿਆ। ਅੱਛਾ, ਸਰਕਾਰ ਦਾ ਜਿਹੜਾ ਤੁਹਾਡਾ ਜਿਵੇਂ ਦੇਸ਼ ਆ ਜਿਹੜਾ ਇਹ ਲਗਾਤਾਰ ਹੁਣ ਮਤਲਬ ਰਾਸ਼ਟਰਵਾਦ ਦੇ ਨਾਂ ਦੇ ਥੱਲੇ ਲੋਕਾਂ 'ਤੇ ਜ਼ਬਰ ਕਰ ਰਿਹਾ, ਬਹੁ ਗਿਣਤੀ ਹੈ ਜਿਹੜੀ ਉਹਦਾ ਤਸ਼ੱਦਦ ਅਲੱਗ ਚੱਲ ਰਿਹਾ, ਪੁਲਿਸ ਹਮੇਸ਼ਾ ਬਹੁ ਗਿਣਤੀ ਦੇ ਨਾਲ ਖੜਦੀ ਹੈ, ਹੋ ਇਹ ਰਿਹਾ ਐਕਚੁਅਲੀ ਪੁਲਿਸ ਦੇ ਵਿੱਚ ਵੀ ਜਿਹੜਾ ਇਮਾਨਦਾਰ ਸੈਕਸ਼ਨ ਆ ਉਹ ਘੁੱਟਣ ਫੀਲ ਕਰ ਰਿਹਾ। ਨਹੀਂ, ਪੰਜਾਬ ਦੇ ਵਿੱਚ ਕਈ ਥਾਈਂ ਨੋਟ ਕੀਤਾ, ਖਬਰਾਂ ਵੀ ਆਉਂਦੀਆਂ, ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਕਿ ਕਈ ਥਾਈਂ ਪੁਲਿਸ ਅਫਸਰ ਵਧੀਆ ਹੁੰਦੇ, ਪੁਲਿਸ ਕਰਮਚਾਰੀ ਵੀ ਵਧੀਆ ਹੁੰਦੇ ਆ, ਪਰ ਉਹਨਾਂ ਨੂੰ ਖੁੱਡੇ ਲਾਈਨ ਲਾ ਦਿੱਤਾ ਜਾਂਦਾ। ਅਲਟੀਮੇਟਲੀ ਪੁਲਿਸ ਫਿਰ ਇਹਦਾ ਮਤਲਬ ਪੁਲਿਸ ਦਾ ਤਾਂ ਕਰੂਰ ਚਿਹਰਾ ਹੀ ਤੁਹਾਡੇ ਸਾਹਮਣੇ ਆ ਰਿਹਾ, ਤੇ ਹੈ ਹੀ ਕਰੂਰ ਚਿਹਰਾ ਫਿਰ।
ਨਹੀਂ, ਇਹਦੇ ਵਿੱਚ ਮੈਂ ਗੱਲ ਇਹ ਆਖੀ ਸੀ ਚਰਨਜੀਤ, ਕਿ ਜਿਵੇਂ ਨਾ ਜਿੱਦਾਂ ਦਾ ਸਟੇਟ ਦਾ ਕੈਰੈਕਟਰ ਹੋਏਗਾ ਪੁਲਿਸ ਦਾ ਵੀ ਉਦਾਂ ਦਾ ਹੋਏਗਾ। ਹੁਣ ਜਿਵੇਂ ਤੁਸੀਂ ਗੱਲ ਕਰ ਰਹੇ ਹੋ ਕਿ ਸਾਡੇ ਮਤਲਬ ਪੁਲਿਸ ਕਾਫੀ ਵਧੀਆ ਵਿਵਹਾਰ ਕਰਦੇ, ਉਹਦੀ ਇੱਕ ਪੂਰੀ ਟ੍ਰੇਨਿੰਗ ਹੈ ਇਸ ਤਰ੍ਹਾਂ, ਮੈਂ ਉਹਦਾ ਕਾਰਨ ਇਹ ਹੈਗਾ ਕਿ ਤੁਹਾਡੇ ਮੁਲਕ ਦੇ ਵਿੱਚ ਜਿਹੜੀ ਡੈਮੋਕਰੇਸੀ ਦਾ ਪੱਧਰ ਹੈ ਉਹ ਉੱਚਾ ਉੱਠਿਆ ਹੋਇਆ ਹੈਗਾ। ਜਾਂ ਤੁਸੀਂ ਤੁਹਾਡੇ ਮੁਲਕ ਵਰਗੇ ਹੋਰ ਮੁਲਕਾਂ ਦੀ ਗੱਲ ਕਰ ਲੈਂਦੇ ਹਾਂ, ਅਮੈਰੀਕਾ ਦੀ ਗੱਲ ਕਰ ਲਓ, ਇੰਗਲੈਂਡ ਦੀ ਗੱਲ ਕਰ ਲਓ, ਪਰ ਉੱਥੇ ਪ੍ਰੋਬਲਮ ਵੀ ਨੇ ਕੁਛ, ਔਰ ਉਹ ਪ੍ਰੋਬਲਮ ਇਹ ਨੇ, ਉਹ ਪ੍ਰੋਬਲਮ ਪਰ ਸਾਡੇ ਵਰਗੀਆਂ ਨਹੀਂ ਹੈਗੀਆਂ। ਉਹਦੇ ਵਿੱਚ ਤੁਸੀਂ ਦੇਖ ਲਓ ਕਿ ਮੰਨ ਲਓ ਕਿ ਇਹ ਜਿਹੜਾ ਆਦਿਵਾਸੀ ਹੈ, ਮੂਲ ਨਿਵਾਸੀ ਹੈ, ਜਿਹੜੇ ਮੂਲ ਨਿਵਾਸੀਆਂ ਦਾ ਪੁਲਿਸ ਦਾ ਮਾੜੇ ਵਿਵਹਾਰ ਦੀਆਂ ਖਬਰਾਂ ਆ ਜਾਂਦੀਆਂ ਨੇ, ਤੁਹਾਡੇ ਮੁਲਕ ਚੋਂ ਵੀ ਕਦੁੱਕਾਂ ਆਉਂਦੀਆਂ ਨੇ, ਅਮਰੀਕਾ ਦੇ ਵਿੱਚੋਂ ਵੀ ਤਾਂ ਪਤਾ ਹੀ ਹੈ ਅਮਰੀਕਾ ਦੇ ਤਾਂ ਪੁਲਿਸ ਦਾ, ਫਿਰ ਮੁਸਲਿਮ ਨੂੰ ਲੈ ਕੇ ਜਿਹੜੀਆਂ ਬਹੁਤ ਸਾਰੀਆਂ ਆਉਂਦੀਆਂ ਰਹੀਆਂ ਨੇ, ਹੈ ਤੇ ਉੱਥੇ ਮਤਲਬ ਚਿਹਰਾ ਹੋਰ ਤਰ੍ਹਾਂ ਦਾ, ਮਤਲਬ ਕਹਿਣ ਦਾ ਹੈਗਾ ਕਿ ਇਹ ਤਾਂ ਨੀ ਵੀ ਉਹ ਸਾਰਾ ਪਾਕ ਸਾਫ਼ ਹੋ ਗਿਆ, ਪਾਕ ਸਾਫ਼ ਤਾਂ ਨੀ ਹੈਗਾ, ਕਿਉਂਕਿ ਉਹ ਮੈਂ ਦੱਸਿਆ ਵੀ ਹੈ, ਕਿਉਂਕਿ ਉਹ ਜਿਹੜਾ ਸਾਰਾ ਜਿਹੜਾ ਹਿਸਾਬ ਕਿਤਾਬ ਹੈ ਉਹ ਤਾਂ ਜਦੋਂ ਜਿਹੜੀ ਸਟੇਟ ਦੀ ਬਣੀ ਹੋਈ ਹੈ, ਸਟੇਟ ਦਾ ਬਣਨ ਦਾ ਹੀ ਕਾਰਨ ਹੈ ਹੁੰਦਾ, ਤੇ ਇਹ ਹੈਗਾ ਕਿ ਉਹ ਕੈਪੀਟਲਿਸਟਿਕ ਸਟੇਟ ਆ ਜਿਹੜੀ ਉਹ ਇੱਕ ਜਿਹੜੀ ਹੈਗੀ ਅਵਸਥਾ ਤੋਂ ਉੱਪਰ ਉੱਠ ਗਈ ਹੈ, ਤੇ ਇਸ ਕਰਕੇ ਉੱਥੇ ਉਹ ਚੀਜ਼ਾਂ ਜਿਹੜੀਆਂ ਸਾਨੂੰ ਨਹੀਂ ਦਿੰਦੀਆਂ। ਪਰ ਹੁਣ ਜੋ ਸਾਡੇ ਅੱਗੇ ਬੰਦੇ ਨੇ ਜਿਹੜੇ ਹਿੰਦੁਸਤਾਨ ਦੇ ਵਿੱਚ ਪੁਲਿਸ ਤੋਂ ਕੁੱਟ ਖਾ ਕੇ ਉਹਨਾਂ ਦੇ ਜ਼ੁਲਮ ਝੱਲ ਕੇ ਜਦੋਂ ਇਹਨਾਂ ਮੁਲਕਾਂ 'ਚ ਆਉਂਦੇ ਨੇ, ਉਹਨਾਂ ਨੂੰ ਮੁਕਾਬਲਤਨ ਬਹੁਤ ਵਧੀਆ ਲੱਗਦੀ ਹੈ ਪੁਲਿਸ। ਹਾਲਾਂਕਿ ਇੱਥੇ ਆ ਕੇ ਸਾਡੇ ਇਹ ਰਾਈਟ ਰੁਕ ਨਹੀਂ ਜਾਂਦੇ ਕਿ ਅਸੀਂ ਮਤਲਬ ਭਗਤ ਬਣ ਜਾਈਏ ਵੀ ਇਹ ਪੁਲਿਸ ਬਹੁਤ ਵਧੀਆ ਵਾ, ਇੱਥੇ ਪੁਲਿਸ ਦਾ ਹਿਸਾਬ ਕਿਤਾਬ ਹੋਰ ਢੰਗ ਦਾ ਹੋਏਗਾ, ਉਹ ਦਿਖ ਜਾਂਦਾ, ਤੁਹਾਨੂੰ ਵੀ ਦਿਖਦਾ ਹੋਏਗਾ, ਪਰ ਉਹ ਸਾਡੇ ਮੁਲਕ ਨਾਲੋਂ ਕਿਤੇ ਵਧੀਆ ਹੈਗੀ ਹੈ। ਇਸ ਕਰਕੇ ਸਾਨੂੰ ਇਹ ਜਿਹੜੀ ਪੁਲਿਸ ਬਹੁਤ ਹੀ ਵਧੀਆ ਲੱਗਦੀ ਹੈਗੀ ਆ, ਚੰਗੀ ਗੱਲ ਹੈ, ਲੱਗਣੀ ਵੀ ਚਾਹੀਦੀ ਹੈ ਕਿਉਂਕਿ ਹੈਗੀ ਵਧੀਆ ਵਾ, ਪਰ ਇੱਥੇ ਜਿਹੜੇ ਹੈਗੇ ਨੇ ਇਹਨਾਂ ਮੁਲਕਾਂ ਦੇ ਵਿੱਚ ਜਿਹੜਾ ਪੁਲਿਸ ਦਾ ਦੀਆਂ ਖਬਰਾਂ ਮਿਲਦੀਆਂ ਰਹਿੰਦੀਆਂ ਨੇ, ਖਾਸ ਕਰ ਮੁਸਲਿਮ ਦੇ ਨਾਲ, ਜਿਵੇਂ ਮੈਂ ਦੱਸਿਆ ਵੀ ਜਿਹੜੇ ਖਾਸ ਚਮੜੀ ਦੇ ਰੰਗ ਦੇ ਬੰਦੇ ਆ ਉਹਨਾਂ ਦੇ ਨਾਲ ਮਿਲਦੀਆਂ ਰਹਿੰਦੀਆਂ, ਉਹ ਜਾਂ ਫਿਰ ਜਿਹੜੇ ਨਸਲਵਾਦ ਵਾਲਾ ਹਿਸਾਬ ਕਿਤਾਬ ਉਹਦੇ ਵਿੱਚ ਉਹਦੀ ਭੂਮਿਕਾ ਦਿਖਦੀ ਰਹਿੰਦੀ ਹੈ ਪੁਲਿਸ ਦੀਆਂ, ਕਦੇ ਕਈ ਵਾਰ ਰਿਪੋਰਟਾਂ ਆ ਜਾਂਦੀਆਂ, ਉੱਥੇ ਇਹੋ ਜਿਹੇ ਮਾਮਲੇ ਹਾਲੇ ਖੜੇ ਨੇ, ਕਿਉਂਕਿ ਉਹ ਮਾਮਲੇ ਹੈਗੇ ਨੇ ਜਿਹੜੇ ਉਹਨਾਂ ਦੀ ਪੋਲੀਟਿਕਸ ਵਿੱਚ ਉਦਾਂ ਚੱਲਦੇ ਹੈਗੇ ਨੇ, ਮਤਲਬ ਉਹੀ ਹੈ ਮੈਂ ਜਿਵੇਂ ਜੋੜਿਆ ਕਿ ਸਟੇਟ ਨਾਲ ਉਹਦਾ ਕੀ ਸੰਬੰਧ ਹੈਗਾ, ਕਿਉਂਕਿ ਸਟੇਟ ਵਿੱਚ ਉਹ ਮਸਲੇ ਕਿੱਦਾਂ ਦਰਪੇਸ਼ ਆਉਂਦੇ ਨੇ, ਸਾਡੇ ਮੁਲਕ ਦੇ ਵਿੱਚ ਜਿਹੜਾ ਸਾਰਾ ਕੁਛ ਜਿਹੜਾ ਹੈਗਾ ਇਸ ਤਰ੍ਹਾਂ ਦਰਪੇਸ਼ ਹੁੰਦਾ ਕਿ ਇੱਥੇ ਲੀਡਰ ਜਿਹੜਾ ਹੈਗਾ ਵਾ ਮਾਈ ਬਾਪ ਜੀ, ਹੁਣ ਤੁਹਾਡੇ ਮੁਲਕਾਂ 'ਚ ਲੀਡਰ ਮਾਈ ਬਾਪ ਨਹੀਂ ਹੈਗਾ, ਪੂਰੇ ਤੁਹਾਡਾ ਜਿਹੜਾ ਲੀਡਰ ਨੇ ਉਹ ਸਰਵਿਸ ਪ੍ਰੋਵਾਈਡਰ ਨੇ ਤੁਹਾਡੇ ਮੁਲਕਾਂ ਦੇ ਵਿੱਚ, ਤੇ ਫਿਰ ਪੁਲਿਸ ਦਾ ਕਰੈਕਟਰ ਵੀ ਲਗਭਗ ਉਸੇ ਤਰ੍ਹਾਂ ਹੋਏਗਾ, ਸਾਡੇ ਲੀਡਰ ਮਾਈ ਬਾਪ ਨੇ, ਤੇ ਸਾਡੇ ਜਿਹੜੇ ਮੁੱਦੇ ਵੀ ਜਿਹੜੇ ਜਿਸ ਤਰ੍ਹਾਂ ਦੇ ਹੈਗੇ ਨੇ ਉਸ ਤਰ੍ਹਾਂ ਜਿਹੜੀ ਹੈਗੀ ਆ ਸਾਨੂੰ ਪੁਲਿਸ ਵੀ ਨਜ਼ਰ ਆਉਂਦੀ ਹੈਗੀ ਆ, ਬਸ ਆਹ ਇੱਕ ਮੈਨੂੰ ਜਿਹੜਾ ਵੱਡਾ ਫਰਕ ਲੱਗਦਾ ਹੈਗਾ ਇੰਡੀਆ ਦੀ ਪੁਲਿਸ ਦੇ ਵਿੱਚ, ਜਿਹੜੇ ਬੰਦਿਆਂ ਨੂੰ ਨੇ 25 ਸਾਲ ਹੋ ਗਏ, 30 ਸਾਲ ਹੋ ਗਏ ਕੈਨੇਡਾ ਵਿੱਚ ਆਏ ਨੂੰ ਜਾਂ ਅਮਰੀਕਾ 'ਚ ਆਏ ਨੂੰ, 25-30 ਸਾਲ 'ਚ ਕੋਈ ਫਰਕ ਨਹੀਂ ਆਇਆ, ਉਸੇ ਤਰ੍ਹਾਂ ਦਾ ਹੀ ਹੈ। ਆ ਜਿਹੜੇ ਲੋਕਾਂ ਨੂੰ ਲੱਗਿਆ ਹੋਊ ਵੀ ਮਾੜਾ ਮੋਟਾ ਸੁਧਾਰ ਆ ਗਿਆ ਹੋਊਗਾ, ਉਹਨਾਂ ਨੂੰ ਜਿਹੜਾ ਆਹ ਕਰੋਨਾ ਦੇ ਦੌਰਾਨ ਜਿਹੜੇ ਪੁਲਿਸ ਨੇ ਜ਼ੁਲਮ ਕੀਤੇ ਆ ਉਹਦੇ ਦੌਰਾਨ ਪਤਾ ਲੱਗ ਗਿਆ ਹੋਊਗਾ ਵੀ ਕਿੰਨਾ ਕੁ ਸੁਧਾਰ ਆਇਆ। ਜੀ,
ਕੋਰੋਨਾ ਦੇ ਦੌਰਾਨ ਜਿੱਥੇ ਜਿੱਥੇ ਪੁਲਿਸ ਵਾਲੇ ਨੇ ਕੁਟਾਪਾ ਕੀਤਾ ਜਾਂ ਡੰਡ ਬੈਠਕਾਂ ਕਢਾਈਆਂ ਨੇ, ਪਹਿਲਾਂ ਤਾਂ ਬਹੁਤ ਲੋਕਾਂ ਨੇ ਉਹਦੀ ਸਪੋਰਟ ਵੀ ਕੀਤੀ, ਤੁਸੀਂ ਸੋਸ਼ਲ ਮੀਡੀਆ ਤੇ ਦੇਖਿਆ ਹੋਣਾ ਜੀ, ਕਈ ਸਿਆਣੇ ਸਿਆਣੇ ਬੰਦੇ ਸਪੋਰਟ ਕਰਦੇ ਦੇਖੇ ਗਏ, ਪਰ ਜਦੋਂ ਉਹਨਾਂ ਦਾ ਇੱਕ ਹੱਦ ਤੋਂ ਵੱਧ ਗਿਆ ਤਸ਼ੱਦਦ, ਤੇ ਫੇਰ ਜਿਨ੍ਹਾਂ ਨੇ ਸਪੋਰਟ ਕੀਤਾ ਉਹ ਫਿਰ ਵੀ ਚੁੱਪ ਰਹੇ, ਉਹਨਾਂ ਨੂੰ ਐਂ ਲੱਗਦਾ ਸੀ ਕਿ ਲੋਕ ਭਲਾਈ ਦਾ ਕੰਮ ਵੀ ਲੋਕ ਬਾਹਰ ਨਾ ਨਿਕਲਣ, ਪਰ ਗੱਲ ਤਾਂ ਇਹ ਹੈ ਜੀ ਕਿ ਜੇ ਤੁਸੀਂ ਲੋਕ ਭਲਾਈ ਦਾ ਕੰਮ ਵੀ ਤਸ਼ੱਦਦ ਨਾਲ ਕਰਦੇ ਹੋ ਪਰ ਉਹ ਲੋਕ ਭਲਾਈ ਦਾ ਕੰਮ ਹੈ ਹੀ ਨੀਗਾ ਐਕਚੁਅਲੀ। ਕਿੱਥੇ ਹੁੰਦੀ ਆ ਅਵੇਅਰਨੈਸ ਕ੍ਰੀਏਟ ਕਰਨੀ, ਕਿੱਥੇ ਤੁਸੀਂ ਡੰਡੇ ਮਾਰ ਕੇ ਲੋਕਾਂ ਦੀ ਬੇਇੱਜ਼ਤੀ ਕਰਦੇ ਹੋ, ਡੰਡ ਬੈਠਕਾਂ ਕਢਾਉਂਦੇ ਹੋ, ਵੀਡੀਓਜ਼ ਬਣਦੀਆਂ। ਉਹ ਵੀਡੀਓਜ਼ ਦੇ ਵਿੱਚ ਕੀ ਆ, ਚਲੋ ਇੱਕ ਅੱਧੇ ਬੰਦੇ ਨੇ ਉਲੰਘਣਾ ਕਰਤੀ ਹੋਊ, ਜਿਵੇਂ ਹੁਣ ਤੁਸੀਂ ਉੱਥੇ ਤਾਂ ਦੋ ਬੰਦਿਆਂ ਦੀ ਮਾਂ ਪਿਓ ਦੀ ਪਿਓ ਤੇ ਪੁੱਤ ਦੀ ਜਾਨ ਹੀ ਲੈ ਲਈ, ਜਿੱਥੇ ਪੁਲਿਸ ਵਾਲੇ ਇਹ ਕਰਦੇ ਨੇ ਕਿ ਖਾਮ ਖਾਈ ਕਿਸੇ ਵਿਅਕਤੀ ਨੂੰ ਤੰਗ ਕਰਦੇ ਨੇ, ਵੀਡੀਓ ਬਣਾਉਂਦੇ ਨੇ, ਜਦੋਂ ਉਹ ਬੰਦਾ ਆਮ ਸਮਾਜ ਦੇ ਵਿੱਚ ਵਿਚਰਦਾ ਉਹਦਾ ਮਜ਼ਾਕ ਉਡਾਇਆ ਜਾਂਦਾ ਤੇ ਉਹਦੇ ਉਹਦੇ ਉੱਤੇ ਉਹਦੇ ਦਿਲ ਦੇ ਉੱਤੇ ਉਹਦੇ ਦਿਮਾਗ ਦੇ ਉੱਤੇ ਇੱਕ ਛਾਪ ਛੱਡ ਜਾਂਦੀ ਹੈ ਸਾਰੀ ਘਟਨਾ, ਫਿਰ ਉਹ ਇੱਕ ਇੱਕ ਤਰੀਕੇ ਦੇ ਨਾਲ ਸਹਿਮ ਦੇ ਵਿੱਚ ਜਿਉਂਦਾ ਜੀ ਉਹ।
ਦੇਖੋ ਚਰਨਜੀਤ, ਇਹ ਨਾ ਜਦੋਂ ਲੋਕਡਾਊਨ ਦਾ ਦੌਰ ਸੀ ਨਾ, ਪੰਜਾਬ ਦੇ ਕਹਿੰਦੇ ਕਹਾਉਂਦੇ ਪੱਤਰਕਾਰ ਜਿਹੜੇ ਤੁਹਾਡੇ ਪ੍ਰਵਾਸੀ ਮੀਡੀਆ 'ਚ ਵੀ ਕੰਮ ਕਰਦੇ ਨੇ ਪੰਜਾਬ ਤੋਂ, ਉਹ ਵੀ ਮਤਲਬ ਡਟ ਕੇ ਸਪੋਰਟ ਕਰ ਰਿਹਾ ਸੀ। ਕਈ ਆਪਣੇ ਆਪ ਨੂੰ ਬੜੇ ਵੱਡੇ ਪੱਤਰਕਾਰ ਕਹਾਉਂਦੇ, ਉਹਨਾਂ ਨੇ ਵੀ ਕਿਹਾ ਵੀ ਬੜਾ ਵਧੀਆ ਕੰਮ ਹੋ ਗਿਆ, ਪੁਲਿਸ ਨੂੰ ਏਦਾਂ ਹੀ ਕਰਨਾ ਚਾਹੀਦਾ ਸੀ, ਕਾਨੂੰਨ ਏਦਾਂ ਹੀ ਲਾਗੂ ਹੁੰਦਾ ਵਾ। ਹੁਣ ਜਿਹੜਾ ਕਾਰਨ ਬੇਸਿਕ ਇਹ ਹੈਗਾ ਕਿ ਕਿਉਂਕਿ ਇਹ ਜਿਹੜੀ ਗੜਬੜ ਹੈ ਨਾ ਦਿਮਾਗ ਦੇ ਵਿੱਚ ਹੈ, ਇਹ ਦਿਮਾਗ ਵਾਲੀ ਗੜਬੜ ਕੀ ਹੈ ਕਿ ਸਾਡੇ ਦਿਮਾਗ 'ਚ ਹਾਲੇ ਵੀ ਜਿਹੜਾ ਡੈਮੋਕ੍ਰੇਸੀ ਹੁੰਦੀ ਕੀ ਹੈ ਉਹਦਾ ਕੋਨਸੈਪਟ ਕਲੀਅਰ ਨਹੀਂ, ਚਾਹੇ ਉਹ ਬੰਦੇ ਮਤਲਬ ਜਿੰਨੇ ਮਰਜ਼ੀ ਸਿਆਣੇ ਹੋਣ ਦਾ ਦਾਅਵਾ ਕਰਦੇ ਹੋਣ, ਉਹਨਾਂ ਨੂੰ ਲੱਗਦਾ ਕਿ ਜੀ ਦੇਖੋ ਜੀ ਰੂਲ ਤਾਂ ਏਦਾਂ ਹੀ ਹੁੰਦਾ ਹੈਗਾ। ਮੈਂ ਦੱਸਦਾ ਕਿ ਜਿਹਨੇ ਕਿਸੇ ਨੇ ਅਪਰਾਧ ਵੀ ਕੀਤਾ ਨਾ, ਉਹਦੇ ਵੀ ਇੱਕ ਰਾਈਟ ਨੇ, ਉਹਦੀ ਵੀ ਇੱਕ ਇੱਜ਼ਤ ਹੈਗੀ ਹੈ। ਜਿਹੜੇ ਬੰਦਾ ਕੋਈ ਅਪਰਾਧੀ ਹੈ ਨਾ, ਉਹਦੀ ਵੀ ਇੱਕ ਉਹਦੇ ਬਾਰੇ ਵੀ ਕਾਨੂੰਨ ਹੈ ਕਿ ਉਹਦੇ ਨਾਲ ਤੁਸੀਂ ਵਿਵਹਾਰ ਕਿੱਦਾਂ ਦਾ ਕਰੋ, ਵੀ ਮਤਲਬ ਤੁਸੀਂ ਉਸ ਨੂੰ ਇਹ ਤਾਂ ਨਹੀਂ ਵੀ ਮਤਲਬ ਜਿਵੇਂ ਇੱਕ ਮੈਨੂੰ ਯਾਦ ਹੈ ਇੱਕ ਅਕਾਲੀ ਨੇਤਾ ਸੀਗਾ ਜਿਹੜਾ, ਉਹਨੇ ਦਾਅਵਾ ਕਰ ਦਿੱਤਾ ਕਿ ਦੇਖੋ ਜੀ ਉੱਥੇ ਇੱਕ ਨਾ ਜਿਹੜਾ ਹੈਗਾ ਫਲਾਣੇ ਬੰਦੇ ਨੂੰ ਅਸੀਂ ਜੀ ਘੱਗਰੀ ਪਾ ਕੇ ਘੁਮਾਇਆ ਸੀਗਾ, ਆਪਣੇ ਜਾਣ 'ਚ ਤਾਂ ਉਹ ਬਹੁਤ ਵੱਡੀ ਗੱਲ ਕਰ ਰਿਹਾ ਸੀਗਾ ਵੀ ਉਹ ਅਪਰਾਧੀ ਸੀ, ਉਹਨੂੰ ਅਸੀਂ ਘੱਗਰੀ ਪਾ ਕੇ ਘੁਮਾਇਆ ਲੁਧਿਆਣੇ ਦੇ ਵਿੱਚ, ਹਾਲਾਂਕਿ ਉਦੋਂ ਦੀ ਕੋਈ ਖਬਰ ਹੈ ਨਹੀਂ ਸੀਗੀ। ਪਰ ਜਦੋਂ ਮੈਂ ਇਹਨੂੰ ਕਿਹਾ ਵੀ ਕੀ ਘੱਗਰੀ ਪਾ ਕੇ ਪਹਿਨਾਉਣ ਦੇ ਤੂੰ ਹੱਕ ਵਿੱਚ ਹੈਗਾ, ਤੇ ਫਿਰ ਉਹ ਮਤਲਬ ਉਸ ਗੱਲ ਉੱਤੇ ਜਿਹੜਾ ਹੈਗਾ ਉਹਦੇ ਪੈਰ ਜਿਹੜੇ ਹੈਗੇ ਆ ਕਿਤੇ ਨਾ ਕਿਤੇ ਕੰਬਣ ਲੱਗ ਗਏ। ਮਸਲਾ ਹੈਗਾ ਕਿ ਸਾਡੇ ਦਿਮਾਗ 'ਚ ਇੱਕ ਬਣੀ ਹੋਈ ਹੈ ਵੀ ਅਪਰਾਧੀ ਨਾਲ ਇੱਦਾਂ ਹੀ ਵਿਵਹਾਰ ਹੋਣਾ ਚਾਹੀਦਾ। ਇਹ ਉਹ ਮਾਨਸਿਕਤਾ ਹੈਗੀ ਹੈ ਜਿਹੜੀ ਕਿ ਸਹੀ ਤਰ੍ਹਾਂ ਨਾਲ ਡੈਮੋਕ੍ਰੇਸੀ ਦੇ ਜਿਹੜੇ ਸ਼ਬਦ ਨੇ, ਲੋਕਤੰਤਰ ਦੇ ਸ਼ਬਦ ਨੇ, ਜਮਹੂਰੀਅਤ ਦੇ ਸ਼ਬਦ ਨੇ, ਉਹਨਾਂ ਦੀ ਥਾਂ ਨਹੀਂ ਪਾ ਸਕਦੇ। ਇਸੇ ਕਰਕੇ ਕਦੇ ਕਦੇ ਸਾਥੀ ਇਹ ਵੀ ਦਾਅਵਾ ਕਰ ਦਿੰਦੇ ਆ ਦੇਖੋ ਜੀ ਕਿ ਫੌਜ ਦਾ ਰਾਜ ਬੜਾ ਵਧੀਆ, ਫੌਜ ਤਾਂ ਬੜੀ ਵਧੀਆ, ਪੁਲਿਸ ਤਾਂ ਬੜੀ ਵਧੀਆ, ਪੁਲਿਸ ਇੱਦਾਂ ਹੀ ਲਾਗੂ ਕਰਵਾਉਂਦੀ ਹੈ। ਹੋਰ 100 ਤਰੀਕੇ ਹੋ ਸਕਦੇ ਨੇ ਚੀਜ਼ਾਂ ਨੂੰ ਲਾਗੂ ਕਰਵਾਉਣ ਦੇ। ਇਹ ਡੈਮੋਕ੍ਰੇਸੀ ਦਾ ਉਦੇਸ਼ ਆ ਕਿ ਅਸੀਂ ਉਹ ਤਰੀਕੇ ਲੱਭੀਏ ਜਿਹਦੇ ਨਾਲ ਬੰਦੇ ਨੂੰ ਸਾਡਾ ਜਿਹੜਾ ਆਦਰਸ਼ ਹੈ ਉਹ ਬੰਦੇ ਦਾ ਜਿਹੜਾ ਹੈਗਾ ਵਾ ਉਹ ਕਲਿਆਣ ਹੋ ਸਕਦਾ, ਨਾ ਕਿ ਜਿਹੜਾ ਉਹਦੇ ਤੋਂ ਬਦਲੇ ਦੀ ਭਾਵਨਾ, ਨਾ ਹੀ ਉਹਨੂੰ ਕੁੱਟਮਾਰ ਵਾਲੀ ਭਾਵਨਾ। ਡੈਮੋਕ੍ਰੇਸੀ ਦਾ ਮਤਲਬ ਹੀ ਹੈ ਕਿ ਅਸੀਂ ਨਵੇਂ ਇਹੋ ਜਿਹੇ ਤਰੀਕੇ ਕਿਵੇਂ ਯਾਦ ਕਰੀਏ। ਜੀ
ਬਿਲਕੁਲ ਬਿਲਕੁਲ, ਇੱਕ ਕਾਲਰ ਸਾਡੇ ਨਾਲ ਨੇ, ਹਾਂਜੀ ਨਿਗਾ ਸਵਾਗਤ ਤੁਹਾਡਾ ਜੀ।
ਹਾਂਜੀ ਬਰਾੜ ਸਾਹਿਬ ਤੇ ਸ਼ਮਿੰਦਰ ਜੀ ਤੁਹਾਨੂੰ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਦੀ
ਸਾਹਿਬ। ਅੱਛਾ ਹੁਣ ਦੇਖੋ ਪੁਲਿਸ ਇੱਥੇ ਵੀ ਧੱਕਾ ਕਰਦੀ ਹੈ, ਇੱਥੇ ਵੀ ਵਿਤਕਰਾ ਕਰਦੀ ਹੈ ਇਹਨਾਂ ਦੇਸ਼ਾਂ ਦੇ ਵਿੱਚ, ਤੇ ਪਰ ਇੱਥੇ ਸਾਡੇ ਲੋਕ ਮੁਜ਼ਾਹਰੇ ਕਰਦੇ ਨੇ ਪੁਲਿਸ ਦੇ ਖਿਲਾਫ, ਜਦੋਂ ਕੋਈ ਧੱਕਾ ਹੁੰਦਾ ਉਸੇ ਵੇਲੇ ਮੁਜ਼ਾਹਰੇ ਕਰਦੇ ਨੇ ਔਰ ਕਈ ਕਈ ਦਿਨ ਤੱਕ ਮੁਜ਼ਾਹਰੇ ਚੱਲਦੇ ਵੀ ਨੇ। ਹੁਣ ਇੰਡੀਆ ਦੀ ਮੁਸ਼ਕਲ ਇਹ ਆ ਵੀ ਉੱਥੇ ਦੇ ਜਿਹੜੇ ਲੋਕ ਨੇ ਉਹ ਪਾਲਿਟਿਕਸ ਨੇ ਬੜੇ ਵੰਡੇ ਹੋਏ, ਮਾਧਿਅਮਾਂ ਨੇ ਬੜੇ ਵੰਡੇ ਹੋਏ ਆ, ਨਹੀਂ ਤਾਂ ਉੱਥੇ ਚਾਹੀਦਾ ਲੋਕੀ ਇਕੱਠੇ ਹੋ ਕੇ ਮਾਧਿਅਮਾਂ ਨੂੰ ਪਿੱਛੇ ਛੱਡ ਕੇ ਸਾਰੇ ਇਕੱਠੇ ਹੋ ਕੇ ਮੁਜ਼ਾਹਰੇ ਕਰਨ ਪੁਲਿਸ ਦੇ ਖਿਲਾਫ, ਪਰ ਮੈਂ ਕਦੇ ਕੋਈ ਵੀ ਮੁਜ਼ਾਹਰਾ ਹੁੰਦਾ ਨਹੀਂ ਦੇਖਿਆ ਆਪਣੀ ਜ਼ਿੰਦਗੀ ਦੇ ਵਿੱਚ। ਜਦ ਵੀ ਇੰਡੀਆ ਦੇ ਵਿੱਚ ਬੜਾ ਧੱਕਾ ਹੋਇਆ, ਪੁਲਿਸ ਵੱਲੋਂ ਬਹੁਤ ਧੱਕਾ ਕਰਦੇ ਆ, ਰੋਜ਼ ਕਰ ਰਹੇ ਨੇ, ਪਰ ਲੋਕੀ ਇਕੱਠੇ ਨਹੀਂ ਹੋਣ ਦਿੰਦੇ ਲੀਡਰ। ਮੇਰੀ ਗੱਲ ਦੇ ਵਿੱਚ ਆਪ ਹੀ ਸਵਾਲ ਦਾ ਜਵਾਬ ਆ ਗਿਆ, ਪਰ ਲੋਕਾਂ ਨੂੰ ਇਕੱਠੇ ਹੋਣਾ ਚਾਹੀਦਾ। ਮੈਂ ਤੁਹਾਡੇ ਵਿਚਾਰ ਸੁਣਨਾ ਚਾਹੁੰਦਾ ਜੀ, ਸਤਿ ਸ੍ਰੀ ਅਕਾਲ
ਜੀ।
ਪੁਲਿਸ ਦੇ ਖਿਲਾਫ ਮੁਜ਼ਾਹਰੇ ਤਾਂ ਹੁੰਦੇ ਨੇ, ਪਰ ਉਹਦੇ ਨਾ ਪ੍ਰੋਬਲਮ ਜਿਹੜੀ ਹੈਗੀ ਆ ਉਹ ਇਹ ਹੈਗੀ ਆ ਕਿ ਉਰੇ ਨਾ ਸਮਾਨ ਅੰਤਰੀ ਜੇ ਮਤਲਬ ਲੋਕ ਸੜਕਾਂ ਦੇ ਨੇ ਜਿਹੜੇ ਉਹਨਾਂ ਦੇ ਸਮਾਨ ਅੰਤਰੀ ਖੋੜ ਵੀ ਵਿਚਾਰ ਚੱਲਦਾ, ਉਹ ਵਿਚਾਰ ਕਾਫੀ ਸਮੇਂ ਤੋਂ ਪੈਦਾ ਹੋਇਆ ਵਾ, ਲੇਕਿਨ ਆ 5-6 ਸਾਲ ਦੇ ਵਿੱਚ ਉਹ ਵਿਚਾਰ ਨੇ ਇੱਕ ਵੱਡਾ ਰੂਪ ਲਿਆ ਕਿ ਜਿਹੜੀ ਪੁਲਿਸ ਆ ਉਹਦਾ ਸਤਿਕਾਰ ਕਰਨਾ ਸਿੱਖੋ, ਫੌਜ ਦਾ ਸਤਿਕਾਰ ਕਰੋ ਜੀ, ਫੌਜ ਨੂੰ ਕਦੇ ਸਵਾਲ ਨਾ ਕਰੋ ਜੀ, ਪੁਲਿਸ ਨੂੰ ਕਦੇ ਸਵਾਲ ਨਾ ਕਰੋ ਜੀ। ਹੁਣ ਵੀ ਜਦੋਂ ਡੈਮੋਕ੍ਰੇਸੀ ਵਿੱਚ ਅਸੀਂ ਕਿਉਂ ਨਾ ਸਵਾਲ ਕਰੀਏ, ਅਸੀਂ ਕਿਉਂ ਨਾ ਉਹਨਾਂ ਦੇ ਉੱਤੇ ਜਿਹੜਾ ਸਵਾਲ ਕਰੀਏ, ਕਿਉਂ ਨਾ ਉਹਨਾਂ ਨੂੰ ਜਿਹੜਾ ਹੈਗਾ ਕਿੰਤੂ ਪਰੰਤੂ ਕਰੀਏ। ਜਿਹੜੀਆਂ ਆਹ ਤਾਕਤਾਂ ਨੇ ਨਾ ਵੀ ਫੌਜ ਨੂੰ ਕੁਛ ਨੀ ਕਹਿਣਾ, ਪੁਲਿਸ ਨੂੰ ਕੁਛ ਨੀ ਕਹਿਣਾ, ਉਹ ਤਾਕਤਾਂ ਕਿਤੇ ਨਾ ਕਿਤੇ ਉਹ ਜਿਹੜੀ ਮਾਨਸਿਕਤਾ ਹੈਗੀ ਆ ਉਹ ਲੋਕਾਂ ਦੇ ਅੰਦਰ ਜਮਾਈ ਜਾ ਰਹੀ ਹੈ, ਕਿ ਮੈਨੂੰ ਤਾਂ ਇਹ ਪਤਾ ਵੀ ਕਰੋਨਾ ਦੇ ਸਮੇਂ ਜਦੋਂ ਪੁਲਿਸ ਕੁੱਟਮਾਰ ਦੀਆਂ ਤਸਵੀਰਾਂ ਆਉਂਦੀਆਂ ਸੀ ਤੇ ਕੁੱਝ ਲੋਕ ਨਾ ਜਿਹੜੇ ਫੈਮਿਲੀ ਗਰੁੱਪ ਜੇ ਬਣੇ ਹੁੰਦੇ ਨੇ ਜਾਂ ਸੁਸਾਇਟੀਆਂ ਦੇ ਗਰੁੱਪ ਬਣੇ ਹੁੰਦੇ ਨੇ ਉਹਦੇ ਵਿੱਚ ਉਹਨੂੰ ਐਪਰੀਸ਼ੀਏਟ ਕਰ ਰਹੇ ਸੀ, ਹਾਂਜੀ ਇਹਨਾਂ ਨੂੰ ਇੱਦਾਂ ਹੀ ਕਰਨਾ ਚਾਹੀਦਾ। ਹੁਣ ਜਿਹੜੀ ਆਹ ਮਾਨਸਿਕਤਾ ਇਹ ਉਹ ਲੋਕ ਨੇ ਜਿਹੜੇ ਸੋ ਕਾਲ ਆਪਣੇ ਆਪ ਨੂੰ ਪੜ੍ਹੇ ਲਿਖੇ ਕਹਾਉਂਦੇ ਨੇ, ਇਹ ਉਹੀ ਮਾਨਸਿਕਤਾ ਵਾ ਜਿਹੜੀ ਤੁਹਾਡੇ ਤੋਂ ਇਹ ਕਹਾ ਰਹੀ ਹੈਗੀ ਆ ਕਿ ਪੁਲਿਸ ਦਾ ਸਤਿਕਾਰ ਕਰੋ, ਫੌਜ ਦਾ ਸਤਿਕਾਰ ਕਰੋ, ਉਹਨੂੰ ਉਹਦੇ ਤੇ ਕੋਈ ਕਿੰਤੂ ਨਾ ਕਰੋ। ਦੇਖੋ ਜੇ ਤਾਂ ਹੈਗੀ ਆ ਰਾਜਾਸ਼ਾਹੀ, ਕੋਈ ਕਿਸੇ ਅਨਾਰਕਿਸਟ ਦਾ ਰਾਜ ਚੱਲਦਾ, ਫਿਰ ਤਾਂ ਗੱਲ ਠੀਕ ਆ ਭਾਈ, ਫੌਜ ਦਾ ਕਰੋ, ਹਰ ਇੱਕ ਦਾ ਕਰੋ, ਜਿੱਥੇ ਜਿੱਥੇ ਮੱਥੇ ਟਿਕਾਉਣੇ ਟਿਕਾ ਲਓ। ਪਰ ਜੇ ਤੁਸੀਂ ਦਾਅਵਾ ਕਰਦੇ ਹੈਗੇ ਹੋ ਕਿ ਇਹ ਡੈਮੋਕਰੇਸੀ ਹੈ, ਇਹ ਇੱਕ ਲੋਕਤੰਤਰ ਹੈਗਾ ਵਾ, ਲੋਕਤੰਤਰ ਤੋਂ ਵੀ ਅੱਗੇ ਤੁਸੀਂ ਦਾਅਵਾ ਕਰਦੇ ਹੋ ਵੀ ਇਹ ਧਰਮ ਨਿਰਪੱਖ ਤੇ ਸਮਾਜਵਾਦੀ ਲੋਕਤੰਤਰ ਹੈ, ਫਿਰ ਉਹਦੇ ਵਿੱਚ ਸਾਰਾ ਕੁਛ ਜਿਹੜਾ ਹੈਗਾ ਵਾ ਨਹੀਂ ਚੱਲ ਸਕਦਾ।
ਬਿਲਕੁਲ ਜੀ, ਨਹੀਂ ਪੁਲਿਸ ਖਿਲਾਫ ਕਾਫੀ ਵੱਡੇ ਵੱਡੇ ਮੁਜ਼ਾਹਰੇ ਹੁੰਦੇ ਨੇ, ਰਿਜੈਂਟਮੈਂਟ ਸ਼ੋ ਕਰਦੇ ਨੇ ਲੋਕ, ਪ੍ਰੋਟੈਸਟ ਕਰਦੇ ਨੇ, ਪਰ ਪੁਲਿਸ ਤਸ਼ੱਦਦ ਹੀ ਇੰਨਾ ਕਰਦੀ ਹੈ ਜੀ, ਉਦਾਹਰਣਾਂ ਬਣ ਜਾਂਦੀਆਂ ਨੇ। ਮਾਂ ਪਿਓ ਬੱਚਿਆਂ ਨੂੰ ਕਹਿੰਦੇ ਨੇ ਛੱਡੋ ਪਰੇ, ਤੁਸੀਂ ਆਪਣਾ ਫਿਊਚਰ ਬਣਾਓ, ਇਹਨਾਂ ਤੋਂ ਕੀ ਲੈਣਾ ਜੇ ਚਾਰ ਡੰਡੇ ਪੈ ਗਏ ਤੁਹਾਡੇ ਤੇ ਤੁਹਾਡਾ ਸੀ ਆਈ ਡੀ ਵਾਲਿਆਂ ਨੇ ਨਾਂ ਲਿਖ ਲਿਆ, ਤੁਸੀਂ ਥਾਣੇ 'ਚ ਬੈਠ ਕੇ ਆਹ ਹੋਜੂ ਉਹ ਹੋਜੂ, ਮਤਲਬ ਪ੍ਰੋਟੈਕਟ ਬੜੇ ਪ੍ਰੋਟੈਕਟਿਵ ਤਰੀਕੇ ਦੇ ਨਾਲ ਸ਼ੈਲਟਰ ਕੀਤਾ ਜਾਂਦਾ ਕਿ ਤੁਸੀਂ ਕਿਸੇ ਚੱਕਰ ਦੇ ਵਿੱਚ ਨਹੀਂ ਪੈਣਾ। ਹੁਣ ਪੁਲਿਸ ਦੇ ਖਿਲਾਫ ਸਟੈਂਡ ਲੈਣਾ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਗੱਲ ਹੈ ਜੀ, ਤੇ ਹਰੇਕ ਬੰਦੇ ਦੇ ਵਿੱਚ ਹਿੰਮਤ ਵੀ ਨਹੀਂ ਹੁੰਦੀ। ਬਾਕੀ ਧੀਰ ਸਾਹਿਬ ਜਿਹੜੀ ਗੱਲ ਕਹਿ ਕੇ ਗਏ ਨੇ ਕਿ ਇੱਥੇ ਪ੍ਰੋਟੈਸਟ ਹੁੰਦੇ ਨੇ, ਜ਼ਰੂਰ ਹੁੰਦੇ ਨੇ ਜੀ ਇੱਥੇ ਪ੍ਰੋਟੈਸਟ, ਲੋਕ ਆਪਣੀ ਜ਼ਮੀਰ ਦੀ ਆਵਾਜ਼ ਸੁਣ ਕੇ ਅੱਗੇ ਆਉਂਦੇ ਨੇ, ਪਰ ਇੱਕ ਹੈਰਾਨੀਜਨਕ ਗੱਲ ਇਹ ਆ, ਚਿੰਤਾ ਵਾਲੀ ਗੱਲ ਵੀ ਇਹ ਆ ਕਿ ਪੰਜਾਬੀ ਪ੍ਰੋਟੈਸਟ ਬਹੁਤ ਘੱਟ ਕਰਦੇ ਨੇ। ਪੰਜਾਬੀਆਂ ਨੂੰ ਛੋਟੇ ਹੁੰਦਿਆਂ ਨੂੰ ਸਿਖਾਇਆ ਜਾਂਦਾ, ਪਤਾ ਨਹੀਂ ਕਿਉਂ, ਊਂ ਤਾਂ ਕਹਿੰਦੇ ਕਿ ਪੰਜਾਬੀ ਆਪਣੇ ਹੱਕਾਂ ਲਈ ਬੜੇ ਚੇਤਨ ਨੇ, ਪਰ ਜਦੋਂ ਹੱਕਾਂ ਦੀ ਗੱਲ ਚੱਲਦੀ ਹੁੰਦੀ ਆ। ਸ਼ਿਵਿੰਦਰ ਤੁਸੀਂ ਨੋਟ ਕੀਤਾ ਹੋਣਾ, ਪੰਜਾਬ ਦੇ ਵਿੱਚ ਵੀ ਹੁੰਦਾ ਜਦੋਂ ਕਿਤੇ ਮੁਲਾਜ਼ਮ ਸਟਰਗਲ ਕਰਦੇ ਨੇ, ਕਿਤੇ ਕਿਸਾਨ ਮੁਜ਼ਾਹਰਾ ਕਰਦੇ ਨੇ, ਉਹ ਭਾਵੇਂ ਥੋੜੀ ਗਿਣਤੀ 'ਚ ਹੁੰਦੇ ਨੇ ਤੇ ਨਾਲ ਵਾਲੇ ਹੱਸ ਕੇ ਲੰਘਦੇ ਨੇ, ਕਹਿਣਗੇ ਆਹ ਬੈਠਿਆ ਲੈ ਇਹ ਲੜ ਲੈਣਗੇ ਸਰਕਾਰ ਦੇ ਖਿਲਾਫ, ਆਏ ਆ ਫਲਾਣਾ, ਬੜੇ ਬੜੇ ਭੱਦੇ ਤਰੀਕੇ ਦੇ ਮਜ਼ਾਕ ਕੀਤੇ ਜਾਂਦੇ ਨੇ ਇਹਨਾਂ ਦੇਸ਼ਾਂ 'ਚ ਵੀ ਜਦੋਂ ਹਾਂ ਜੇ ਪੰਜਾਬੀ ਕੋਈ ਹੈਗਾ ਇਹਨਾਂ ਦੇਸ਼ਾਂ ਦੇ ਵਿੱਚ ਕੈਨੇਡੀਅਨ ਪੰਜਾਬੀ ਉਹਦੇ ਤਸ਼ੱਦਦ ਹੋਵੇ ਫਿਰ ਤਾਂ ਲੋਕ ਇਕੱਠੇ ਜ਼ਰੂਰ ਹੋ ਜਾਂਦੇ ਨੇ, ਪਰ ਜਦੋਂ ਹੋਰ ਕਿਸੇ 'ਤੇ ਤਸ਼ੱਦਦ ਹੋਵੇ ਤਾਂ ਫਿਰ ਸਾਡੀ ਕਮਿਊਨਿਟੀ ਮਤਲਬ ਘੱਟ ਹੀ ਅੱਗੇ ਆਉਂਦੀ ਹੈ। ਗੱਲ ਨੋਟ ਕੀਤੀ ਗਈ, ਉਹ ਇਕੱਠ ਬਥੇਰੇ ਕਰ ਲੈਂਦੇ ਨੇ, ਕਿਤੇ ਨਗਰ ਕੀਰਤਨ ਹੋਵੇ, ਗੁਰਦੁਆਰੇ ਜਾਣਾ ਹੋਵੇ, ਭੋਗ ਹੋਵੇ, ਬਥੇਰਾ ਇਕੱਠ ਕਰਦੇ ਨੇ, ਪਰ ਜਦੋਂ ਆਪਣੇ ਰਾਈਟਸ ਦੀ ਗੱਲ ਹੋਵੇ, ਲਿਖ ਬਹੁਤ ਲੈਂਦੇ ਨੇ, ਆਰਟੀਕਲ ਬਹੁਤ ਮਤਲਬ ਸੋਹਣੇ ਲਿਖਦੇ ਨੇ, ਰੇਡੀਓ 'ਤੇ ਬੋਲ ਲੈਂਦੇ ਨੇ, ਪਰ ਜਦੋਂ ਗੱਲ ਹੋਵੇ ਕਿ ਭਾਈ ਪ੍ਰੋਟੈਸਟ ਦੇ ਵਿੱਚ ਜਾਣਾ ਤੇ ਘੱਟ ਹੀ ਲੋਕ ਜਾਂਦੇ ਨੇ, ਸਗੋਂ ਜਿਹੜੇ ਜਾਂਦੇ ਨੇ ਉਹਨਾਂ ਦਾ ਟੇਢੇ ਤਰੀਕੇ ਨਾਲ ਮਜ਼ਾਕ ਉਡਾਇਆ ਜਾਂਦਾ।
ਇੰਡੀਆ ਦੇ ਵਿੱਚ ਤਾਂ ਚੱਲਣੀ ਤਾਂ ਆ ਕਿ ਦੋਵੇਂ ਚੀਜ਼ਾਂ ਨਾ ਨਾਲ ਨਾਲ ਚੱਲਦੀਆਂ ਨੇ, ਉਹ ਜਿਹੜੀ ਆ ਕੈਟਾਗਰੀ ਹੈਗੀ ਆ ਮਜ਼ਾਕ ਉਡਾਉਣ ਵਾਲੀ ਉਹ ਵੀ ਹੈਗੀ ਹੈ, ਜਿਹੜੀ ਕਿ ਜਿੰਦਾਬਾਦ ਮੁਰਦਾਬਾਦ ਕਰਨ ਨੂੰ ਵੀ ਇਹ ਤਾਂ ਕਹਿੰਦੇ ਵੀ ਜਿੰਦਾਬਾਦ ਮੁਰਦਾਬਾਦ ਕਰਨ ਲਈ ਹੀ ਬਣੇ ਹੋਏ ਨੇ, ਲੇਕਿਨ ਜਿਹੜਾ ਇੱਕ ਪ੍ਰੋਟੈਸਟ ਆ ਨਾ, ਪ੍ਰੋਟੈਸਟ ਬਹੁਤ ਵੱਡੀ ਚੀਜ਼ ਹੁੰਦੀ ਆ ਡੈਮੋਕ੍ਰੇਸੀ ਦੇ ਵਿੱਚ, ਵੀ ਤੁਸੀਂ ਜਿਹੜਾ ਉਸ ਡੈਮੋਕ੍ਰੇਸੀ ਨੂੰ ਚੱਲਦਾ ਰੱਖਣ ਦੇ ਲਈ, ਵੀ ਤੁਸੀਂ ਜਿਹੜਾ ਇੱਕ ਜਿਹੜਾ ਰੋੜਾ ਮਾਰਦੇ ਹੋ ਨਾ, ਉਹ ਕੰਮ ਹੁੰਦਾ ਹੈਗਾ ਵਾ, ਵੀ ਖੜੇ ਪਾਣੀ 'ਚ ਰੋੜਾ ਮਾਰਨ ਵਾਲਾ ਕੰਮ ਹੁੰਦਾ। ਜੇ ਜੇਕਰ ਕੋਈ ਪ੍ਰੋਟੈਸਟ ਨਾ ਹੋਣ, ਸਵਾਲ ਨਾ ਹੋਵੇ, ਤਾਂ ਸਰਕਾਰਾਂ ਆਪਣੀਆਂ ਚਮਕੀਆਂ ਚਲਾਈ ਜਾਣਗੀਆਂ, ਤੁਹਾਨੂੰ ਮਤਲਬ ਹੋਰ ਚੁਕਾ ਲੈਣਗੀਆਂ, ਤੁਸੀਂ ਉਹਨਾਂ ਚੁੱਕੀ ਜਾਓਗੇ, ਇਸ ਲਈ ਉਹ। ਲੇਕਿਨ ਪੰਜਾਬ ਨੇ ਪਿਛਲੇ ਸਮੇਂ ਦੇ ਵਿੱਚ ਆਪਣਾ ਯੋਗਦਾਨ ਪਾਇਆ, ਉਹਦੇ ਵਿੱਚ ਲਗਾਤਾਰ ਪ੍ਰੋਟੈਸਟ ਹੋਏ ਨੇ, ਸੀਏ ਵਿਰੋਧੀ ਹੋਰ ਹੋਏ ਨੇ, ਪਰ ਜਿਹੜੀ ਜਦੋਂ ਪੰਜਾਬੀ ਵਿਦੇਸ਼ਾਂ 'ਚ ਜਾਂਦੇ ਨੇ ਉੱਥੇ ਜਿਹੜਾ ਇਹ ਜਿਹੜੀ ਸ਼ਿਕਾਇਤ ਆ ਕਿ ਉਹ ਪ੍ਰੋਟੈਸਟ ਵਿੱਚ ਹਿੱਸਾ ਨਹੀਂ ਲੈਂਦੇ, ਮੈਂ ਸਹਿਮਤ ਹਾਂ ਪੂਰੀ ਤਰ੍ਹਾਂ। ਉਹਦਾ ਕਾਰਨ ਚਲਣਗੀ ਤਾਂ ਇਹੀ ਆ ਕਿ ਇੱਕ ਤਾਂ ਸਿੱਧੀ ਜਿਹੀ ਗੱਲ ਆ ਜਿਹੜੀ ਮੈਂ ਨੋਟ ਕੀਤੀ ਹੋਈ ਆ, ਮੈਂ ਪ੍ਰਵਾਸੀਆਂ ਨਾਲ ਬਹੁਤ ਸਾਰਿਆਂ ਨਾਲ ਮਿਲ ਕੇ ਆ, ਮੈਂ ਕਿੰਨਾ ਸਹੀ ਆ ਨਹੀਂ ਗਲਤ ਆ ਤੁਸੀਂ ਜਾਣਦੇ ਹੋ, ਕਿ ਮੈਨੂੰ ਲੱਗਦਾ ਕਿ ਜਿਹੜੇ ਬੰਦੇ ਆਪਣੀ ਜ਼ਿੰਦਗੀ ਨੂੰ ਖੁਸ਼ਗਵਾਰ ਬਣਾਉਣ ਲਈ ਆਏ ਨੇ, ਉਹ ਮੰਨਦੇ ਨੇ ਕਿ ਅਸੀਂ ਹੁਣ ਇੰਡੀਆ ਦੇ ਵਿੱਚ ਬਥੇਰੇ ਪ੍ਰੋਟੈਸਟ ਕਰ ਲਏ ਯਾਰ, ਹੁਣ ਇੱਥੇ ਤਾਂ ਅਸੀਂ ਸੈਟਲ ਹੋਣ ਆਏ ਹਾਂ, ਕਾਹਨੂੰ ਆਪਣੀ ਜ਼ਿੰਦਗੀ ਗਾਲ ਲਈ ਆਪਣੇ ਨਿਆਣਿਆਂ ਨੂੰ ਇਹਨਾਂ ਕੰਮਾਂ ਦੇ ਵਿੱਚ ਪਾਈਏ ਹੈ, ਇਸ ਕਰਕੇ ਅਸੀਂ ਸੈਟਲ ਹੋਣਾ। ਹੁਣ ਗਲਤੀ ਇਹ ਕਰ ਰਹੇ ਹੈਗੇ ਨੇ ਕਿ ਪਤਾ ਨਹੀਂ ਉਹਦੇ ਵਿੱਚ ਬਹੁਤ ਸਾਰੇ ਆਪਣੇ ਆਪ ਨੂੰ ਖੱਬੇ ਪੱਖੀ ਕਹਾਉਂਦੇ ਵੀ ਹੋਣਗੇ, ਉਹ ਜਿਹੜੇ ਕਿ ਇਹ ਜਿਹਨਾਂ ਨੂੰ ਵੀ ਪਤਾ ਵਾ ਸ਼ਾਇਦ ਕਿ ਕੋਈ ਵੀ ਕੰਮ ਆ ਜਿਹੜਾ ਉਹ ਜਿਹੜਾ ਹੈਗਾ ਵਾ ਸੰਘਰਸ਼ ਤੋਂ ਬਿਨਾਂ ਨਹੀਂ ਹੁੰਦਾ ਹੈਗਾ, ਵੀ ਇੱਥੇ ਆ ਕੇ ਜੇ ਤੁਸੀਂ ਬਹਿ ਗਏ ਖੁਸ਼ਗਵਾਰ ਨਹੀਂ ਜ਼ਿੰਦਗੀ ਬਣ ਗਈ, ਇੱਥੇ ਦੇ ਜਿਹੜਾ ਹੈਗਾ ਰਾਈਟ ਲੈਣ ਵੀ ਲਈ ਵੀ ਤੁਹਾਨੂੰ ਲੜਨਾ ਪੈਣਾ ਹੈਗਾ, ਅਧਿਕਾਰ ਲੈਣ ਲਈ ਵੀ ਤੁਹਾਨੂੰ ਲੜਨਾ ਪੈਣਾ ਹੈਗਾ ਵਾ, ਜੋ ਕਿ ਤੁਹਾਡੇ ਪੁਰਾਣੇ ਬਜ਼ੁਰਗ ਨੇ ਜਿਹੜੇ ਕਿ ਉਰੇ ਕੈਨੇਡਾ ਅਮਰੀਕਾ ਜਾਏ ਸੀ, ਉਹਨਾਂ ਨੇ ਆਪਣਾ ਉਹ ਲੜੇ, ਉਰੇ ਵੋਟ ਦੇ ਅਧਿਕਾਰ ਲੈਣ ਦੇ ਲਈ ਸੰਘਰਸ਼ ਚੱਲੇ, ਉਰੇ ਜਿਹੜਾ ਹੈਗਾ ਵਾ ਆਪਣੀ ਜਿਹੜੀ ਹੈਗੀ ਤੁਹਾਡੀ ਨਸਲ ਹੈ ਉਹ ਨਸਲ ਦਾ ਰਿਸਪੈਕਟ ਲਈ ਜਿਹੜਾ ਅਧਿਕਾਰ ਚੱਲੇ ਹੈਗੇ ਨੇ, ਉਹਨਾਂ ਨੇ ਇੱਕ ਆਪਣੀ ਲੰਮੀ ਲੜਾਈ ਲੜੀ ਹੈ, ਤੇ ਉਹ ਲੜਾਈਆਂ ਬਹੁਤੀਆਂ ਕੈਨੇਡਾ ਦੀ ਤਰਫੋਂ ਜਿਹੜੀਆਂ ਲੜਾਈਆਂ ਨੇ ਉਹ ਮੂਲ ਨਿਵਾਸੀਆਂ ਦੇ ਨਾਲ ਮਿਲ ਕੇ ਲੜੀਆਂ ਗਈਆਂ, ਵੀ ਭਾਈ ਅਮਰੀਕਾ ਵਿੱਚ ਪਵੇ ਕਿ ਇਹ ਬੰਦੇ ਉਹਨਾਂ ਦੇ ਲਈ ਪ੍ਰੋਟੈਸਟ ਕਰਨ ਜਾਣ। ਹਾਂ, ਜਦੋਂ ਆਪਣੀ ਬਣਦੀ ਹੈ ਉਹੀ ਆ ਵੀ ਭਾਈ ਉਹ ਆਪਣੇ ਦੇ ਵਿਪਤਾ ਆ ਗਈ ਹੈ, ਕਿਤੇ ਸਾਡਾ ਫਿਰ ਜੀਣਾ ਮਾਹੌਲ ਨਾ ਹੋ ਜੇ। ਇਸ ਲਈ ਸਾਡੇ ਜਿਹੜੇ ਸੰਘਰਸ਼ ਨੇ ਉਹ ਬਾਹਰਲੇ ਮੁਲਕਾਂ ਵਿੱਚ ਵੀ, ਉਹ ਇੰਨਾ ਕਾ ਵੀ ਕਿਸੇ ਐਮ ਪੀ ਨੂੰ ਬੁਲਾ ਲਓ ਉਰੇ ਜੀ, ਉਹਨੂੰ ਕਹਿ ਦੋ ਕਿ ਲਓ ਨਹੀਂ ਜੀ ਹੁਣ ਤੁਹਾਡੇ ਅਸੀਂ ਹਿੱਤਾਂ ਦੀ ਰੱਖਿਆ ਕਰਾਂਗੇ, ਉਹ ਤੁਹਾਨੂੰ ਭਰੋਸਾ ਦੇ ਜਾਂਦਾ, ਚਲੋ ਜੀ ਤੁਸੀਂ ਖੁਸ਼ ਹੋ। ਹਾਂ, ਜੇ ਕਿਸੇ ਹੋਰ ਤੇ ਵਿਪਤਾ ਪਈ ਹੈ ਤਾਂ ਨਹੀਂ, ਇੱਥੋਂ ਤੱਕ ਕਿ ਜਦੋਂ ਕਦੇ ਕਿਸੇ ਮੁਸਲਮਾਨ ਵਿਅਕਤੀ ਦੇ ਭੁਲੇਖੇ ਵਿੱਚ ਸਿੱਖ ਮਾਰਿਆ ਜਾਵੇ ਤਾਂ ਫਿਰ ਅਸੀਂ ਇਹ ਨਹੀਂ ਕਹਿੰਦੇ ਇਹ ਕਿ ਵੀ ਇਹ ਨਸਲਵਾਦ ਕਰਕੇ ਮਾਰਿਆ ਗਿਆ, ਮਾੜੀ ਗੱਲ ਆ। ਸਗੋਂ ਉਲਟਾ ਅਸੀਂ ਸ਼੍ਰੋਮਣੀ ਕਮੇਟੀ ਨੂੰ ਸੁਨੇਹਾ ਭੇਜਦੇ ਹਾਂ ਵੀ ਸ਼੍ਰੋਮਣੀ ਕਮੇਟੀ ਸਿੱਖਾਂ ਦੀ ਪਛਾਣ ਹੈ ਜਿਹੜੀ ਉਹ ਯਕੀਨੀ ਬਣਾਵੇ, ਜਾਂ ਸਾਡੇ ਧਾਰਮਿਕ ਲੀਡਰ ਯਕੀਨੀ ਬਣਾਵੇ। ਇਹਦਾ ਮਤਲਬ ਕੀ ਆ? ਇਹਦਾ ਮਤਲਬ ਹੈਗਾ ਵੀ ਭਾਈ ਜੇ ਮੁਸਲਮਾਨ ਮਰਦੇ ਹਨ ਤਾਂ ਕੋਈ ਚੱਕਰ ਨਹੀਂ, ਪਰ ਸਾਡਾ ਸਿੱਖ ਨਹੀਂ ਮਰਨਾ ਚਾਹੀਦਾ ਸੀ। ਮਤਲਬ ਫਿੱਟੇ ਮੂੰਹ ਤੁਹਾਡੀ ਇਸ ਜਿਹੜੀ ਮਾਨਸਿਕਤਾ ਦੇ ਉੱਤੇ, ਸਗੋਂ ਲੜਾਈ ਇਹ ਹੋਣੀ ਚਾਹੀਦੀ ਕਿ ਜਿਹੜਾ ਨਸਲਵਾਦ ਕਰਕੇ ਬੰਦਾ ਮਰਿਆ ਵਾ ਨਾ, ਇੱਕ ਖਾਸ ਤਰ੍ਹਾਂ ਦੀ ਪੱਗ ਬੰਨਣ ਕਰਕੇ, ਚਾਹੇ ਉਹਦੇ ਭੁਲੇਖੇ ਦੇ ਵਿੱਚ ਉਹ ਮੁਸਲਮਾਨ ਸਿੱਖ ਮਾਰਿਆ ਗਿਆ, ਮੁਸਲਮਾਨ ਮਾਰਿਆ ਜਾਣਾ ਸੀਗਾ, ਵੀ ਇਹ ਜਿਹੜਾ ਵਾ ਇਹ ਮਾਨਸਿਕਤਾ ਵਾ, ਇਹ ਮਾਨਸਿਕਤਾ ਦਾ ਵਿਰੋਧ ਕਰਨਾ ਚਾਹੀਦਾ ਵਾ। ਜਦਕਿ ਸਾਡੇ ਵਿਰੋਧ ਕੀ ਹੁੰਦਾ ਭਾਈ, ਮੁਸਲਮਾਨ ਜੇ ਮਰ ਜਾਂਦਾ ਕੋਈ ਚੱਕਰ ਨਹੀਂ, ਹੁਣ ਸਾਡਾ ਸਿੱਖ ਮਰ ਗਿਆ, ਇਸ ਲਈ ਸ਼੍ਰੋਮਣੀ ਕਮੇਟੀ ਜਾਂ ਭਾਰਤ ਸਰਕਾਰ ਹੈ ਉਹ ਇਹ ਗੱਲ ਯਕੀਨੀ ਬਣਾਵੇ ਕਿ ਸਿੱਖਾਂ ਦੀ ਜਿਹੜੀ ਪਛਾਣ ਵੱਖਰੀ ਹੈਗੀ ਉਹ ਮੁਸਲਮਾਨ ਦੀ ਹੈਗੀ।
ਵਾਹ ਜੀ ਦੇਵਿੰਦਰ ਜੀ, ਮੈਂ ਬੜੀ ਸ਼ੌਕਿੰਗ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ। ਜੇ ਪੰਜਾਬ ਦੇ ਵਿੱਚ ਹੁਣ ਦੀ ਜਨਰੇਸ਼ਨ ਨੂੰ ਜਾਂ ਈਵਨ ਪੁਰਾਣੀ ਜਨਰੇਸ਼ਨ ਨੂੰ ਪੁੱਛਿਆ ਜਾਵੇ ਕਿ ਭਾਈ ਬਾਬੇ ਨਾਨਕ ਦਾ ਫਲਸਫਾ ਕੀ ਸੀ, ਸਾਹਿਬਜ਼ਾਦਿਆਂ ਦੇ ਕੀ ਨਾਂ ਸੀ, ਕਿਹੜੇ ਕਿਹੜੇ ਸਾਹਿਬਜ਼ਾਦਿਆਂ ਨੇ ਕਿਵੇਂ ਕਿਵੇਂ ਕੁਰਬਾਨੀ ਦਿੱਤੀ ਆ, ਜਾਂ ਕਿਹੜੇ ਕਿਹੜੇ ਜਿਹੜੇ ਗੁਰੂ ਤੇਗ ਬਹਾਦਰ ਜੀ ਨਾਲ ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ਕਿਹੜੇ ਕਿਹੜੇ ਸ਼ਹੀਦ ਹੋਏ ਨੇ, ਤਾਂ ਮਜੋਰਟੀ ਆਫ ਦਾ ਪੀਪਲ ਆ ਜਿਹੜੇ ਉਹਨਾਂ ਨੂੰ ਨਹੀਂ ਪਤਾ ਗਾ। ਜੇ ਉਹਨਾਂ ਨੂੰ ਪੁੱਛਿਆ ਜਾਵੇ ਕਰਤਾਰ ਸਿੰਘ ਸਰਾਭਾ ਤੇ ਭਗਤ ਸਿੰਘ ਮਤਲਬ ਇਹਨਾਂ ਦਾ ਨਿਸ਼ਾਨਾ ਕੀ ਸੀ, ਤੇ ਉਹਨਾਂ ਨੂੰ ਇਹ ਵੀ ਨਹੀਂ ਪਤਾ ਵੀ ਕਰਤਾਰ ਸਿੰਘ ਸਰਾਭਾ ਕਦੋਂ ਹੋਏ ਸੀ ਤੇ ਭਗਤ ਸਿੰਘ ਕਦੋਂ ਹੋਏ ਸੀ, ਤੇ ਉਹੋ ਹੀ ਕੁਛ ਇੱਥੇ ਚੱਲੀ ਜਾਂਦਾ ਜੀ। ਆਹ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਨੇ ਜਾਂ ਰੇਡੀਓ ਤੇ ਅਕਸਰ ਕੁਝ ਹੋਰ ਰੇਡੀਓ ਵਾਲੇ ਵੀ ਕਰਦੇ ਨੇ, ਬੜੇ ਸਿਆਣੇ ਨੇ, ਇਹੋ ਜਿਹੀ ਗੱਲ ਨਹੀਂ, ਅਖਬਾਰਾਂ 'ਚ ਬੜੇ ਸੋਹਣੇ ਆਰਟੀਕਲ ਲੱਗਦੇ ਨੇ, ਉਹਨਾਂ ਨੂੰ ਕੋਈ ਪਤਾ ਨੀਗਾ। ਮੈਂ ਆਉਂਦੇ ਯਾਰ ਕਹਿ ਰਿਹਾ ਜੀ, ਉਹਨਾਂ ਦਾ ਆਪਣੇ ਕੰਮ ਨਾਲ ਮਤਲਬ ਆ, ਪੰਜਾਬ ਤੋਂ ਉੱਠ ਕੇ ਇੱਥੇ ਆ ਗਏ, ਰੋਟੀ ਰੋਜ਼ੀ ਨੂੰ ਉਹ ਮੁੱਖ ਸਮਝਦੇ ਨੇ, ਉਹਨਾਂ ਨੂੰ ਨਹੀਂ ਪਤਾ ਇਹਨਾਂ ਗੱਲਾਂ ਦਾ। ਭਾਵੇਂ ਹਰ ਰੋਜ਼ ਅਖਬਾਰਾਂ 'ਚ ਆਰਟੀਕਲ ਲੱਗਦੇ ਨੇ, ਮੇਨ ਸਟ੍ਰੀਮ ਦੇ ਵਿੱਚ ਵੀ ਆਰਟੀਕਲ ਲੱਗਦੇ ਨੇ, ਕਾਮਾ ਕਾਟਾ ਮਾਰੂ ਸੰਬੰਧੀ ਆਰਟੀਕਲ ਲੱਗਦੇ ਨੇ, ਉਹ ਕਿਉਂਕਿ ਉਹਨਾਂ ਦਾ ਜਿਹੜਾ ਦਿਮਾਗ ਆ ਨਾ, ਉਹ ਜਿਵੇਂ ਪਿੰਜਰੇ ਦੇ ਵਿੱਚ ਪੰਛੀ ਕੈਦ ਹੁੰਦਾ ਉਹੋ ਜਿਹਾ, ਉਹਨਾਂ ਨੇ ਨਾ ਕਦੇ ਗੱਲਾਂ ਸੁਣੀਆਂ ਨੇ ਨਾ ਉਹਨਾਂ ਨੇ ਸੁਣਨੀਆਂ ਨੇ। ਇਹ ਮੈਜੋਰਿਟੀ ਦਾ ਹਾਲ ਆ ਜੀ। ਇਹ ਜੇ ਮੈਜੋਰਿਟੀ ਦਾ ਹਾਲ ਇਹ ਹੋਵੇ ਤੇ ਜਿਹੜਾ ਕੁਛ ਸਰਕਾਰ ਨੇ ਦਿੱਤਾ, ਜਿਹੜਾ ਕੁਛ ਆਫਰ ਕਰਤਾ, ਉਹਨਾਂ ਨੇ ਉਹੀ ਕਰਨਾ। ਇਸ ਕਰਕੇ ਇਸੇ ਕਰਕੇ ਜਿਹੜੀਆਂ ਸਹੂਲਤਾਂ ਸਾਨੂੰ ਪਿਛਲੀ ਜਨਰੇਸ਼ਨ ਨੇ ਲੈ ਕੇ ਦਿੱਤੀਆਂ ਨੇ, ਵਨ ਬਾਈ ਵਨ, ਇੱਕ ਇੱਕ ਕਰਕੇ ਉਹਨਾਂ 'ਤੇ ਕੱਟ ਲੱਗ ਰਿਹਾ ਤੇ ਲੋਕ ਸੁੱਤੇ ਪਏ ਨੇ। ਲੋਕ ਕਹਿੰਦੇ ਜੀ, ਜੇ ਲੋਕਾਂ ਕੋਲ, ਲੋਕਾਂ ਨੂੰ ਕਹੋ ਨਾ ਤੁਸੀਂ ਹੈਲਥ ਸਿਸਟਮ ਸਾਡਾ ਖੁੱਸ ਜਾਣਾ, ਐਜੂਕੇਸ਼ਨ ਸਿਸਟਮ ਕੋ, ਆਏ ਕਿਵੇਂ ਖੁੱਸ ਜੂ ਕਹਿਣਗੇ, ਆਏ ਕਿਵੇਂ ਖੋਲੂਗਾ ਉਹ। ਜਾਣੀ ਜਿਹੜੀ ਜਿਹੜੀ ਪ੍ਰਿਵਿਲੇਜ ਉਹਨਾਂ ਨੂੰ ਮਿਲੀ ਹੋਈ ਹੈ, ਉਹ ਸਮਝਦੇ ਨੇ ਇਹ ਧੁਰੋਂ ਤਕਦੀਰ 'ਚ ਲਿਖਾ ਕੇ ਆਏ ਨੇ ਤੇ ਆਈ ਰਹਿਣੀ। ਉਹਨਾਂ ਨੂੰ ਨਹੀਂ ਪਤਾ ਵੀ ਅਗਲੀ ਜਨਰੇਸ਼ਨ ਆ ਜਿਹੜੀ ਆਉਣ ਵਾਲੀ, ਇਹਨਾਂ ਨੇ ਤਕਲੀਫਾਂ ਝੱਲਣੀਆਂ ਨੇ, ਇਹਨਾਂ ਤੋਂ ਬਹੁਤ ਕੁਛ ਖੋਇਆ ਜਾਣਾ। ਉਹਨਾਂ ਨੂੰ ਨਹੀਂ ਪਤਾ ਇਸ ਗੱਲ ਦਾ। ਪ੍ਰੋਬਲਮ ਤਾਂ ਇਹ ਆ, ਜਦੋਂ ਉਹਨਾਂ ਨੂੰ ਪਤਾ ਹੀ ਨਹੀਂ, ਉਹਨਾਂ ਨੂੰ ਅਹਿਸਾਸ ਨਹੀਂ, ਉਹ ਸਟਰਗਲ ਕਿਵੇਂ ਕਰਨਗੇ? ਤੁਸੀਂ ਕਹਿੰਦੇ ਹੋ ਸਟਰਗਲ ਕਰਨੀ ਚਾਹੀਦੀ ਹੈ, ਜਦੋਂ ਉਹ ਸਟਰਗਲ ਦਾ ਮਾਦਾ ਹੀ ਉਹਨਾਂ ਦੇ ਵਿੱਚ ਹੈ ਨਹੀਂ, ਉਹ ਲੋੜ ਹੀ ਮਹਿਸੂਸ ਨਹੀਂ ਕਰਦੇਗੇ, ਉਹ ਕਿਵੇਂ ਸਟਰਗਲ ਕਰਨਗੇ? ਪ੍ਰੋਬਲਮ ਤਾਂ ਇਹ ਆ।
ਬਿਲਕੁਲ, ਇਹਨਾਂ ਮੁਲਕਾਂ ਵਿੱਚ ਉਹੀ ਗੱਲ ਕਿ ਉਹ ਆਏ ਹੀ ਜ਼ਿੰਦਗੀ ਸਵਾਰਨ ਲਈ ਆ, ਉਹਨਾਂ ਨੂੰ ਹੈਗਾ ਕਿ ਜ਼ਿੰਦਗੀ ਸਵਾਰਨੀ ਤੇ ਸਟਰਗਲ ਦੋਵੇਂ ਅਲੱਗ ਅਲੱਗ ਦੇਖ ਰਹੇ ਨੇ। ਉਹਨਾਂ ਨੂੰ ਇਹ ਨਹੀਂ ਪਤਾ ਕਿ ਜ਼ਿੰਦਗੀ ਸਵਾਰਨੀ ਤੇ ਸਟਰਗਲ ਦੋਵੇਂ ਇੱਕ ਨੇ। ਭਾਈ ਜੇ ਸਟਰਗਲ ਕਰੋਗੇ ਤਾਂ ਹੀ ਜ਼ਿੰਦਗੀ ਸਬਰੂਗੀ, ਆਰਾਮ ਨਾਲ ਵਿਹਲੇ ਬਹਿ ਕੇ ਨਹੀਂ ਮਿਲਦੀ, ਕਿਉਂਕਿ ਆਹ ਜਿਹੜੀ ਵਿਹਲੀਆਂ ਚੀਜ਼ਾਂ ਜਿਹੜੀਆਂ ਆਰਾਮ ਨਾਲ ਚੀਜ਼ਾਂ ਮਿਲਣੀਆਂ, ਤੁਹਾਨੂੰ ਲੱਗਦਾ ਵੀ ਵਿਹਲੇ, ਉਹ ਵਿਹਲੇ ਕਰਕੇ ਨਹੀਂ ਮਿਲੀਆਂ। ਉਹਦੇ ਲਈ ਤੁਹਾਡੇ ਜਿਹੜੇ ਇੱਥੇ ਪਹਿਲਾਂ ਆਏ ਹੋਏ ਬਜ਼ੁਰਗ ਸੀ, ਮਤਲਬ ਤੁਹਾਡੇ ਬਜ਼ੁਰਗ ਨਹੀਂ, ਮਤਲਬ ਜਿਹੜੇ ਪਹਿਲਾਂ ਉਰੇ ਆਏ ਹੋਏ ਸੀਗੇ ਕੈਨੇਡਾ 'ਚ, ਅਮਰੀਕਾ 'ਚ, ਉਹਨਾਂ ਨੇ ਵੱਡੇ ਸੰਘਰਸ਼ ਕੀਤੇ ਨੇ, ਉਹਨਾਂ ਨੇ ਵੱਡੀਆਂ ਲੜਾਈਆਂ ਲੜੀਆਂ ਨੇ, ਉਹਨਾਂ ਨੇ ਆਪਣੇ ਮਨੁੱਖੀ ਅਧਿਕਾਰਾਂ ਲਈ ਲੜਾਈਆਂ ਲੜੀਆਂ ਨੇ। ਉਹ ਜੇ ਮਤਲਬ ਉਹਨਾਂ ਜੇ ਹਿੰਦੁਸਤਾਨ ਦੀ ਆਜ਼ਾਦੀ ਦਾ ਬਿਗਲ ਕੈਨੇਡਾ 'ਚ ਬਹਿ ਕੇ ਵਜਾਇਆ ਤਾਂ ਕੈਨੇਡਾ ਵਿੱਚ ਰਹਿ ਕੇ ਜਿਹੜੇ ਕੈਨੇਡਾ ਦੇ ਮਾਮਲੇ ਸੀਗੇ ਉਹ ਚੱਕੇ ਹੈਗੇ ਨੇ, ਇੱਥੇ ਦੇ ਜਿਹੜੇ ਨਸਲਵਾਦ ਦੇ ਵਿਰੁੱਧ ਲੜੇ ਹੈਗੇ ਨੇ, ਇੱਥੇ ਜਿਹੜੇ ਹੋਰ ਪੀੜਿਤ ਹੈ ਉਹਨਾਂ ਦੇ ਧਿਰ ਬਣ ਕੇ ਲੜੇ ਹੈਗੇ ਨੇ। ਇਹ ਚੀਜ਼ਾਂ ਦਾ ਜਿੰਨਾ ਚਿਕਰ ਅਹਿਸਾਸ ਨਹੀਂ ਹੋਏਗਾ ਨਾ, ਤਾਂ ਉਹੀ ਚੀਜ਼ ਹੈ ਕਿ ਉਹਨਾਂ ਨੂੰ ਲੱਗਿਆ ਕਿ ਕੈਨੇਡਾ ਕੋਈ ਬਹੁਤ ਵਧੀਆ ਮੁਲਕ ਹੈ, ਇਹਦੇ ਵਿੱਚ ਉੱਤੋਂ ਹੀ ਸਾਰੀਆਂ ਚੀਜ਼ਾਂ ਮਿਲੀਆਂ ਹੋਈਆਂ ਨੇ, ਤੇ ਇਸ ਕਰਕੇ ਅਸੀਂ ਉੱਥੇ ਚਲੇ ਜਾਂਦੇ ਹਾਂ, ਸਾਡੀ ਜਿਹੜੀ ਜ਼ਿੰਦਗੀ ਵਧੀਆ ਬਣ ਜੂ। ਕੈਨੇਡਾ ਵਿੱਚ ਜੇ ਵਧੀਆ ਮੁਲਕ ਹੈ ਨਾ ਭਾਈ, ਤਾਂ ਸਾਰੀਆਂ ਚੀਜ਼ਾਂ ਉੱਤੋਂ ਨਹੀਂ ਆਈਆਂ ਹੋਈਆਂ, ਉਹਦੇ ਪਿੱਛੇ ਵੀ ਇਤਿਹਾਸ ਆ, ਉਹ ਦੇਖਣਾ ਪਏਗਾ।
ਬਿਲਕੁਲ ਜੀ, ਸਾਡੇ ਨਾਲ ਕੁਝ
ਉਹ ਲਾਭ ਚ ਨਹੀਂ ਵਰਤਣੇ ਹੈਗੇ ਤੇ ਉੱਥੋਂ ਤਾਂ ਦੌੜਨੇ ਦੀ ਗੱਲ ਕਰਦੇ ਆ। ਦੂਸਰੀ ਗੱਲ ਹੈ ਜਿਹੜੀ ਤੁਸੀਂ ਬੈਨੀਫਿਟਾਂ ਦੀ ਗੱਲ ਕਰਦੇ ਆ ਨਾ, ਇਹ ਵਿਚਾਰੇ ਮੇਰੇ ਵਰਗੇ ਪੜ੍ਹਿਓ ਲਿਖਿਓ ਹੀ ਇੰਨੇ ਆ ਵੀ ਇਹਨਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਸਾਡੇ ਬੈਨੀਫਿਟ ਕਿਹੜੇ ਘੱਟ ਹੋਈ ਹੈ ਲਿਜਾਣ ਡਏ ਆ। ਤੁਸੀਂ ਅੱਜ ਤੋਂ 35-40 ਸਾਲ ਪਹਿਲਾਂ ਦੀ ਗੱਲ ਦੇਖ ਲਓ ਤਾਂ ਅੱਜ ਕੰਪੈਰੀਜ਼ਨ ਕਰਕੇ ਦੇਖ ਲਓ, ਬੈਨੀਫਿਟ ਤਾਂ ਆਲਰੇਡੀ  70% ਘੱਟ ਹੋ ਗਏ ਆ। ਹਾਂ ਨਾਲੇ ਕਹੀ ਜਾਂਦੇ ਸਾਨੂੰ ਥੋੜ੍ਹਾ ਜ਼ਰੂਰਤ ਹੈ ਇਹਨਾਂ ਬੈਨੀਫਿਟਾਂ ਦੀ। ਉਹ ਬਸ ਤੁਹਾਨੂੰ ਅੱਜ ਨਹੀਂ ਜ਼ਰੂਰਤ, ਤੁਹਾਨੂੰ ਹੋਰ 10-20-25 ਸਾਲਾਂ ਤੱਕ ਪੈਣੀ ਆ। ਤੁਸੀਂ ਕਿਤੇ ਖੜੇ ਤਾਂ ਹੋਵੋ, ਕੋਈ ਸੰਘਰਸ਼ ਤਾਂ ਕਰੋ ਇਹਨਾਂ ਬੈਨੀਫਿਟ। ਜਿਹੜੀ ਵੀ ਗੌਰਮੈਂਟ ਆਈ ਆ ਉਹਨੇ ਹੈਲਥ ਦੇ ਤਾਂ ਐਜੂਕੇਸ਼ਨ ਦੇ ਬੈਨੀਫਿਟ ਸਾਰੇ ਕੱਟ ਲਏ।
ਬਿਲਕੁਲ ਜੀ ਬਿਲਕੁਲ,
ਕਹਿਣ ਨੂੰ ਇਹੀ ਕਹਿਣਾ ਸੀ।
ਧੰਨਵਾਦ ਕਹਿਣ ਨੂੰ ਪਬਲਿਕ ਸੈਕਟਰ ਆ ਇਹ ਹੈਲਥ ਵਾਲਾ ਮਹਿਕਮਾ ਜਿਹੜਾ, ਪਰ ਉੱਪਰ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਫੀਡ ਕਰਦਾ, ਉਹਦਾ ਪ੍ਰੋਫਿਟ ਸਾਰਾ ਪ੍ਰਾਈਵੇਟ ਸੈਕਟਰ ਲਈ ਜਾਂਦਾ। ਕਿਸ ਦਿਨ ਬੜੀ ਡਿਟੇਲ 'ਚ ਗੱਲ ਕਰਾਂਗੇ, ਜਿਹੜੀਆਂ MRIs ਹੁੰਦੀਆਂ ਨੇ, ਜਿਹੜੇ ਸਕੈਨ ਹੁੰਦੇ ਨੇ, ਜਿਹੜੇ ਟੈਸਟ ਹੁੰਦੇ ਨੇ, ਉਹ ਕਿਵੇਂ ਉਹਨੂੰ ਪਬਲਿਕ ਸੈਕਟਰ ਨੂੰ ਪ੍ਰਾਈਵੇਟ ਸੈਕਟਰ ਆ ਜਿਹੜਾ ਵੱਡੇ ਮਗਰਮੱਛ ਚੂਨਾ ਲਾਈ ਜਾਂਦੇ ਨੇ। ਖੈਰ ਆਪਾਂ ਉਸੇ ਵਿਸ਼ੇ 'ਤੇ ਕਹਿਣਾ, ਇੱਕ ਹੋਰ ਕਾਲਰ ਸਾਡੇ ਨਾਲ ਨੇ। ਨਿੱਘਾ ਸਵਾਗਤ ਜੀ ਤੁਹਾਡਾ। ਹਾਂਜੀ ਆਨ ਲਾਈਨ ਹੋ ਤੁਸੀਂ, ਸਤਿ ਸ਼੍ਰੀ ਅਕਾਲ।
ਹਾਂਜੀ ਜੀ, ਇੱਥੇ ਇੰਡੀਆ ਦੀ ਗੱਲ ਨਹੀਂ ਜੀ, ਇੱਥੇ ਵੀ ਕਈ ਵਾਰ ਟੀਚਰ ਆਪਣੀ ਹੜਤਾਲ ਕਰਦੇ ਆ ਤੇ ਪੰਜਾਬੀ ਮੀਡੀਆ ਵੱਟ ਕੱਢ ਦਿੰਦਾ ਵਾ, ਬੋਲਣ ਵਾਲਾ
ਵਿਰੋਧ ਕਰ ਦਿੰਦਾ। ਹਾਂਜੀ ਹਾਂਜੀ,
ਵਿਰੋਧ ਕਰਦਾ ਹਨਾ ਬਈ। ਆਹ ਮੈਂ ਇਹੋ ਜਿਹੇ ਬੰਦੇ ਸੁਣੇ ਆ ਬਈ, ਆਹ ਇੱਥੇ $10 ਨੂੰ $15 ਨੂੰ ਬੰਦਾ ਲੱਭਣ ਡਿਆ, ਟੀਚਰ ਕੀ ਕਰਨੇ ਆ ਸਰ। ਮਤਲਬ ਉਹਨਾਂ ਨੂੰ ਇਹ ਨਹੀਂ ਹਾਲੇ ਤੱਕ ਪਤਾ ਲੱਗਦਾ ਵੀ ਭਾਈ ਇਹ ਬਹੁਤ ਵਾਰੀ ਕੋਸ਼ਿਸ਼ ਕੀਤੀ ਵੀ ਭਾਈ ਇਹ ਇਹਨਾਂ ਦੀ ਕੋਈ ਏਡੀ ਜ਼ਿਆਦੀ ਤਨਖਾਹ ਨਹੀਂ, ਬੜੀ ਪੜ੍ਹਾਈ ਕਰਾਉਣੀ ਪੈਂਦੀ ਤੁਹਾਨੂੰ ਨਾ। ਤੇ ਦੂਜਾ ਇਹ ਆ ਵੀ ਜੇ ਸਾਨੂੰ ਕੁਛ ਚਾਂਦੀ ਤਾਂ ਮਿਲਿਆ ਵਾ, ਅੱਜ ਜੋ ਭੁਗਤ ਅਸੀਂ ਮਿਲਿਆ ਵਾ ਉਹ ਸੰਘਰਸ਼ਾਂ ਨਾਲ ਮਿਲਿਆ ਵਾ, ਜਿਹੜਾ ਨਹੀਂ ਮਿਲ ਰਿਹਾ ਉਹ ਸੰਘਰਸ਼ਾਂ ਦੀ ਘਾਟ ਨਾਲ ਨਹੀਂ ਮਿਲ ਰਿਹਾ, ਅਸਲੀ ਗੱਲ ਇਹ ਆ। ਤੇ ਇੱਕ ਵਾਰ ਇੱਥੇ ਨਾ ਹੀ ਪੁਲਿਸ ਨੇ ਵਧੀਕੀਆਂ ਖਿਲਾਫ਼ ਅਸੀਂ ਮੁਜ਼ਾਹਰਾ ਕੀਤਾ ਤੇ ਬਹੁਤ ਮੀਡੀਆ ਬਾਅਦ ਚ ਕਹਿਣ ਲੱਗ ਪਿਆ ਇਹੋ ਜਿਹਾ ਕਾਰਨਾਮਾ ਕਰਨਾ ਨੀ ਚਾਹੀਦਾ, ਅਸੀਂ ਪੁਲਿਸ ਸਾਡੇ ਪੰਜਾਬੀਆਂ ਦੇ ਖਿਲਾਫ਼ ਹੋ ਗਈ। ਉਦੋਂ ਬਾਅਦ ਟੋਰਾਂਟੋ ਸਟਾਰ ਨੇ ਬਹੁਤ ਚੁੱਕਿਆ ਇਹਦੇ ਇਹ ਮੁੱਦੇ ਨੂੰ, ਪਰ ਉਹ ਸਾਡੀ ਅੱਜ ਤੱਕ ਵੀ ਉਹ ਮੀਡੀਆ ਵਾਲੇ ਬੜੇ ਸਿਆਣੇ ਸਮਝਦੇ ਆਪਣਾ ਨੂੰ, ਉਹ ਅੱਜ ਤੱਕ ਕਹਿੰਦੇ ਆ ਵੀ ਪੁਲਿਸ ਦਾ ਸਾਡੇ ਨਾਲ ਜਿਹੜਾ ਕੀ ਕਹਿੰਦੇ ਹੁੰਦੇ ਆ ਨਾਤਾ ਵਿਗੜਿਆ ਵਾ, ਤੁਹਾਡੇ ਮੁਜ਼ਾਹਰੇ ਕਰਕੇ ਵਿਗੜਿਆ ਵਾ। ਤੁਸੀਂ ਦੱਸੋ ਹੁਣ ਬਾਕੀ
ਬਹੁਤੇ ਤਾਂ ਮੀਡੀਆ ਵਾਲੇ ਜੀ, ਮੈਂ ਸ਼ਬਦ ਵਰਤਣੇ ਨਹੀਂ ਚਾਹੁੰਦਾ, ਹੁੰਦੇ ਆਪਦੇ ਆਪ ਨੂੰ ਐਡੇ ਸਿਆਣੇ ਸਮਝਦੇ ਨੇ, ਇਹ ਕਹਿੰਦੇ ਵੀ ਜਿਹੜੀ ਗੱਲ ਅਸੀਂ ਕਰਦੇ ਆ ਨਾ ਬਸ ਉਹ ਧੁਰ ਉੱਤੋਂ ਆਈ ਹੋਈ ਆ ਤੇ ਸਾਡੀ ਗੱਲ ਜਿਹਨੇ ਨਾ ਮੰਨੀ ਉਹ ਬੰਦਾ ਹੀ ਨਹੀਂ ਹੈਗਾ। ਇਹ ਜਦੋਂ ਤੁਸੀਂ ਇਹਨਾਂ ਦਾ ਸਾਰਾ ਐਨਾਲਿਸਿਸ ਕਰੋਗੇ ਜੀ, ਮੀਡੀਆ ਕਿਵੇਂ ਚੱਲਦਾ ਕਿਵੇਂ ਨਹੀਂ, ਕਿਉਂਕਿ ਮੈਂ ਵੀ ਮੀਡੀਆ ਵਾਲਾ, ਮੇਰੇ ਤੇ ਵੀ ਇਹ ਗੱਲ ਲਾਗੂ ਹੁੰਦੀ ਆ। ਬਹੁਤੇ ਤਾਂ ਆਪਦਾ ਘੰਟਾ ਟਪਾ ਕੇ ਤੇ ਉਹ ਐਡਾਂ ਦੇ ਪੈਸੇ ਜੇਬਾਂ 'ਚ ਪਾ ਕੇ ਬੱਲੇ ਬੱਲੇ ਹੋਣ ਵਾਲੀ ਗੱਲ ਹੁੰਦੀ ਆ, ਦਿਮਾਗ ਸਫਾਈ ਕਰਨਾ, ਜਿਹੜੀ ਗੱਲ ਲੋਕਾਂ ਦੇ ਪੱਖ ਦੇ ਵਿੱਚ ਹੁੰਦੀ ਆ ਉਹ ਗੱਲ ਨੂੰ ਉਭਾਰਨਾ, ਉੱਥੇ ਓਪੀਨੀਅਨ ਬਣਾਉਣਾ, ਇਹ ਬਹੁਤ ਥੋੜੇ ਮੀਡੀਆ ਵਾਲੇ ਕਰਦੇ ਨੇ। ਮੈਂ ਤਾਂ ਅਕਸਰ ਕਹਿੰਦਾ ਜੀ, ਇੱਥੇ ਮੀਡੀਆ ਮੀਡੀਆ ਨਹੀਂ ਹੈ, ਪੰਜਾਬੀ ਮੀਡੀਆ ਇਹ ਬਿਜ਼ਨਸ ਹੈਗਾ। ਇਸ ਬਿਜ਼ਨਸ ਦੇ ਵਿੱਚ ਤੁਸੀਂ ਐਡ ਇਕੱਠੀਆਂ ਕਰਦੇ ਤੋਂ ਤੁਸੀਂ ਚੈਨਲ ਦਾ ਖਰਚਾ ਦੇਣਾ, ਤੁਸੀਂ ਕੁਛ ਮਰਜ਼ੀ ਬੋਲੀ ਜਾਓ ਕੋਈ। ਹਾਂ, CRTC ਜ਼ਰੂਰ ਹੈਗੀ ਆ, ਪਰ ਹੁਣ ਰੋਜ਼ CRTC ਕਿੱਥੇ ਮਤਲਬ CRTC ਨੇ ਇਹ ਥੋੜ੍ਹਾ ਕਹਿਣਾ ਵੀ ਤੁਸੀਂ ਭਾਈ ਕੀ ਗੱਲ ਕਰ ਰਹੇ ਹੋ ਕੀ ਨੇ, ਉਹਨਾਂ ਦਾ ਇੱਕ ਜਨਰਲ ਜਿਹੜਾ ਇੱਕ ਚੌਕਟਾ ਹੈ ਅਸੂਲਾਂ ਦਾ, ਉਹ ਅਸੂਲਾਂ ਦੇ ਉੱਤੇ ਮਤਲਬ ਖੜਨਾ ਚਾਹੀਦਾ। ਪਰ ਹੁਣ ਗੱਲ ਇਹ ਆ ਜੀ, ਬੋਲਣ ਦੀ ਆਜ਼ਾਦੀ ਆ, ਬੋਲਣ ਦੀ ਆਜ਼ਾਦੀ ਦਾ ਨਜਾਇਜ਼ ਫਾਇਦਾ ਮੀਡੀਆ ਬਹੁਤ ਉਠਾਉਂਦਾ, ਲੀਡਰਾਂ ਦੀ ਸਾਰਾ ਦਿਨ ਬੱਲੇ ਬੱਲੇ, ਮਤਲਬ ਇੰਨਾ ਕੁਛ ਲੀਡਰਾਂ ਦੀ ਬੱਲੇ ਬੱਲੇ ਕਰਾਉਂਦੇ ਤੇ ਲੀਡਰ ਡੱਕਾ ਭੰਨ ਕੇ ਦੂਰਾਂ ਨਹੀਂ ਕਰਦੇ ਪੰਜਾਬੀਆਂ ਦੇ। ਆ ਤੁਸੀਂ ਵੇਖ ਹੀ ਲਿਆ, ਇੰਡੀਆ ਤੋਂ ਪੰਜਾਬੀ ਆ ਜਿਹੜੇ ਜਾਂ ਹੋਰ ਲੋਕ ਫਸੇ ਹੋਏ ਸੀ, ਲੀਡਰਾਂ ਦੀ ਕੋਈ ਹੈਗੀ ਕੰਟਰੀਬਿਊਸ਼ਨ? ਪੰਜਾਬੀ ਲੀਡਰ ਨੇ ਜਿਹੜੇ ਜਦੋਂ ਵੋਟਾਂ ਲੈਂਦੇ ਨੇ ਇਹ ਪੰਜਾਬੀਅਤ ਦੀ ਗੱਲ ਕਰਦੇ ਨੇ, ਸਿੱਖੀ ਦੀ ਗੱਲ ਕਰਦੇ ਨੇ, ਜਦੋਂ ਸੀਟ ਦੇ ਉੱਤੇ ਬੈਠ ਜਾਂਦੇ ਨੇ ਇਹਨਾਂ ਨੂੰ ਸਾਰਾ ਕੁਛ ਭੁੱਲ ਜਾਂਦਾ। ਮੈਨੂੰ ਤਾਂ ਐਂ ਲੱਗਦਾ ਵੀ ਇਹ ਬੋਲਦੇ ਹੀ ਕੁਛ ਨਹੀਂ, ਹੱਕਾਂ ਦੀ ਗੱਲ ਹੀ ਕਰਦੇ ਨਹੀਂ, ਇਹਨਾਂ ਨੂੰ ਡਰ ਲੱਗਦਾ ਜਿਹੜੇ ਲੀਡਰ ਨੇ ਆਪਦੇ, ਜਿਹੜੇ ਪਾਰਟੀ ਦੇ ਲੀਡਰ, ਇਹਨਾਂ ਨੂੰ ਐਂ ਲੱਗਦਾ ਵੀ ਜੇ ਅਸੀਂ ਆਪਦੀ ਕੋਈ ਵਾਜਬ ਗੱਲ ਕਰਤੀ ਤਾਂ ਪਤਾ ਨਹੀਂ ਸਾਨੂੰ ਅਸੀਂ ਕਿਤੇ ਨਾ ਕਿਤੇ ਵੱਡਾ ਅਹੁਦਾ ਲੈ ਜਾਣਾ ਸੀ। ਮਤਲਬ ਅਸੀਂ ਸਾਡੇ 'ਚ ਹੀਣ ਭਾਵਨਾ ਜੀ, ਇਨਫੀਰੀਓਰਿਟੀ ਕੰਪਲੈਕਸ ਆ ਸਾਡੇ ਵਿੱਚ, ਅਸੀਂ ਹੱਕ ਦੀ ਗੱਲ ਆ ਜਿਹੜੀ ਉਹਦੀ ਅਸੀਂ ਵਕਾਲਤ ਨਹੀਂ ਕਰਦੇ ਕਦੇ। ਮੀਡੀਆ 'ਚ ਜਿਹੜੇ ਲੋਕ ਬੈਠੇ ਨੇ ਉਹਨਾਂ ਨੂੰ ਐਂ ਲੱਗਦਾ ਜੇ ਅਸੀਂ ਸੱਚੀ ਮੁੱਚੀ ਵਕਾਲਤ ਕਰਨ ਲੱਗ ਜੇ ਸਾਡਾ ਕਿਤੇ ਮੀਡੀਆ ਨਾਲ ਕੁਛ, ਕਈ ਤਾਂ ਇੰਨਾ ਡਰ ਲੱਗਦਾ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਪਤਾ ਨਹੀਂ ਲੋਕਾਂ ਦੇ ਹਿੱਤਾਂ ਦੀ ਗੱਲ ਕਰਤੀ ਨਾ ਸਾਡਾ ਰੇਡੀਓ ਨਾ ਬੰਦ ਹੋ ਜੇ। ਬਈ ਐਡੀ ਕੀ ਗੱਲ ਆ, ਤੁਸੀਂ ਰੇਡੀਓ ਦੇ ਪੈਸੇ ਪੇ ਕਰਦੇ ਹੋ, ਤੁਸੀਂ ਠੀਕ ਗੱਲ ਕਰੋ। ਨਿਯਮ ਮਤਲਬ ਡੈਮੋਕ੍ਰੇਸੀ ਹੈਗੀ ਆ, ਉਹਦਾ ਡੈਮੋਕ੍ਰੇਸੀ ਦੇ ਵਿੱਚ ਤੁਸੀਂ ਜਿਹੜੀ ਫਰੀਡਮ ਆਫ ਸਪੀਚ ਆ ਉਹਨੂੰ ਸਹੀ ਤਰੀਕੇ ਨਾਲ ਵਰਤੋ। ਆਪਾਂ ਨੂੰ ਵੀ ਇੱਥੇ ਗਾਲਾਂ ਕੱਢ ਜਾਂਦੇ ਨੇ ਬਹੁਤ ਵਾਰੀ, ਗਾਲਾਂ ਕੱਢਣ ਦਾ ਮਤਲਬ ਉਹ ਨਹੀਂ ਜੇ ਹੁਣ ਅਸੀਂ ਮਤਲਬ ਬੋਲ ਰਹੇ ਹਾਂ, ਵਿਰੋਧੀ ਵਿਚਾਰ ਦਾ ਮਤਲਬ ਜਦੋਂ ਆਪਾਂ ਖੁੱਲ੍ਹ ਦਿੰਦੇ ਹਾਂ ਵੀ ਵਿਰੋਧੀ ਜਿਹੜਾ ਮਰਜ਼ੀ ਮਤਲਬ ਵਿਚਾਰ ਆਪਣਾ ਰੱਖੋ, ਕਈ ਸਾਡੇ 'ਤੇ ਆਪਣਾ ਨਜ਼ਰਾਂ ਝਾੜ ਜਾਂਦੇ ਨੇ। ਖੈਰ ਕੋਈ ਗੱਲ ਨੀ ਜੀ, ਹਰੇਕ ਦਾ ਆਪੋ ਆਪਣਾ, ਹਰੇਕ ਨੂੰ ਬੋਲਣ ਦੀ ਆਜ਼ਾਦੀ ਹੈ, ਤਾਂ ਹੁਣ ਲੋਕਾਂ ਨੇ ਪਰਖਣਾ। ਪਰ ਇਹ ਗੱਲ ਤੁਹਾਡੀ ਠੀਕ ਹੈ ਜੀ, ਕਾਫੀ ਹਿੱਸਾ ਮੀਡੀਆ ਦਾ ਹੈਗਾ ਜਿਹੜੇ ਜਿਹੜੇ ਜੀ ਪੱਤਰਕਾਰ ਬਣਨ ਦੇ ਯੋਗ ਨੀ, ਮੈਂ ਤਾਂ ਇਹ ਕਹੂੰਗਾ। ਹੋ ਸਕ ਕੋਈ ਮੈਨੂੰ ਵੀ ਕਹਿ ਸਕਦਾ, ਉਹਨੂੰ ਕਹਿਣ ਦੀ ਆਜ਼ਾਦੀ ਹੈ, ਸਾਡੇ ਸਾਰੇ ਭਰਾ ਹੀ ਨੇ, ਪਰ ਘੱਟੋ ਘੱਟ ਆਪਣੀ ਡਿਊਟੀ ਜ਼ਰੂਰ ਪਛਾਣਨੀ ਚਾਹੀਦੀ ਹੈ ਜੀ। ਇੰਨਾ ਸੌਖਾ ਕੰਮ ਮਿਲਿਆ ਹੋਇਆ, ਘੱਟੋ ਘੱਟ ਜ਼ੁਬਾਨ ਤਾਂ ਲੋਕਾਂ ਦੇ ਹੱਕ ਦੇ ਵਿੱਚ ਹਲਾਲ ਹੋਣਾ। ਪਰ ਇੱਕ ਗੱਲ ਸਾਨੂੰ ਸਟੋਰੀ ਸੁਣਾਈ ਜਾਂਦੀ ਸੀ ਜੀ, ਜਦੋਂ ਆਪਾਂ ਜਨਰੇਸ਼ਨ ਦੀ ਗੱਲ ਕਰਦੇ ਹਾਂ, ਬੜੀ ਸੌਖੀ ਜੀ ਸਟੋਰੀ ਆ, ਤੁਸੀਂ ਸਾਰਿਆਂ ਨੇ ਸੁਣੀ ਆ, ਬਈ ਬਜ਼ੁਰਗ ਇੱਕ ਅੰਬ ਦੇ ਦਰਖਤ ਲਾ ਰਿਹਾ ਸੀਗਾ, ਕੋਈ ਕੋਲੋਂ ਦੀ ਜਾਂਦਾ ਜਾਂਦਾ ਹੱਸ ਕੇ ਕਹਿੰਦਾ, ਬੁੜਿਆ ਤੂੰ ਤਾਂ ਮਰ ਜਾਣਾ, ਤੂੰ ਅੰਬ ਕਾਹਤੋਂ ਲਾਈ ਜਾਂਦਾ? ਉਹ ਕਹਿੰਦਾ ਵੀ ਮੈਂ, ਸਾਡੇ ਬਜ਼ੁਰਗਾਂ ਨੇ ਲਾਏ ਹੋਏ ਅੰਬ ਅਸੀਂ ਚੂਪੇ ਨੇ, ਤੇ ਅਸੀਂ ਜਿਹੜੇ ਅੰਬ ਲਾ ਰਹੇ ਹਾਂ ਉਹ ਅਗਲੀ ਜਨਰੇਸ਼ਨ ਲਈ ਲਾ ਰਹੇ ਹਾਂ। ਮੈਨੂੰ ਲੱਗਦਾ ਤੁਸੀਂ ਬਿਲਕੁਲ ਠੀਕ ਕਹਿ ਕੇ ਗਏ ਹੋ, ਵੀ ਜਿਹੜੇ ਸਟਰਗਲ ਨਹੀਂ ਕਰਦੇ, ਉਹ ਆਉਣ ਵਾਲੀ ਜਨਰੇਸ਼ਨ ਲਈ ਅੰਬ ਨਹੀਂ ਲਾ ਰਹੇ, ਉਹਨਾਂ ਦੇ ਉਹਨਾਂ ਨੂੰ ਭੁੱਸ ਪੈ ਗਿਆ ਸਵਾਦ ਦਾ, ਉਹ ਪਹਿਲੇ ਲੱਗੇ ਹੋਏ ਅੰਬ ਹੀ ਚੂਸੀ ਜਾਂਦੇ ਨੇ, ਉਹਨਾਂ ਨੂੰ ਪਤਾ ਹੀ ਨਹੀਂ ਵੀ ਅੰਬ ਇਹ ਸੀ, ਅੰਬਾਂ ਦੇ ਦਰਖਤ ਲਾ ਕੇ ਜਾਣੇ ਨੇ। ਤੇ ਉਹ ਆਪਣਾ ਫਰਜ਼ ਇਸ ਜਨਰੇਸ਼ਨ ਨੇ ਇਸ ਦੁਨੀਆਂ ਦੇ ਵਿੱਚ ਆਉਣ ਦਾ ਨਹੀਂ ਨਿਭਾ ਰਹੇ, ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਨਹੀਂ ਕਿ ਕਿੰਨਾ ਕੁਛ ਸਾਥੋਂ ਖੋਇਆ ਜਾ ਰਿਹਾ, ਕਿੰਨਾ ਕੁਛ ਖੋਇਆ ਗਿਆ। ਤੇ ਜਦੋਂ ਨੂੰ ਉਹਨਾਂ ਨੂੰ ਅਹਿਸਾਸ ਹੋਣਾ, ਉਦੋਂ ਨੂੰ ਉਹਨਾਂ ਨੇ ਬੁੜੇ ਹੋ ਜਾਣਾ, ਤੇ ਫਿਰ ਉਹ ਬੈਠੇ ਝੂਰਨਗੇ, ਤੇ ਫਿਰ ਉਦੋਂ ਕੁਛ ਹੋਣਾ ਨਹੀਂ। ਇਸ ਕਰਕੇ ਜਿੰਨੀ ਦੇਰ ਤਾਈਂ ਥੋੜਾ ਸਰੀਰ ਕਾਇਮ ਆ, ਉਨੀ ਦੇਰ ਤਾਈਂ ਮਿੱਤਰੋ ਸਟਰਗਲ ਕਰ ਲਓ, ਇਹ ਸਿਸਟਮ ਜਿਹੜਾ ਹੈਗਾ ਬਚਾ ਕੇ ਇਹਨੂੰ ਰੱਖ ਲਓ। ਤੇ ਵਧੀਆ ਗੱਲ ਨਹੀਂ, ਆਉਣ ਵਾਲੀਆਂ ਜਨਰੇਸ਼ਨ ਆ ਨਾ ਜਿਹੜੀਆਂ, ਉਹਨਾਂ ਨੇ ਮਾਫ਼ ਨਹੀਂ ਕਰਨਾ ਸਾਨੂੰ। ਇਹ ਸਟਰਗਲ ਲਗਾਤਾਰ ਚੱਲਦੀ ਰਹਿੰਦੀ ਹੈ ਜੀ, ਜਿਹੜੇ ਬੰਦੇ ਨੇ ਸਟਰਗਲ ਨਹੀਂ ਕੀਤੀ ਉਹ ਬੰਦਿਆਂ ਦੀ ਕੈਟਾਗਰੀ 'ਚ ਆਉਂਦਾ ਨੀਗਾ, ਇਹ ਹਰੇਕ ਬੰਦੇ ਨੂੰ ਆਪ ਹੀ ਸਮਝਣਾ ਚਾਹੀਦਾ। ਅਸੀਂ ਆ ਨਾ ਜਿਹੜੇ, ਸਾਡਾ ਬਾਕੀ ਦੁਨੀਆਂ ਨਾਲੋਂ ਪੰਜਾਬੀਆਂ ਦਾ ਫਰਕ ਇੰਨਾ ਹੀ ਆ ਵੀ ਅਸੀਂ ਆਪਣੇ ਲਈ ਤਾਂ ਬਹੁਤ ਸਟਰਗਲ ਕਰ ਲੈਂਦੇ ਹਾਂ, ਬਾਕੀਆਂ ਬਾਰੇ ਅਸੀਂ ਕਹਿ ਦਿੰਦੇ ਹਾਂ ਮੈਨੂੰ ਕੀ। ਜਦੋਂ ਸਾਂਝੀ ਸਟਰਗਲ ਦੀ ਗੱਲ ਆਉਂਦੀ ਹੈ, ਜਿੱਥੇ ਇਹ ਵਿਚਾਰ ਆ ਗਿਆ ਵੀ ਮੈਨੂੰ ਕੀ, ਇਹਦਾ ਮਤਲਬ ਅਸੀਂ ਆਪਣਾ ਫਰਜ਼ ਨਹੀਂ ਨਿਭਾ ਰਹੇ। ਦੁਨੀਆਂ ਦੀਆਂ ਹੋਰ ਬਹੁਤ ਕੌਮਾਂ ਨੇ, ਅਸੀਂ ਆਪਣੇ ਆਪ ਨੂੰ ਬਹੁਤ ਮਾਰਸ਼ਲ ਕੌਮ, ਬੜੀ ਸਿਆਣੀ ਕੌਮ ਕਹਾਉਂਦੇ ਹਾਂ, ਪਰ ਦੁਨੀਆਂ 'ਚ ਹੋਰ ਬਹੁਤ ਸੋਹਣੀਆਂ ਨੈਸ਼ਨੈਲਿਟੀਜ਼ ਨੇ, ਕੌਮਾਂ ਨੇ, ਜਿਹੜੇ ਇਹ ਸਮਝਦੇ ਨੇ ਵੀ ਜੇ ਅਸੀਂ ਸਮਾਜ ਦਾ ਕੰਮ ਕੀਤਾ ਤਾਂ ਸਾਡਾ ਕੰਮ ਆਪੇ ਹੀ ਹੋ ਗਿਆ, ਜੇ ਸਾਰਾ ਸਮਾਜ ਅੱਗੇ ਵੱਧ ਰਿਹਾ ਤਾਂ ਅਸੀਂ ਆਪਣੇ ਆਪ ਹੀ ਅੱਗੇ ਵੱਧ ਗਏ। ਤੁਸੀਂ ਇਤਿਹਾਸ ਪੜ੍ਹ ਕੇ ਦੇਖ ਲਓ ਜੀ, ਈਵਨ ਕੈਨੇਡੀਅਨ ਵੈਲਿਊਜ਼ ਵੀ ਸਾਨੂੰ ਇਹ ਸਿਖਾਉਂਦੀਆਂ ਨੇ। ਕੱਲ ਨੂੰ ਕੈਨੇਡਾ ਡੇ ਆ, ਵੀ ਜਦੋਂ ਤੁਸੀਂ ਕੈਨੇਡਾ ਦੇ ਸਿਸਟਮ ਲਈ ਕੁਛ ਕਰਤਾ ਚੰਗਾ, ਤੇ ਇਹਦਾ ਮਤਲਬ ਤੁਹਾਡੇ ਆਪਣੇ ਲਈ ਪਰਸਨਲੀ ਚੰਗਾ ਆਪੇ ਹੀ ਹੋ ਗਿਆ। ਪਰ ਜੇ ਅਸੀਂ ਪਰਸਨਲੀ ਆਪਣੇ ਲਈ ਕੋਈ ਚੰਗਾ ਭਾਲ ਰਹੇ ਹਾਂ, ਸਮਾਜ ਦੇ ਵਿੱਚ ਅਸੀਂ ਉਵੇਂ ਨਹੀਂ ਵਿਚਰ ਰਹੇ, ਇਹਦਾ ਮਤਲਬ ਅਸੀਂ ਨੈਗੇਟਿਵ ਰੋਲ ਅਦਾ ਕਰ ਰਹੇ ਹਾਂ। ਖੈਰ ਜੀ, ਕੁਝ ਕਾਲਰ ਸਾਡੇ ਨਾਲ ਨੇ, ਕਾਲਰ ਬਾਅਦ ਚ ਲੈਣੇ ਆ, ਸਾਨੂੰ ਬ੍ਰੇਕ ਲੈਣੀ ਪੈਣੀ ਆ ਪਹਿਲਾਂ।
ਨਾ ਮੈਂ ਕਿਹਾ ਜੀ ਕੀ ਗੱਲ ਹੋਈ, ਕੱਲ ਸਾਨੂੰ ਨਵੇਂ ਘਰ ਦੀ ਚਾਬੀ ਮਿਲਣੀ ਹੈ ਤੇ ਤੁਸੀਂ ਮੂੰਹ ਲਟਕਾਈ ਬੈਠੇ ਹੋ।
ਕੀ ਦੱਸਾਂ, ਬੈਂਕ ਨੇ ਮਾਰਗੇਜ ਦੇਣ ਤੋਂ ਮਨਾ ਕਰ ਦਿੱਤਾ ਤੇ ਮੈਂ ਤੇ ਸਾਰੇ ਰਿਸ਼ਤੇਦਾਰਾਂ ਤੇ ਯਾਰਾਂ ਬੇਲੀਆਂ ਨੂੰ ਸੱਦਾ ਵੀ ਦੇ ਬੈਠਾ।
ਮੈਂ ਤਾਂ ਤੁਹਾਨੂੰ ਪਹਿਲਾਂ ਹੀ ਕਹਿੰਦੀ ਸੀ, ਸੈਂਟਮ ਮਾਰਗੇਜ ਸਮਾਰਟ ਦੇ ਬ੍ਰੋਕਰ ਰਣਜੀਤ ਢਿੱਲੋਂ ਨੂੰ ਫੋਨ ਕਰ ਲਓ, ਹਲੇ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਰਣਜੀਤ ਢਿੱਲੋਂ ਸੇਮ ਡੇ ਮਾਰਗੇਜ ਲੈ ਕੇ ਦਿੰਦੇ ਨੇ ਤੇ ਨਾਲ ਹੀ ਸਾਰੇ ਬੈਂਕਾਂ ਤੋਂ ਸ਼ੋਪ ਕਰਕੇ ਰੇਟ ਵੀ ਵਧੀਆ ਲੈ ਕੇ ਦੇਣਗੇ।
ਰਣਜੀਤ ਢਿੱਲੋਂ ਕਾਲ ਕਰੋ 905-499-2700-9054-99-2700। ਰਣਜੀਤ ਢਿੱਲੋਂ।
P for popular, P for pizza,
P for pehla,
pehla
haan ji na dooja na teeja, khao hamesha number 1 popular pizza
jithe na sirf tusi apne man pasand pizza balki swad le kharare wings te garlic bread da vi maza le sakde ho।
bhai bachiyan te jawanan nu hi nahi, eh ta saadi bebe nu vi pata hai।
aho ji bhukh lagi hai bali te kamao number
9058744242
9058744242 popular pizza।
ਇਲੈਕਟ੍ਰੋਨਿਕਸ ਦੀ ਦੁਨੀਆ ਵਿੱਚ ਧੁੰਮਾ ਪਾ ਚੁੱਕਾ ਨਾਮ ਟੌਪ ਚੁਆਇਸ ਇਲੈਕਟ੍ਰੋਨਿਕਸ ਪਿਛਲੇ ਲੰਬੇ ਸਮੇਂ ਤੋਂ 15 ਜੈਵਲਿਨ ਡਰਾਈਵ ਵੁੱਡ ਬ੍ਰਿਜ ਵਿੱਚ ਸੌਵਾਂ ਦਿੰਦਾ ਆ ਰਿਹਾ ਸੀ, ਹੁਣ ਖੁੱਲ ਚੁੱਕਾ ਹੈ। 16 ਇੰਟਰਮੋਡਲ ਡਰਾਈਵ ਬ੍ਰੈਂਪਟਨ ਦੇ CN ਦੇ ਯਾਰਡ ਦੇ ਬਿਲਕੁਲ ਲਾਗੇ। ਟੌਪ ਚੁਆਇਸ ਇਲੈਕਟ੍ਰੋਨਿਕਸ ਫਰਿੱਜ ਸਟੋਵ ਵਾਸ਼ਰ ਡਰਾਈਵ ਤੋਂ ਇਲਾਵਾ ਹਰ ਤਰ੍ਹਾਂ ਦੇ ਟੈਲੀਵਿਜ਼ਨ ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਰੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਜ਼ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕ ਆ ਯਾਰ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ, ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰੋ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਿਹਾ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988, ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ ਇੱਕੋ ਇੱਕ ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262। ਏਸ਼ੀਅਨ ਫੂਡ ਸੈਂਟਰ।
ਪੰਜਾਬ ਤੋਂ ਸ਼ਿਵਿੰਦਰ ਜੀ ਜੁੜੇ ਹੋਏ ਨੇ। ਸਰ ਅੱਜ ਦੇ ਦਿਨ ਪਤਾ ਨੀ ਕੀ ਗੱਲ ਆ, ਚੈਨੀ ਧਾਲੀਵਾਲ ਆਉਂਦੇ ਹੁੰਦੇ ਨੇ, ਅੱਜ ਉਹ ਮਿਸ ਕਰ ਗਏ। ਚਲੋ ਕੋਈ ਨੀ, ਫੇਰ ਕਿਸੇ ਦਿਨ ਉਹਨਾਂ ਦਾ ਸੁਨੇਹਾ ਦੇਵਾਂਗੇ। ਪਰ ਤੁਹਾਨੂੰ ਦੱਸਦੀ ਹੈ ਜੀ, ਜੇ ਸੋਹਣੀ ਕਿਚਨ ਬਣਾਉਣੀ ਹੈ ਤਾਂ ਫਿਰ ਔਰਾ ਕਿਚਨ ਨਾਲ ਤਾਲਮੇਲ ਕਰਨਾ। 905-673-2872 ਇਹਨਾਂ ਦਾ ਨੰਬਰ ਆ। ਕਸਟਮ ਬਿਲਟ ਕਿਚਨ ਬਣਾਉਣ ਲਈ, ਹਾਈ ਐਂਡ ਕਿਚਨ ਬਣਾਉਣ ਲਈ ਤੁਸੀਂ ਇਹਨਾਂ ਨਾਲ ਸੰਪਰਕ ਕਰ ਲਿਓ। ਬਹੁਤ ਸੋਹਣੀ ਕਿਚਨ ਬਣਾਉਂਦੇ ਆ। 905-673-2872 ਇਹਨਾਂ ਦਾ ਨੰਬਰ।
ਹੈਲੋ 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 ਹੈਲੋ
ਦੋਸਤੋ, ਕੋਈ ਪ੍ਰੋਬਲਮ ਆ ਗਈ ਸੀਗੀ ਵਿੱਚ ਤੇ ਇਸ ਕਰਕੇ ਲਾਈਨ ਜਿਹੜੀ ਕੱਟੀ ਗਈ ਸੀ। ਮੈਂ ਤੁਹਾਨੂੰ ਦੁਬਾਰਾ ਸੁਨੇਹਾ ਦੇ ਦਾਂ ਜੀ, ਸਿਮਿਲਰ ਟਾਊਨ ਹਾਊਸ ਜਿਹੜੇ ਬਿਲਡਰ ਦੇ ਜਿਹੜੇ ਟਾਊਨ ਹਾਊਸ ਹੈ ਉਸ ਤੋਂ ਤੁਸੀਂ 70,000 ਸਸਤਾ ਟਾਊਨ ਹਾਊਸ ਲੈਣਾ ਤੇ ਤੁਸੀਂ ਮੇਰੇ ਨਾਲ ਫੌਰੀ ਸੰਪਰਕ ਕਰ ਲਿਓ ਸ਼ੋਪਰਸ ਵਰਲਡ ਬਰੈਂਪਟਨ ਕੋਲੇ। ਇੰਨਾ ਤੁਹਾਨੂੰ ਇੰਨਾ ਸਸਤਾ ਸਸਤੀ ਕੋਈ ਪ੍ਰੋਪਰਟੀ ਮਿਲ ਜੇ ਤੇ ਫਿਰ ਇਸ ਤੋਂ ਵਧੀਆ ਗੱਲ ਕੀ ਹੋ ਸਕਦੀ ਹੈ ਜੀ। ਪਰ ਇਹ ਇੱਕ ਦੋ ਦਿਨਾਂ ਦੇ ਵਿੱਚ ਸੰਪਰਕ ਕਰਨਾ ਜ਼ਰੂਰੀ ਹੈ ਜੀ ਮੇਰੇ ਨਾਲ, ਜੇ ਤੁਸੀਂ ਇਹ ਟਾਊਨ ਹਾਊਸ 1700 ਸਕੁਅਰ ਫੁੱਟ ਦਾ, 3 bedroom, 3 washroom, rooftop terrace ਬਣਿਆ ਲੈਣਾ ਤਾਂ ਮੇਰੇ ਨਾਲ 6473008436 ਤੇ ਸੰਪਰਕ ਕਰ ਲਿਓ। ਇੱਕ ਮਿੰਟ ਰਹਿ ਗਿਆ ਸ਼ਿਵਿੰਦਰ ਜੀ, ਜਾਂਦੇ ਜਾਂਦੇ ਕੀ ਕਹਿਣਾ ਚਾਹੁੰਦੇ ਹੋ? ਮੇਰਾ ਖਿਆਲ ਸ਼ਿਵਿੰਦਰ ਦੀ ਲਾਈਨ ਵੀ ਕੱਟ ਆਫ ਹੋ ਗਈ। ਚਲੋ ਜੀ ਦੋਸਤੋ, ਸਾਡਾ ਪ੍ਰੋਗਰਾਮ ਹੁਣ ਅੱਜ ਦਾ ਇੱਥੇ ਹੀ ਸਮਾਪਤ ਹੁੰਦਾ। ਕੱਲ ਨੂੰ ਫੇਰ ਆਵਾਜ਼ ਦੇ ਜ਼ਰੀਏ ਆਪਾਂ ਤੁਹਾਡੇ ਨਾਲ ਸਾਂਝ ਪਾਵਾਂਗੇ। ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ।
Be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, Zoom किए हैं।
Zoom? क्या मतलब?
Zoom मतलब fast and reliable money transfer. अभी डाउनलोड कीजिए Zoom money transfer app from PayPal. That's XOOM. और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
Zoom, a PayPal service. तेज, आसान और महफूज मनी ट्रांसफर।
कोविड 19 करके सारा काम ऑनलाइन हो गया, ग्रोसरी ऑनलाइन हो गई, ट्यूशन ऑनलाइन हो गई। और ता होर, कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं।
बिल्कुल ठीक सुनिया, ते हुन इना दियां दोनों लोकेशंस खुल गईयां हन।
ब्रह्मचंद दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो। स्टोर विच आके सेम फर्नीचर देखो अते सेम प्राइस ते लो। इना दियां दोवें लोकेशंस हुन खुल गईयां हन। फॉर मोर information call 9058747171।
अब जबकि मजीद मकामी कारोबार और खिदमात दोबारा खुल रहे हैं और हुजूम में लोगों की तादाद बढ़कर 10 तक हो गई है, हमें एक दूसरे को महफूज रखने की अपनी कोशिशें जारी रखनी चाहिए। जिस्मानी फासला रखने पर अमल करें, अपने दरमियान 2 meter का फासला रखें। जब जिस्मानी फासला रखना दुश्वार हो तो चेहरे को ढांप कर रखें और कसरत से हाथों को धोना जारी रखें। अगर आपको फिक्र हो कि आपको कोविड 19 हो सकता है या आपका सामना वायरस से हुआ है तो अपनी जाँच करवाएं। घर के अंदर या बाहर باہر محفوظ رہیں، زندگیاں بچائیں۔ مزید جاننے کے لیے ontario.ca/coronavirus ملاحظہ کریں۔ اس کے لیے حکومت اونٹیریو کے ذریعے ادائیگی کی گئی ہے۔
برامپٹن شہر سے ایک خاص پیغام، 10 سے زیادہ افراد کا اجتماع نہ کریں اور نہ اس میں حصہ لیں، اس لیے کہ گھر پر یا باہر 10 افراد کی زیادہ سے زیادہ اجازت ہے۔ ٹرانزٹ پر یا باہر جائیں، گروسری سٹور پر نان میڈیکل ماسک پہنیں اور فاصلہ رکھیں۔ پارک یا بند کھیل کی سہولتیں ہوں یا آؤٹ ڈور فٹنس کا سامان جو ابھی بند ہے استعمال نہ کریں۔ آپ کو کم سے کم $500 کا جرمانہ ہو سکتا ہے۔ 311 پر کال کریں یا brampton.ca/covid19 پر جا کر مزید معلومات حاصل کریں۔
ڈائیورس یا کسٹڈی دی لڑائی زندگی دی سب تو اوکھی لڑائی ہوندی ہے، کیونکہ تسی اس شخص نال لڑ رہے ہوندے ہو جس نے تہاڈا گھر، پریوار تے تہاڈے بچے سانجے نے۔ اس وقت کئی سوال اٹھدے نے کہ پراپرٹی کس کول جائے گی، کسٹڈی کس نوں ملے گی، تے زندگی دی سب تو پیاری دولت بچے۔